ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਦਲੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਲਤੀ ਲਾਏ ਸਤਿ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਦੂਰ ਦਰਾਜ ਤੋਂ ਆਪ ਗੁਰੂ ਦਰਬਾਰ ਵਿੱਚ ਪਹੁੰਚੇ ਹੋ ਮਹਾਰਾਜ ਕਿਰਪਾ ਕਰਨ ਆਪ ਦੀ ਯਾਤਰਾ ਸਫਲ ਹੋਵੇ ਮਨ ਚਿੱਤ ਲਾ ਕੇ ਆਪ ਜੋ ਵੀ ਵਿਚਾਰਾਂ ਆਉਣੀਆਂ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰੋ ਚਿੱਤ ਨੂੰ ਇਕਾਗਰ ਰੱਖਣ ਵਾਸਤੇ ਜ਼ਰੂਰੀ ਹੋਇਆ ਕਰਦਾ ਹੈ ਕਿ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ ਕੰਨਾਂ ਦੇ ਨਾਲ ਬਾਣੀ ਸੁਣੋ ਬੁੱਧੀ ਨਾਲ ਵਿਚਾਰੋ ਹਿਰਦੇ ਵਿੱਚ ਧਾਰਨ ਕਰੋ ਅਤੇ ਜਦੋਂ ਵਾਰੀ ਆਵੇ ਗੱਜ ਵੱਜ ਕੇ ਬੋਲੋ ਫਿਰ ਫਲ ਕਿੰਨਾ ਹੁੰਦਾ ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਸਹਿ ਸਵਾਪ ਨੂੰ ਪ੍ਰਾਪਤ ਹੋ ਜਾਏਗਾ ਸੋ ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲਿਆ ਕਰੋ ਵਾਹਿਗੁਰੂ ਮੈਂ ਮਾਨਾ ਤੇਰੀ ਵੇਦ ਜਾਣ ਦੇ ਵਾਹਿਗੁਰੂ ਮੈਂ ਮਾਨਾ ਤੇਰੀ ਵੇਦ ਜਾਣ ਦੇ ਪਾਰ ਬ੍ਰਹਮ ਆਪਣੇ ਰੰਗ ਆਪ ਕਰਤਾ ਕੇਲ ਆਪ ਛੁੜੈ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਤੇਰਾ ਪਰਮਾ ਨੇ ਅੰਤ ਨਾ ਪਾਇਆ ਮੈਂ ਮਾਨਾ ਤੇਰੀ ਤੇਰਾ ਪਰਮਾ ਨੇ ਅੰਤ ਨਾ ਪਾਇਆ ਮੈਂ ਮਾਨਾ ਤੇਰੀ ਜਾਣਦੇ ਕਈ ਪਿਛਲੇ ਦਿਨਾਂ ਤੋਂ ਸਤਸੰਗ ਵਿੱਚ ਲਗਾਤਾਰ ਆ ਰਹੇ ਹਨ, ਉਹਨਾਂ ਨੂੰ ਪਤਾ ਹੈ ਕਿ ਲਗਾਤਾਰ ਇੱਕ ਵਿਚਾਰ ਚੱਲ ਰਹੀ ਹੈ। ਉਹ ਵਿਚਾਰ ਪੋਜ਼ਿਟਿਵ ਪੱਖ ਅਸੀਂ ਲੈਂਦੇ ਹਾਂ, ਉਹਦਾ ਨੈਗੇਟਿਵ ਨਹੀਂ ਲੈਂਦੇ। ਗਾਲਾਂ ਗੂਲਾਂ ਮਾੜੇ ਅੱਖਰ ਵਰਤਣ ਤੋਂ ਅਸੀਂ ਸੰਕੋਚ ਕਰਦੇ ਹਾਂ। ਉਹ ਹੈ ਕਿ ਸੰਸਾਰ ਵਿੱਚ ਆ ਕੇ ਇਸ ਜੀਵ ਦਾ ਜੋ ਸਭ ਤੋਂ ਪ੍ਰਮੁੱਖ ਕਰਮ ਹੈ, ਜਿਸ ਦੇ ਵਾਸਤੇ ਇਸਨੇ 84 ਲੱਖ ਜੂਨਾਂ ਭੁਗਤਣ ਤੋਂ ਪਿੱਛੋਂ ਮਾਨਸ ਜਨਮ ਪ੍ਰਾਪਤ ਕੀਤਾ ਹੈ, ਉਹ ਹੈ ਕਿ ਐਸੇ ਜਨਮ ਦੇ ਅੰਦਰ ਅਸੀਂ ਵਾਹਿਗੁਰੂ ਨੂੰ ਮਿਲਣਾ ਹੈ, ਕਿਉਂਕਿ ਆਦੇਸ਼ ਹੈ ਭਈ ਪ੍ਰਾਪਤ ਮਾਨੁੱਖ ਦੇਹੋਰੀਆ ਗੋਬਿੰਦ ਮਿਲ ਕੀਏ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬੰਦਾ। ਮਹਾਰਾਜ ਨੇ ਕਿਹਾ ਆਰ ਅਦਰ ਵਰਸ ਆਰ ਵਰਸ ਦੈਸ, ਕਿਉਂ ਇਹ ਨਾਲ ਨਹੀਂ ਜਾਣਾ ਕੁਛ ਵੀ, ਇਹਨਾਂ ਲਈ ਕੀਤੇ ਹੋਏ ਚੰਗੇ ਮੰਦੇ ਜੋ ਕਰਮ ਹਨ ਉਹ ਨਾਲ ਜਾਣਗੇ। ਮੌਕੇ ਤੋਂ ਖੁੰਝਾਂਗੇ, ਜਿਵੇਂ ਮਿਸਾਲ ਦਿੰਦੇ ਮਹਾਂਪੁਰਸ਼ ਮਹਾਰਾਜ ਜੀ ਕਿ ਗੋਲ ਕਲੇ ਵਿੱਚ ਕੋਈ ਆਦਮੀ ਅੱਖਾਂ ਤੋਂ ਹੀਣਾ ਆਵੜੇ, 84 ਦਰਵਾਜ਼ੇ ਸੀ, 83 ਬੰਦ ਸਨ, ਇੱਕ ਖੁੱਲ੍ਹਾ ਸੀ, ਉਹ ਵਿਚਾਰੇ ਨੂੰ ਬਾਹਰ ਨਿਕਲਣ ਦਾ ਰਾਹ ਨਾ ਲੱਭਣ ਤੇ ਉਹ ਬਹੁਤ ਜ਼ਿਆਦੇ ਰੌਲਾ ਪਾਉਣ ਲੱਗਿਆ ਵੀ ਕੋਈ ਅੱਖਾਂ ਵਾਲਾ ਸੁਣਦਾ ਹੋਵੇ ਤਾਂ ਮੈਨੂੰ ਰਾਹ ਦੱਸੇ। ਉਸ ਵੇਲੇ ਕੋਈ ਮਹਾਂਪੁਰਸ਼ ਹਾਜ਼ਰ ਸਨ, ਉਹਨਾਂ ਨੇ ਕਿਹਾ ਪ੍ਰੇਮੀਆ ਇਹ ਗੋਲ ਕਿਲ੍ਹਾ ਹੈ, ਇਹਦੇ 83 ਦਰਵਾਜ਼ੇ ਬੰਦ ਨੇ, ਇੱਕ ਖੁੱਲ੍ਹਾ, ਤੂੰ ਕੰਧ ਨਾਲ ਹੱਥ ਲਾ ਲੈ ਕਿਉਂਕਿ ਤੇਰੇ ਨੇਤਰ ਨਹੀਂ ਹਨ ਤੇ ਬਾਂਹ ਵੀ ਇੱਕੋ ਹੀ ਆ, ਚੱਕੀ ਨਾ ਜਿੱਥੇ ਖੁੱਲ੍ਹਾ ਦਰਵਾਜ਼ਾ ਆਊ, ਆਪੇ ਤੈਨੂੰ ਪਤਾ ਲੱਗ ਜੀ ਉੱਥੋਂ ਨਿਕਲ ਜੀ। ਪਰ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਉੱਥੇ ਸ਼ਹਿਦ ਦੀ ਮੱਖੀ ਲੜਕੀ, ਉਹਦੇ ਘਬਰਾ ਗਿਆ ਵੀ ਹੋਰ ਨਾ ਲੜ ਜਾਣ, ਕਾਲੀ ਕਾਲੀ ਕਦਮ ਪੁੱਟ ਲਿਆ, ਹੱਥ ਚੁੱਕ ਲਿਆ ਖਾਜ ਕਰਨ ਵਾਸਤੇ, ਇੱਕੋ ਹੱਥ ਸੀ। ਬੜੀ ਸਿੱਧੀ ਮਿਸਾਲ ਹੈ ਗੱਲ ਸਮਝਣ ਵਾਸਤੇ। ਦਰਵਾਜ਼ਾ ਲੰਘ ਗਿਆ, ਫਿਰ 84 ਦੇ ਚੱਕਰ ਚ ਪੈ ਗਿਆ। ਮਹਾਤਮਾ ਕਹਿਣ ਲੱਗੇ ਤੈਨੂੰ ਦੱਸਿਆ ਤਾਂ ਸਹੀ ਤੂੰ ਕਿਉਂ ਹੱਥ ਚੁੱਕਿਆ ਲੈ? ਕਹਿੰਦਾ ਹਾਂਜੀ। ਕਹਿੰਦੇ ਹੁਣ ਨਾ ਚੁੱਕੀ। ਫਿਰ ਖੁੱਲ੍ਹਾ ਦਰਵਾਜ਼ਾ ਆਇਆ, ਪਤਾ ਲੱਗਣਾ ਸੀ ਉੱਥੋਂ ਨਹੀਂ ਨਿਕਲ ਗਿਆ। ਸੋ ਇਹਦਾ ਦਾਦ੍ਰਿਸ਼ਟਾਂਤ ਹੁੰਦਾ ਗੱਲ ਦਾ, ਵੀ ਮਤਲਬ ਕੀ ਹੈ ਇਹ ਬਾਤ ਕਰੀਦਾ, ਕਿ ਸੱਚਮੁੱਚ ਕੋਈ ਕਿਲ੍ਹਾ ਸੀ ਜਾਂ ਇਹਨਾਂ ਗੱਲਾਂ 'ਚ ਅਸੀਂ ਨਹੀਂ ਜਾਣਾ। ਅਸੀਂ ਇਸ ਗੱਲ ਨੂੰ ਸਮਝਣਾ ਇੱਕ ਪ੍ਰਤੀਕ ਬਣਾ ਕੇ, ਵੀ ਦੇਖੋ ਕਿੰਨਾ ਔਖਾ ਹੋ ਰਿਹਾ ਸੀ ਉਹ ਬੰਦਾ, ਉਹੀ ਨਹੀਂ ਔਖਾ ਅਸੀਂ ਵੀ ਹੋ ਰਹੇ ਹਾਂ। ਮਹਾਰਾਜ ਕਹਿੰਦੇ ਫਿਰਦੇ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਕਰੋੜਾਂ ਯੁੱਗਾਂ ਦੇ ਵਿੱਚੋਂ ਲੱਖਾਂ ਯੁੱਗ ਜਾਂ ਸਮਝ ਲਓ ਹਜ਼ਾਰਾਂ ਯੁੱਗ ਕਹਿ ਲਓ, ਕੁਛ ਕਹਿ ਲਓ, 4 ਯੁੱਗ 36,43,000 ਸਾਲ ਦੇ ਸਮੇਂ ਲੰਘਦੇ ਨੇ। ਮਹਾਰਾਜ ਕਹਿੰਦੇ ਬਹੁਤੇ ਯੁੱਗ, ਹੁਣ ਆਪਾਂ ਸਾਰੇ ਬੈਠੇ ਹਾਂ, ਫਿਰ ਕਮਾਲ ਇਹ ਹੈ ਕਿ ਕਲਯੁੱਗ ਦਾ ਸਮਾਂ। ਕਈ ਪ੍ਰੇਮੀ ਹੈਰਾਨ ਹੋ ਗਏ ਵੀ ਕਲਯੁੱਗ ਦਾ ਸਮਾਂ ਕੋਈ ਕਮਾਲ ਦੀ ਬਾਤ। ਉਹ ਇਹ ਹੈ ਕਿ ਸਤ ਸਿੰਘ ਜੀ, ਕਲਯੁੱਗ ਦੇ ਵਿੱਚ ਹੋਰ ਕਰਮ ਧਰਮ ਜਿਹੜੇ ਬੇਅੰਤ ਸਾਡੇ ਬਜ਼ੁਰਗ ਕਰਦੇ ਸੀ ਪਹਿਲੇ ਯੁੱਗਾਂ 'ਚ, ਸਤਯੁੱਗ ਦੇ ਅੰਦਰ ਉਮਰਾਂ ਲੰਬੀਆਂ ਸੀ, ਲੱਖ ਵਰਿਆਂ ਦੀ ਯਾਰਜਾਂ ਭਗਤ ਗਜਾਰਨ ਪਿੰਨੀ ਸਾਗੇ, ਉਹ ਵਿਸਥਾਰ ਨਹੀਂ ਸੀ ਕਰਦੇ, ਇੱਕ ਥਾਂ ਟਿੱਕੇ ਨਹੀਂ ਸੀ ਰਹਿੰਦੇ, ਜਿੱਥੇ ਮੌਜ ਬਣਦੀ ਸੀ ਚਲੇ ਜਾਂਦੇ, ਕੋਠੇ ਨਹੀਂ ਸੀ ਬਣਾਉਂਦੇ, ਕਿਲੇ ਨਹੀਂ ਸੀ ਬਣਾਉਂਦੇ, ਸਧਾਰਨ ਝੌਂਪੜੀਆਂ ਪਾ ਕੇ ਗੁਜ਼ਾਰਾ ਕਰ ਲਿਆ, ਜਦ ਜੀ ਆਇਆ ਉੱਥੋਂ ਹੋਰ ਗਾਹਾਂ ਤੁਰ ਪਏ ਤੇ ਕਰਮ ਧਰਮ ਦੇ ਵਿੱਚ ਪੱਕੇ ਸੀ। ਤ੍ਰੇਤੇ ਯੁੱਗ ਦੇ ਅੰਦਰ ਉਸ ਵੇਲੇ ਜੱਗ ਸ਼ੁਰੂ ਹੋਏ, ਅਨੇਕ ਕਿਸਮ ਦੇ ਜੱਗ। ਦੁਆਪਰ ਯੁੱਗ ਦੇ ਅੰਦਰ ਪੂਜਾ ਸ਼ੁਰੂ ਹੋਈ। ਕਲਯੁੱਗ ਦੇ ਅੰਦਰ ਕਲਯੁੱਗ ਨੇ ਆਉਂਦੇ ਨੇ ਜਿਵੇਂ ਫੱਟੀ ਮਟੇ ਦੇਈ ਆ, ਐਂ ਮਟੇ ਦਿੱਤੇ, ਇਹਨਾਂ ਦਾ ਫਲ ਖਤਮ ਕਰਤਾ। ਹੁਣ ਫਲ ਕਾਹਦਾ ਰਹਿ ਗਿਆ? 10,000 ਸਾਲ ਤਪੱਸਿਆ ਕੋਈ ਕਰਦਾ ਸਤਯੁੱਗ 'ਚ, 1,000 ਸਾਲ ਤ੍ਰੇਤੇ 'ਚ, 100 ਸਾਲ ਦੁਆਪਰ 'ਚ। ਆਹ ਤੁਸੀਂ ਮਨ ਚਿਤ ਲਾ ਕੇ 4 ਘੜੀਆਂ ਸਤਸੰਗ ਸੁਣ ਲਓ ਕਿ ਉਸ ਤੋਂ ਕਿਤੇ ਜ਼ਿਆਦਾ ਮਹਾਤਮ ਹੈ। ਦੂਸਰਾ ਹੈ ਕਿ ਇੱਥੇ ਨਾਮ ਬੀਜਣ ਦੀ ਰੁੱਤ ਆ ਗਈ। ਅਬ ਕਲੂ ਆਇਓ ਰੇ ਆਇਓ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀਂ ਨਾਹੀਂ, ਮਤ ਭਰਮ ਪੂਲੋ ਪੂਲੋ। ਇਹਦੇ ਵਿੱਚ ਬਹੁਤਾ ਨਹੀਂ ਦੇਖਿਆ ਜਾਂਦਾ, ਬੰਦਾ ਬਹੁਤ ਰੁਲਿਆ ਪਿਆ, ਮਾਇਆ ਦੇ ਹੱਥ ਤੋਂ ਜ਼ਿਆਦਾ ਇਹਨੂੰ ਗੁਲਸ ਲਿਆ, ਸੁਰਤ ਨਹੀਂ ਇਸ ਨੂੰ ਆ ਰਹੀ ਕਿਸੇ ਤਰੀਕੇ ਨਾਲ ਵੀ, ਨਾ ਇਹ ਧਰਮ ਨੂੰ ਜਿਸ ਸੰਪਰਦਾ ਨੂੰ ਮੰਨਦਾ, ਨਾ ਉਹਨੂੰ ਸਮਝਦਾ, ਨਾ ਗੁਰੂ ਦੀ ਬਾਤ ਸਮਝਦਾ, ਨਾ ਕੁਛ ਕਰਨਾ ਚਾਹੁੰਦਾ। ਇਹਦੀ ਰੁਚੀ ਮਾਇਆ ਵੱਲ ਲੱਗ ਗਈ। ਮਾਇਆ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਬਹੁਤ ਤਰ੍ਹਾਂ ਦੀ ਹੁੰਦੀ ਹੈ। ਪੈਸੇ ਟਕੇ ਨੂੰ, ਕੋਠਿਆਂ ਨੂੰ, ਕਾਰਾਂ ਨੂੰ ਵੀ ਮਾਇਆ ਆਖਦੇ ਨੇ, ਬਾਲ ਬੱਚਿਆਂ ਨੂੰ, ਇਹਨਾਂ ਸਾਰੇ ਪਰਿਵਾਰ ਨੂੰ ਵੀ ਮਾਇਆ ਆਖਦੇ ਨੇ। ਤੇ ਅੰਦਰ ਜੋ ਲਾਲਸਾਵਾਂ ਹਨ, ਵਾਸ਼ਨਾਵਾਂ ਹਨ, ਉਹਨੂੰ ਵੀ ਮਾਇਆ ਆਖਦੇ ਹਨ। ਹੋਰ ਅੰਦਰ ਤੇ ਅੰਦਰ ਸ਼ਕਤੀਆਂ ਆ ਜਾਂਦੀਆਂ, ਉਹਨਾਂ ਨੂੰ ਵੀ ਮਾਇਆ ਆਖਦੇ ਨੇ। ਚਾਰੇ ਪਾਸੋਂ ਇਹ ਜੀਵ ਮਾਇਆ ਨੇ ਘੇਰ ਲਿਆ, ਹੁਣ ਇਹਦਾ ਕੋਈ ਹਾਲ ਹੀਲਾ ਨਹੀਂ ਹੈ। ਪ੍ਰਭੂ ਨੇ ਸੰਤ ਪੈਦਾ ਕੀਤੇ ਵੀ ਤੁਸੀਂ ਇਹਨਾਂ ਨੂੰ ਦੱਸੋ, ਹਾਕਾ ਮਾਰ ਮਾਰ ਕੇ ਦੱਸੋ, ਉੱਚੀ ਬੋਲ ਕੇ ਦੱਸੋ ਬਈ ਬੜੀ ਮੁਸ਼ਕਲ ਦੇ ਨਾਲ ਤੁਹਾਨੂੰ ਜਨਮ ਪ੍ਰਾਪਤ ਹੋਇਆ, ਸ਼ੁਕਰ ਕਰੋ ਕਲਯੁਗ ਚ ਆ ਗਏ। ਕਿਉਂ? ਇੱਥੇ ਥੋੜਾ ਜਿਹਾ ਹੀ ਸਤਸੰਗ ਕਰਕੇ ਬੇਅੰਤ ਫਲ ਮਿਲਦਾ, ਕਈ ਕੋਟਕ ਜਗ ਫਲਾਂ ਸੁਣਗਾਵਣ ਹਰੇ ਰਾਮ। ਦੂਸਰਾ, ਜਦੋਂ ਅਸੀਂ ਨਾਮ ਜਪਦੇ ਹਾਂ, ਆਖਰੀ ਸਵਾਸ ਹੋਵੇ ਤੇ ਮੂੰਹ ਦੇ ਵਿੱਚ ਹੋਵੇ ਵਾਹਿਗੁਰੂ ਰਾਮ ਅੱਲਾਹੂ, ਕੋਈ ਨਾਮ ਇਹ ਨਹੀਂ ਨੇ, ਵਾਹਿਗੁਰੂ ਦੇ ਤਾਂ ਸਾਰੇ ਹੀ ਨਾਮ ਨੇ, ਕੋਈ ਰਿਜ਼ਰਵੇਸ਼ਨ ਨਹੀਂ ਵੀ ਆਹੀ ਨਾਮ ਉਹਦਾ ਸਹੀ ਹੈ। ਮਹਾਰਾਜ ਕਹਿੰਦੇ ਬਾਕੀ ਤਾਂ ਕਿਰਤਮ ਨਾਮ ਨੇ, ਉਹਦਾ ਅਸਲੀ ਨਾਮ ਹੈ ਸਤ ਬੀਂਗ, ਸਤਨਾਮ ਤੇਰਾ ਪਰਾ ਪੂਰਾ। ਉਹਦੇ ਵੱਲ ਧਿਆਨ ਜ ਲੈ ਜਾਵੇ ਇੱਕ ਵਾਰੀ। ਕਹਿੰਦੇ ਕਿੰਨਾ ਚਿਰ? ਕਹਿੰਦੇ ਅੱਖ ਜਿੰਨਾ ਚਿਰ ਝਮਕਦਿਆਂ ਦੇਖੋ ਕੋਈ ਸਾਧਨਾ ਹੈ। ਇਹ ਐਵੇਂ ਨੀ ਗੁਰੂ ਸਾਹਿਬ ਦੀਆਂ ਗੱਲਾਂ ਵੀ ਐਵੇਂ ਜੀ ਸਾਡਾ ਜੀ ਲਵਾਉਣ ਵਾਸਤੇ ਲਿਖਦੀਆਂ, ਸੱਚ ਮੰਨੋ ਇਹਨੂੰ। ਕਹਿੰਦੇ ਕੋਈ ਤਰਿਆ ਵੀ ਹੈ? ਮਹਾਰਾਜ ਕਹਿੰਦੇ ਅਜਾ ਮਲਕੋ ਅੰਤਕਾਲਵੇ ਨਾਰਾਇਣ ਸੁਧਾਈ, ਜਾਗਤ ਕੋ ਜੋਗੀਸ਼ਰ ਮਾਛਤ ਸੋਗਤ ਛਿਨਵੇ ਪਾਈ ਛਿਨ। ਕਹਿੰਦੇ ਨੇ ਅੱਖ ਝਮਕਣ ਜਿੰਨਾ ਚਿਰ ਜੋਗੀਸ਼ਰ ਬਰਫਾਨੀ ਪਹਾੜਾਂ ਚ ਰਹਿ ਕੇ ਜਿਸ ਗਤੀ ਨੂੰ ਚਾਹੁੰਦੇ ਨੇ ਪਰਮੇਸ਼ਰ ਦੇ ਨਾਮ ਦੇ ਇੱਕ ਵਾਰੀ ਕਹਿਣ ਨਾਲ ਉਹਨੂੰ ਪ੍ਰਾਪਤ ਹੋਵੇ। ਇੰਨੇ ਭਾਗਾਂ ਵਾਲੇ ਹੋ ਤੁਸੀਂ, ਜੇ ਹੁਣ ਵੀ ਮੌਕਾ ਨਾ ਸੰਭਾਲਿਆ ਗਿਆ ਫਿਰ ਤਾਂ ਕਹਿਣਾ ਹੀ ਕੀ ਹੈ। ਇਹ ਹੁੰਦਾ ਕਿਉਂ ਨਹੀਂ? ਕਿਉਂਕਿ ਦੂਜਾ ਪੱਖ ਜਿਹੜਾ ਬੜਾ ਹੀ ਪਰਬਲਾ ਹੈ, ਮਾਇਆ ਵਾਲਾ ਪਾਸਾ ਬਹੁਤਾ ਪਰਬਲਾ, ਉਹ ਲੱਗਣ ਨਹੀਂ ਜਾਂਦਾ। ਇਹ ਤਤਵੇ ਦੇ ਮਹਾਂਪੁਰਸ਼ ਦੇ ਨਾਲ ਜੇ ਸੰਪਰਕ ਹੋ ਜਾਵੇ ਕਿਸੇ ਵੀ, ਜੋ ਵੀ ਤਤਵੇ ਤਾਂ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ ਕੋਈ ਸੰਪਰਦਾ ਨਹੀਂ ਹੋਇਆ ਕਰਦੀ, ਮੈਂ ਇਹ ਵੀ ਗ੍ਰੰਥਾਂ ਨੂੰ ਬੇਨਤੀ ਕਰਦਾ। ਉਹ ਕਿਸੇ ਇੱਕ ਸੰਪਰਦਾ ਦੀ ਬਾਤ ਨਹੀਂ ਕਰਿਆ ਕਰਦੇ, ਉਹਨਾਂ ਦਾ ਉਪਦੇਸ਼ ਸਾਰੇ ਜਹਾਨ ਨੂੰ ਇੱਕੋ ਜਿਹਾ ਸਾਂਝਾ ਹੋਇਆ ਕਰਦਾ। ਉਹ ਐਵੇਂ ਨਹੀਂ ਗਾਲਾਂ ਕੱਢਦੇ, ਸ਼ਕਲਾਂ ਦੇਖ ਕੇ ਨਹੀਂ ਗਾਲਾਂ ਕੱਢਦੇ। ਉਹਨਾਂ ਨੂੰ ਪਤਾ ਹੁੰਦਾ ਵੀ ਇਹ ਆਤਮਾ ਹੈ, ਜੀਵ ਆਤਮਾ ਘੁੰਮਦਾ ਫਿਰਦਾ, ਇਹਦਾ ਕਿਸੇ ਤਰੀਕੇ ਨਾਲ ਪਾਰ ਉਤਾਰਾ ਹੋ ਜਾਵੇ। ਸੋ ਉਹ ਵਾਰ ਵਾਰ ਵਚਨ ਦਿੰਦੇ ਨੇ ਫਰੀਦ, ਬਾਬਾ ਫਰੀਦ ਕਹਿੰਦੇ ਕਰੀਏ ਕੀ? ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦੇਂਦੇ ਆ, ਨਿੱਤ ਜੋ ਸ਼ੈਤਾਨ ਮਜਾਇਆ ਸਿੱਕਿਤ ਫੇਰੇ ਚਿੱਤ। ਸੰਸਾਰ ਚਿੱਤ ਕਿਉਂ ਨਹੀਂ ਫੇਰਦਾ? ਇਸਲਾਮ ਦੇ ਅੰਦਰ ਸ਼ੈਤਾਨ ਇੱਕ ਫਰਿਸ਼ਤਾ ਹੈ ਜਿਹੜਾ ਰੱਬ ਵੱਲ ਨਹੀਂ ਲੱਗਣ ਦਿੰਦਾ। ਉਹਨੇ ਕਸਮ ਖਾਧੀ ਹੋਈ ਹੈ ਵੀ ਮੈਂ ਬੰਦਿਆਂ ਨੂੰ ਨਰਕਾਂ 'ਚ ਭੇਜਣਾ, ਹੋਰ ਥਾਂ ਜਾਣ ਹੀ ਨਹੀਂ ਦੇਣਾ। ਕਹਿੰਦੇ ਚਿੱਤ ਨਹੀਂ ਫੇਰਦਾ। ਇੰਨਾ ਸਮਝਾਉਂਦੇ ਆ ਸ਼ਰਾਬ ਪੀਣ ਵਾਲੇ ਬੰਦੇ ਨੂੰ, ਮੇਰਾ ਰੋਜ਼ ਵਾਹ ਪੈਂਦਾ, ਮੈਂ ਹੱਥ ਬੰਨਣ ਤੱਕ ਵੀ ਜਾਂਦਾ, ਫਿਰ ਮੇਰੀ ਤਾਂ ਪੀਂਦਾ ਨਹੀਂ। ਯੂਪੀ ਦੇ ਵਿੱਚ 60% ਸ਼ਰਾਬ ਚੱਲਦੀ ਸੀ, ਹੋ ਸਕਦਾ ਵੀ 10,000 ਚੋਂ ਇੱਕ ਬੰਦਾ ਬਚਿਆ ਹੋ। ਮੈਂ ਜਾਣਾ ਸਤਸੰਗ ਕਰਨੇ, ਮੈਨੂੰ ਕਈ ਵਾਰੀ ਕਹਿ ਦੇਣਾ ਬਈ ਅਸੀਂ ਤੁਹਾਡੇ ਪੱਲਿਓ ਤਾਂ ਨਹੀਂ ਨਾ ਪੀਂਦੇ, ਤੁਸੀਂ ਐਵੇਂ ਸ਼ਰਾਬ ਨੂੰ ਕੋਸਦੇ ਹੋ। ਮੈਂ ਕਿਹਾ ਪੱਲਾ ਤਾਂ ਤੁਹਾਡਾ ਹੀ ਹੈ, ਪਰ ਮੈਨੂੰ ਜਿਹੜਾ ਤੁਸੀਂ ਰਿਊਥਲੈਸਲੀ ਗਲਤ ਕੰਮਾਂ 'ਤੇ ਪੈਸਾ ਖਰਚ ਕਰ ਰਹੇ ਹੋ, ਘਰ 'ਚ ਬੇਅਮਨੀ ਪੈਦਾ ਕਰ ਰਹੇ ਹੋ, ਉਹਦਾ ਦੁੱਖ ਆਉਂਦਾ ਮੇਰੇ ਮਨ 'ਚ, ਤਾਂ ਮੈਂ ਤੁਹਾਨੂੰ ਕਹਿੰਦਾ ਵੀ ਸੁਖੀ ਹੋ ਜਾਓ। ਸੋ ਇਹਨਾਂ ਚੀਜ਼ਾਂ 'ਚ ਬਿਰਬਿਰਤ ਹੋ ਕੇ ਸਾਨੂੰ ਸੋਝੀ ਨਹੀਂ ਪੈਂਦੀ, ਨਾ ਅਸੀਂ ਮੰਨਦੇ ਹਾਂ। ਇੱਕੋ ਹੀ ਗੱਲ ਨਹੀਂ ਮੰਨਦੇ, ਸ਼ਰਾਬ ਛੱਡਣ ਵਾਲੇ ਨੂੰ ਕਹਿੰਦੇ ਤੂੰ ਇਹਦੀ ਥਾਂ 'ਤੇ ਸਾਡੇ ਕੋਲ ਇੱਕ ਸ਼ਰਾਬ, ਇਹ ਤੋਂ ਵੀ ਬਹੁਤ ਵਧੀਆ, ਨਾ ਠੇਕੇ ਜਾਣਾ ਪਵੇ, ਸਿਰਫ ਤੈਨੂੰ ਟਾਈਮ ਦੇਣਾ ਪੈਣਾ, ਉਹਦੇ 'ਚ ਵੀ ਟਾਈਮ ਦੇਣਾ, ਇਹਦੇ 'ਚ ਵੀ ਟਾਈਮ ਦੇ ਦੇ, ਇਹਦਾ ਨਸ਼ਾ ਤੈਨੂੰ ਚੜ ਜਾਏਗਾ। ਅਤੇ ਇਹ ਕਰੇਗਾ ਕਿ ਇਹ ਸ਼ਰਾਬ ਦਾ ਨਸ਼ਾ ਘਰ 'ਚ ਫਤੂਰ ਪਾਉਂਦਾ, ਬੱਚਿਆਂ ਨੂੰ ਡਰਾਉਂਦਾ, ਘਰ ਵਾਲੀ ਬੀਬੀ ਨੂੰ ਡਰਾਉਂਦਾ, ਅੜੋਸੀਆਂ ਪੜੋਸੀਆਂ ਨੂੰ ਗਾਲਾਂ ਕੱਢਦਾ, ਰਿਸ਼ਤੇਦਾਰਾਂ ਨਾਲ ਪੀ ਕੇ ਲੜੀ ਜਾਂਦਾ। ਇਹਦੇ ਨਾਲ ਤੇਰੀ ਸਾਰਿਆਂ ਨਾਲ ਬਣੇਗੀ ਸੁੱਖ ਸ਼ਾਂਤੀ ਹੋਏਗੀ, ਚੜ੍ਹਦੀ ਕਲਾ 'ਚ ਹੋਵੇਗਾ, ਵਿਘਨਾਂ ਦਾ ਨਾਸ਼ ਹੋ ਜਾਏਗਾ, ਤੇਰੇ ਜੀਵਨ ਦਾ ਲਾਹ ਲੈਣੇਗਾ। ਉਹ ਇਸ ਤੋਂ ਘੱਟ ਨਹੀਂ ਹੈ, ਇਸ ਤੋਂ ਕਿਤੇ ਵੱਧ ਉਹਦਾ ਨਸ਼ਾ ਹੈ। ਉਹਦੇ ਬਾਰੇ ਐਸਾ ਵੀ ਫਰਮਾਨ ਆਉਂਦਾ ਜਨਮ ਸਾਖੀ ਦੇ ਅੰਦਰ, ਚੜ੍ਹੀ ਰਹੇ दिन रात नाम खमारी नाम खमारी जड़ी रहे दिन रात नाम खमारी नाम खमारी नाम खमारी खुमारी नाम खमारी नाम खमारी ਹੋਰ ਸਾਰੇ ਨਸ਼ੇ ਨਾਲ ਲਾ ਲਓ ਡਰੱਗਾਂ ਨਾਲ ਲਾ ਲਓ ਉਤਰ ਜਾਏ ਪ੍ਰਭਾਤ ਉਹਦੇ ਬਾਅਦ ਤੋੜ ਲੱਗਦੀ ਹੈ ਬਿਮਾਰੀਆਂ ਅੰਦਰ ਐਂਟਰ ਕਰ ਜਾਂਦੀਆਂ ਮਰਿਆਦਾ ਖਾਣ ਪੀਣ ਦੀ ਵਿਗੜ ਜਾਂਦੀ ਹੈ ਅਖੀਰ ਫਿਰ ਦੁਖੀ ਹੁੰਦਾ ਬਿਮਾਰ ਹੁੰਦਾ ਮਹਾਰਾਜ ਕਹਿੰਦੇ ਉਹਦਾ ਕੀ ਫਾਇਦਾ ਜੇ ਪੀਣੀ ਹੈ ਤਾਂ ਤੈਨੂੰ ਅਸੀਂ ਦੱਸਦੇ ਹਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿੰਦਾ ਸੋ ਇਸ ਤਰ੍ਹਾਂ ਦੇ ਨਾਲ ਮੈਂ ਜੋ ਬੇਨਤੀ ਕਰੀਏ ਕਿ ਕਲਯੁਗ ਵਿੱਚ ਆ ਕੇ ਪਿਆਰਿਓ ਜੇ ਇੱਕ ਸਾਹ ਦੇ ਵਿੱਚ ਵੀ ਯਾਦ ਰਹਿ ਗਿਆ ਨਾ ਵਾਹਿਗੁਰੂ ਮੁੜ ਕੇ ਜਨਮ ਮਰਨ ਛੁੱਟੀ ਹੋ ਜਾਂਦੀ ਹੈ ਬੈਕੁੰਠ ਧਾਮ ਨੂੰ ਚਲਿਆ ਜਾਂਦਾ ਐਡਾ ਫਲ ਜ਼ਬਰਦਸਤ ਹੈ ਉਸਦਾ ਇੱਕ
ਰਾਜਾ ਜਨਕ ਨੇ ਇੱਕ ਵਾਰੀ ਨਾਮ ਜਪਿਆ ਕਿਹੜੇ ਧਰੇ ਉਹਨੇ ਇੱਕ ਨਾਮ ਪਾਪਾ ਨਾਮ ਕਰੇ ਮਿਲਿਆ ਸੀ ਇੱਕ ਵਾਰੀ ਮੰਨਿਆ ਸਿਰ
ਜਿਹੜੇ ਕਹਿੰਦੇ ਵੀ ਘੜੀ ਬੈਠਾ ਰਿਹਾ ਅੱਧੀ ਘੜੀ ਬਿਲਕੁਲ ਗਲਤ ਹੈ ਨਾਮ ਦੇ ਵਿੱਚ ਤਾਂ ਇੱਕੋ ਵਾਰੀ ਇੰਨੀ ਤਾਕਤ ਹੈ ਮਾਤਾ ਲੋਈ ਨੇ ਇੱਕੋ ਵਾਰੀ ਕਿਹਾ ਸੀ ਰਾਜੇ ਨੂੰ ਕਹੋ ਰਾਮ ਕੋੜ ਹਟਾਤਾ ਸੀ ਉਹਦਾ ਦੂਜੀ ਵਾਰੀ ਕਿਹਾ ਕਹਿ ਰਾਮ ਸਾਰੇ ਕੀਤੇ ਹੋਏ ਪਾਪਾਂ ਦਾ ਖਾਤਮਾ ਕਰ ਤੀਜੀ ਵਾਰੀ ਕਿਹਾ ਕਹੋ ਰਾਮ ਰਾਮ ਕਿਹਾ ਉਸਨੇ ਕਹਿੰਦੀ ਸਾਰ ਉਸ ਦਾ ਨਾਮ ਚੱਲ ਪਿਆ ਇਹਦੇ ਵਿੱਚ ਸ਼ਕਤੀ ਹੱਥੋਂ ਜ਼ਿਆਦਾ ਇੱਕੋ ਸ਼ਬਦ ਹੈ ਜਿਹੜਾ ਸਾਰੇ ਪਰਿਪੂਰਨ ਹੈ ਉਹਦਾ ਉਹਦੇ ਵੱਲ ਧਿਆਨ ਗਿਆ ਹੋਇਆ ਇੰਨੀ ਤਾਕਤ ਰੱਖਦਾ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ ਅੰਤ ਦਾ ਸਮਾਂ ਆ ਗਿਆ ਜਮਦੂਤਾਂ ਨੇ ਆ ਕੇ ਫੜ ਲਿਆ ਅਜੇ ਮੂੰਹ ਵਿੱਚ ਬੋਲ ਸੀ ਨਹੀਂ ਤਾਂ ਖਤਮ ਹੋ ਜਾਂਦਾ ਪਹਿਲਾਂ ਬੋਲ ਖਤਮ ਹੁੰਦਾ ਅੱਖਾਂ ਦੀ ਜੋਤੀ ਖਤਮ ਹੁੰਦੀ ਹੈ ਕੰਨਾਂ ਦੀ ਤਾਕਤ ਖਤਮ ਹੁੰਦੀ ਹੈ ਸਾਹ ਚੱਲਦਾ ਹੁੰਦਾ ਜੇ ਜਿਉਂਦੇ ਜਿਉਂਦੇ ਸਾਹ ਦੇ ਨਾਲ ਨਾਮ ਜਪਣ ਦੀ ਜੁਗਤੀ ਆ ਗਈ ਤਾਂ ਅੰਤ ਦੇ ਸਮੇਂ ਸਾਹ ਦੇ ਉੱਤੇ ਵਾਹਿਗੁਰੂ ਰਾਮ ਅੱਲਾ ਕਹਿ ਹੋ ਜਾਣਾ ਇੰਨਾ ਹੀ ਕਿਹਾ ਉਸੇ ਵੇਲੇ ਬੈਕੁੰਠ ਸਾਹਿਬ ਨੂੰ ਬੇਸ਼ਦਾ ਨੂੰ ਚਲਿਆ ਜਾਂਦਾ ਸੋ ਮੈਂ ਤਾਂ ਵਾਰ ਵਾਰ ਕਹਿਣਾ ਕਿ ਤੁਸੀਂ ਇਹ ਪੱਕੀ ਤਰ੍ਹਾਂ ਹਿਰਦੇ ਚ ਧਾਰਨ ਕਰ ਲਓ ਕਿ ਅਸੀਂ ਭਾਗਾਂ ਵਾਲੀਆਂ ਸਾਨੂੰ ਕਲ ਯੁਗ ਦੇ ਵਿੱਚ ਸਮਾਂ ਮਿਲ ਗਿਆ ਫਿਰ ਤੁਸੀਂ ਅਮਰੀਕਾ ਚ ਆਏ ਹੋਏ ਹੋ ਇੱਥੇ ਆਪੇ ਹੀ ਔਖੇ ਹੋਈ ਜਾਓ ਤਾਂ ਹੋਈ ਜਾਓ ਇੱਥੇ ਤਾਂ ਦਸ ਦਸ ਲੱਖ ਰੁਪਈਆ ਦੇ ਕੇ ਲੋਕ ਆ ਰਹੇ ਨੇ ਹੁਣ ਇੱਥੇ ਹੈ ਕਿ ਸਤਸੰਗ ਦੀ ਘਾਟ ਹੈ ਸਤਸੰਗ ਦੀ ਤਾਂ ਸਾਰੀ ਘਾਟ ਹੈ ਦੁਨੀਆਂ ਦੇ ਅੰਦਰ ਕਿਉਂਕਿ ਰੇਅਰ ਹੋ ਗਿਆ ਹੈ ਭਾਗਾਂ ਦੇ ਬਗੈਰ ਮਿਲਦਾ ਨਹੀਂ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਵਾਂ ਕਹੋ ਨਾਨਕ ਤਿਸ ਪਏ ਉਹ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈ ਤੁਸੀਂ ਸਾਰੇ ਸਮਝਦਾਰ ਬੰਦੇ ਹੋ ਥੋੜ੍ਹਾ ਜਿਹਾ ਵੀ ਜਿਹਦੇ ਅੰਦਰ ਉਤਸ਼ਾਹ ਹੈ ਹਿੰਮਤ ਹੈ ਸੋਚ ਸ਼ਕਤੀ ਹੈ ਉਹ ਤੁਹਾਡੇ ਕੋਲ ਆ ਜਾਂਦਾ ਇੱਥੇ ਆ ਜਾਂਦੇ ਨੇ ਸਾਰੇ ਗੱਲ ਤੁਸੀਂ ਸਮਝ ਸਕਦੇ ਹੋ ਮੇਰੇ ਕੋਲ ਤਾਂ ਐਵੇਂ ਹੀ ਵਿਚਾਰੇ ਡਰਦੇ ਮਾਰੇ ਕੋਈ ਪਟਕਾ ਬੰਨ ਲਿਆਉਂਦਾ ਕੋਈ ਰੁਮਾਲ ਬੰਨਦਾ ਹੈ ਕਿਉਂਕਿ ਮੈਂ ਤਾਂ ਇਹ ਦੇਖਦਾ ਵੀ ਇਹ ਸਭ ਕਾਬਲ ਬੰਦੇ ਨੇ ਕਾਰੋਬਾਰ ਕਰਦੇ ਨੇ ਕਿਰਤ ਕਰਦੇ ਨੇ ਬੇਈਮਾਨੀ ਕੋਈ ਕਰਦਾ ਨਹੀਂ ਇਹਨਾਂ 'ਚ ਕੋਈ ਧੋਖਾ ਨਹੀਂ ਦੇ ਰਿਹਾ, ਕੋਈ ਮਿਲਾਵਟਾਂ ਨਹੀਂ ਕਰ ਰਿਹਾ, ਕੋਈ ਛਲ ਨਹੀਂ ਕਰ ਰਿਹਾ, ਕੋਈ ਕਪਟ ਨਹੀਂ ਕਰ ਰਿਹਾ, ਗੁਣ ਇਹਨਾਂ ਵਿੱਚ ਸਾਰੇ ਨੇ। ਜੇ ਕਿਤੇ ਇਹਨਾਂ ਨੂੰ ਸਤਸੰਗ ਹੋ ਜਾਵੇ, ਲਗਨ ਲੱਗ ਜਾਵੇ, ਫੇਰ ਇਹਨਾਂ ਦੇ ਤਰਨ ਦਾ ਕੋਈ ਸ਼ੰਕਾ ਨਹੀਂ ਹੈ। ਉਹਦੇ ਵਾਸਤੇ ਲੋੜ ਹੈ ਸਮਰੱਥ ਗੁਰੂ ਦੀ। ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਇਸ ਗੱਲ ਦੇ ਉੱਤੇ ਵਿਚਾਰਾਂ ਹੋ ਰਹੀਆਂ ਨੇ ਵੀ ਗੁਰੂ ਕਿਸ ਤਰ੍ਹਾਂ ਮਿਲੇ। ਗੁਰੂ ਮਿਲਦਾ ਭਾਗਾਂ ਨਾਲ, ਧੱਕੇ ਨਾਲ ਨਹੀਂ ਮਿਲਦਾ। ਜਨਮਸਤਕ ਤੋਂ ਰਾਰ ਲਿਖਿਆ ਤੇ ਨਾ ਸਤਿਗੁਰ ਮਿਲਿਆ ਰਾਮਰਾਜ ਹੁੰਦਾ ਕਿਹਾ ਜਾਏ, ਇਹਦੇ ਚ ਭੇਦ ਹੈ। ਇਹਦੀ ਪਛਾਣ ਕਰਨੀ ਬੜੀ ਔਖੀ ਹੈ। ਕੱਲ ਮੈਂ ਦੱਸਿਆ ਸੀ ਵੀ ਕੱਚੇ ਗੁਰੂ ਹੁੰਦੇ ਨੇ, ਅੰਨੇ ਗੁਰੂ ਹੁੰਦੇ ਨੇ, ਪੜ੍ਹੇ ਲਿਖੇ ਗੁਰੂ ਹੋਇਆ ਕਰਦੇ ਨੇ, ਲੇਕਿਨ ਸਮਰੱਥ ਗੁਰੂ ਕੋਈ ਕੋਈ ਹੁੰਦਾ। ਸਮਰੱਥ ਗੁਰੂ ਦੇ ਬਾਰੇ ਸਾਰੀਆਂ ਚੀਜ਼ਾਂ ਨਿਆਰੀਆਂ ਹੁੰਦੀਆਂ। ਸਾਸਕ ਹੈਰਾਨ ਕਰਨ ਵਾਲਾ ਉਹਦਾ ਜੀਵਨ ਹੋਇਆ ਕਰਦਾ। ਕਿਸੇ ਨਾਲ ਗੁਰੂ ਦਾ ਵੈਰ ਨਹੀਂ ਹੁੰਦਾ, ਕਿਸੇ ਨਾਲ ਨਹੀਂ। ਕਿਸੇ ਕੌਮ ਦਾ, ਕਿਸੇ ਜਾਤੀ ਦਾ ਸੰਬੰਧ ਹੀ ਨਹੀਂ ਹੁੰਦਾ। ਉਹ ਤਾਂ ਸਾਰੇ ਆਤਮਾ, ਇੱਥੇ ਜਾਤੀਆਂ ਤਾਂ ਬਾਅਦ ਚ ਬਣੀਆਂ ਨੇ, ਇੱਕੋ ਪਰਿਪੂਰਨ ਪਰਮੇਸ਼ਰ ਸਾਰਿਆਂ ਦੇ ਅੰਦਰ ਬਿਰਾਜਮਾਨ ਹੈ। ਆਦਮੀ ਆਪ ਭੁੱਲਦਾ, ਗੁਰੂ ਨਹੀਂ ਭੁੱਲਦਾ। ਗੁਰੂ ਨੂੰ ਪਤਾ ਹੁੰਦਾ, ਸੰਤਾਂ ਨੂੰ ਪਤਾ ਹੁੰਦਾ। ਉਹ ਕਦੇ ਵੀ ਨਹੀਂ ਇਹ ਜੀ ਅਨਬੈਲੈਂਸ ਗੱਲ ਕਰਦੇ। ਉਹ ਪਤਾ ਹੈ ਵੀ ਇੱਥੇ ਇੱਕੋ ਆਤਮਾ ਪਰਿਪੂਰਨ ਹੈ, ਸਾਡੀ ਡਿਊਟੀ ਲੱਗੀ ਹੋਈ ਹੈ, ਉਹ ਹੁਕਮ ਦੇ ਅੰਦਰ ਸਾਰਾ ਪਾਪ ਹੋ ਰਿਹਾ। ਸੋ ਗੁਰੂ ਦੇ ਬਾਰੇ ਨਿਰਣਾ ਕਰਨਾ, ਗੁਰੂ ਦੇ ਬਾਰੇ ਸੁਣਨਾ, ਉਹਦੇ ਜੀਵਨ ਨੂੰ ਜਾਣਨਾ, ਉਹਦੇ ਨਾਲ ਸਾਨੂੰ ਅੰਦਾਜ਼ਾ ਹੁੰਦਾ ਵੀ ਸਮਰੱਥ ਗੁਰੂ ਇਹੋ ਜਿਹਾ ਹੋਇਆ ਕਰਦਾ। ਸੋ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ ਹੈ। ਸਭ ਬੋਲਿਓ
ਨਿਰਮਲ ਆਰਤੀ ਜਗ ਵੇਖਣ ਵਾਲਾ
ਪਾਲੀਏ ਪਾਲੀਏ ਇਹੋ ਵੀ ਖਾਲਾ ਜਿਹਾ ਨੂੰ ਕਰ ਪਾਲੀਏ ਤੇ ਉਹ ਸੇਵਕ ਦਰਗੇ ਸੁਰਖਰੂ ਕਾਲਾ ਸੇਵਕ ਦਰਗੇ ਸੁਰਖਰੂ ਬੇਮੁਖੂ ਕਾਲਾ ਸਤਿਗੁਰ ਪੁਰਖ ਅਗੰਮ ਹੈ ਅਗੰਮ ਉਹਨੂੰ ਕਹਿੰਦੇ ਜਿਹਦੇ ਬਾਰੇ ਸਾਡੀ ਬੁੱਧੀ ਸਾਡੇ ਨੇਤਰ ਸਾਡੇ ਕੰਨ ਸਾਡੀ ਸੈਂਸਿਸ ਜਾਣ ਨਾ ਸਕਣ ਫਿਰ ਉਹ ਨਿਰਵੈਰ ਹੈ ਕਿਸੇ ਨਾਲ ਗੁਰੂ ਦਾ ਵੈਰ ਨਹੀਂ ਹੁੰਦਾ ਨਾ ਕਿਸੇ ਸੰਪਰਦਾ ਨਾਲ ਨਾ ਕਿਸੇ ਬੰਦੇ ਨਾਲ ਨਾ ਕਿਸੇ ਪਾਪੀਆਂ ਨਾਲ ਕਿਸੇ ਨਾਲ ਨਹੀਂ ਹੁੰਦਾ ਇਹ ਬੜੀਆਂ ਡਾਊਟਫੁੱਲ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ ਗੁਰੂ ਦਾ ਵੈਰ ਨਹੀਂ ਹੁੰਦਾ ਪਾਪੀ ਨੂੰ ਸਜ਼ਾ ਦੇਣ ਵਾਸਤੇ ਉਹਦੇ ਆਪਣੇ ਕਰਮ ਹੋਇਆ ਕਰਦੇ ਨੇ ਉਹ ਆਪਣੇ ਕਰਮਾਂ ਦਾ ਦੰਡ ਪਾਉਂਦਾ ਗੁਰੂ ਉਹਦਾ ਵੀ ਭਲਾ ਮਨਾਉਂਦਾ ਸਤਿਗੁਰ ਸਭ ਦਾ ਭਲਾ ਮਨਾਏਗਾ ਸਾਰੇ ਸੰਸਾਰ ਦਾ ਭਲਾ ਮਨਾਉਣ ਕਰਕੇ ਸਾਨੂੰ ਤਾਕੀਦ ਕੀਤੀ ਗਈ ਹੈ ਕਿ ਪਿਆਰਿਓ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਨਾ ਤਾਂ ਤੁਸੀਂ ਮਨ ਚਿੱਤ ਲਾ ਕੇ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਬੁਰਾ ਨਾ ਕਿਸੇ ਦਾ ਚਿਤਰੇ ਜੇ ਬੁਰਾ ਚਿਤਰੋਗੇ ਫਿਰ ਗਲਤ ਹੈ ਸਿੱਧਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਅੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਬਾਬਾ ਵੈਰ ਨਾ ਕਰੀਏ ਕਹੂੰ ਘੱਟ ਘੱਟ ਅੰਤਰ ਬਰਮ ਸਮਾਓ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜਿਨ੍ਹਾਂ ਦੇ ਬਾਰੇ ਇਤਿਹਾਸ ਨੇ ਬਹੁਤ ਹੀ ਗਲਤੀਆਂ ਕੀਤੀਆਂ ਨੇ ਹੱਦ ਤੋਂ ਜ਼ਿਆਦਾ ਕਿਉਂਕਿ ਆਪਦੀ ਬਹੁ ਪੱਖੀ ਸ਼ਖਸੀਅਤ ਸੰਸਾਰ ਦੇ ਸਾਹਮਣੇ ਆਈ ਸੀ ਬਹੁਤ ਤਰ੍ਹਾਂ ਦਾ ਪੱਖਾਂ ਦਾ ਜੀਵਨ ਸੀ ਆਪਦਾ ਧੋਖਾ ਖਾ ਕੇ ਕਿਉਂਕਿ ਅਸੀਂ ਲੋਕ ਲਿਖਣ ਵਾਲੇ ਛੋਟੀ ਮੱਤ ਦੇ ਹਾਂ ਆਪਣੀ ਮੱਤ ਦੇ ਮੁਤਾਬਕ ਉਹਨਾਂ ਦਾ ਹਾਲ ਚਾਲ ਲਿਖਦਾ ਉਹਨਾਂ ਨੂੰ ਇਸ ਤਰ੍ਹਾਂ ਬਣਾ ਤਾ ਕਿ ਇੱਕ ਜੰਗਜੂ ਗੁਰੂ ਹੋਇਆ ਜਿਹਦਾ ਕੰਮੇ ਸੀ ਯੁੱਧ ਕਰਨਾ ਯੁੱਧ ਕਰਨਾ ਮਹਾਰਾਜ ਦਾ ਮੈਂ ਕੱਲ ਬੇਨਤੀ ਕਰੀ ਸੀ ਕਿ ਮਹਾਰਾਜ ਦਾ ਕੰਮ ਯੁੱਧ ਕਰਨਾ ਨਹੀਂ ਸੀ ਆਪ ਜਦੋਂ ਪੌਂਡੇ ਸਾਹਿਬ ਚਲੇ ਗਏ ਕਿਉਂਕਿ ਇੱਥੇ ਬਿਲਾਸਪੁਰ ਦਾ ਜਿਹੜਾ ਰਾਜਾ ਸੀ ਭੀਮ ਚੰਦ ਉਹ ਖਾਮ ਖਾ ਗੁਰੂ ਘਰ ਦੇ ਨਾਲ ਲੱਗਦਾ ਸੀ ਰਾਜਾ ਨਾਹਨ ਵਾਲਾ ਮੇਦਨੀ ਪ੍ਰਕਾਸ਼ ਆ ਗਿਆ ਉਹਨੇ ਬੇਨਤੀ ਕਰੀ ਮਹਾਰਾਜ ਜੀ ਸਮਾਂ ਵਿਚਾਰ ਕੇ ਪੌਂਟੇ ਸਾਹਿਬ ਚਲੇ ਗਏ ਜੰਗਲਾਂ ਦੇ ਵਿੱਚ ਹੀ ਲੰਘਣਾ ਪੈਂਦਾ ਸੀ ਦੂਰ ਦਰਾਜ ਸੀ ਉੱਥੇ ਫਤਿਹ ਚੰਦ ਰਾਜਾ ਸ੍ਰੀਨਗਰ ਦਾ ਰਾਜਾ ਸੀ ਗੜਵਾਲ ਦਾ ਅਤੇ ਦੂਜੇ ਪਾਸੇ ਸਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਸੀ ਦੋਹਾਂ ਦੀ ਆਪਸ ਵਿੱਚ ਬੈਰ ਭਾਵ ਦੀ ਟੱਕਰ ਰਹਿੰਦੀ ਸੀ ਕਦੇ ਉਹਦੇ ਪਿੰਡ ਦੱਬ ਲੈਂਦਾ ਸੀ ਕਦੇ ਉਹ ਮਹਾਰਾਜ ਨੇ ਵਿੱਚ ਪੈ ਕੇ ਸਮਝੌਤਾ ਕਰਾਤਾ ਦੋਹਾਂ ਦਾ ਉਹਦੀ ਲੜਕੀ ਦੀ ਸ਼ਾਦੀ ਆਈ ਤਾਂ ਮਹਾਰਾਜ ਨੇ ਇੰਨੇ ਗਿਫਟ ਭੇਜੇ 200 ਸਿੰਘ ਲੈ ਕੇ ਗਿਆ ਤੇ ਇਤਿਹਾਸ ਦੇ ਅੰਦਰ ਲਿਖਦੇ ਨੇ ਕਿ 2 ਲੱਖ ਉਹਦਾ ਮੁੱਲ ਉਸ ਵੇਲੇ ਦਾ ਸੀ ਹੁਣ ਤਾਂ ਕਰੋੜਾਂ ਚ ਰਹਿ ਗਿਆ ਪਰ ਉਹਨਾਂ ਨੇ ਇਸ ਆਫਰ ਨੂੰ ਕਮਜ਼ੋਰੀ ਜਾਣਿਆ ਵੀ ਗੁਰੂ ਡਰਦੇ ਭੇਜਦੇ ਨੇ ਉਹਨਾਂ ਨੇ ਕੋਈ ਆਦਰ ਨਾ ਦਿੱਤਾ ਸਿੰਘਾਂ ਨੂੰ ਆਨੰਦ ਚੰਦ ਸੀਗੇ ਜਥੇਦਾਰ ਤੇ ਪਤਾ ਲੱਗ ਗਿਆ ਵੀ ਉਹ ਖੋਹਣਾ ਚਾਹੁੰਦੇ ਨੇ ਜ਼ਬਰਦਸਤੀ ਇਹ ਲੈ ਕੇ ਵਾਪਸ ਆ ਗਏ ਵਿਆਹ ਹੋ ਗਿਆ ਉਹਦੀ ਲੜਕੀ ਦਾ ਉਹ ਤੇ ਬਾਅਦ ਸਾਰੇ ਹੀ ਰਾਜਿਆਂ ਨੇ ਨਾ ਕੁਛ ਲੈਣਾ ਨਾ ਕੁਛ ਦੇਣਾ ਭਲਾ ਇਹ ਕੀਤਾ ਸੀ ਗੁਰੂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਅੰਦਰ ਜਦੋਂ ਭੇਜੇ ਗਏ ਕਾਫੀ ਸਮਾਂ ਆਪ ਉੱਥੇ ਰਹੇ ਤੇ ਜਿਸ ਵਕਤ ਜਹਾਂਗੀਰ ਨੇ ਮਜਬੂਰ ਹੋ ਕੇ ਕਿਹਾ ਵੀ ਗੁਰੂ ਸਾਹਿਬ ਨੂੰ ਬਾਹਰ ਲਾਇਓ ਮਹਾਰਾਜ ਕਹਿੰਦੇ ਅਸੀਂ ਨਹੀਂ ਆਉਂਦੇ ਜਿੰਨੀ ਦੇਰ ਤੱਕ ਤੂੰ ਇਹ ਰਾਜਿਆਂ ਨੂੰ ਰਾਜਪੂਤ ਰਾਜਿਆਂ ਨੂੰ ਪਹਾੜੀ ਰਾਜਿਆਂ ਨੂੰ ਨਹੀਂ ਬਾਹਰ ਕੱਢਦਾ ਮੈਂ ਵੀ ਨਹੀਂ ਆਉਂਦਾ ਅਖੀਰ ਮਜਬੂਰ ਹੋ ਕੇ ਉਹਨੇ ਕਿਹਾ ਕਿ ਹੇ ਗੁਰੂ ਜੀ ਜੋ ਰਾਜਾ ਤੁਹਾਡਾ ਪੱਲਾ ਫੜ ਕੇ ਲੰਘਿਆ ਆਵੇ ਬਾਹਰ ਉਹ ਠੀਕ ਹੈ ਆਜ਼ਾਦ ਹੋਇਆ ਕੱਲ੍ਹ ਨੂੰ ਸਵੇਰੇ ਰਾਤੋ ਰਾਤ ਸਰਦਾਰ ਦਰੋਗੇ ਨੇ 52 ਕਲੀਆਂ ਵਾਲਾ ਚੋਲਾ ਸਮਾ ਕੇ ਦਿੱਤਾ ਮਹਾਰਾਜ। 50 ਕਲੀਆਂ ਸੀ, 2 ਤਣੀਆਂ ਸੀ, ਜਿਹੜਾ ਇਸ ਤਰ੍ਹਾਂ ਲੱਕ ਪੇਟ ਦੇ ਦੁਆਲੇ ਬੰਨੀ ਜਾਂਦੀ ਹੈ ਤਣੀ, ਸਭ ਨੂੰ ਪਤਾ ਹੈ ਜਿਵੇਂ ਨਾਈਟ ਸੂਟ ਦੀ ਹੁੰਦੀ ਹੈ। ਜਦ ਮਹਾਰਾਜ ਤੁਰੇ 50 ਨੇ ਕਲੀਆਂ ਤਾਂ ਫੜ ਲਈਆਂ, 2 ਰਹਿ ਗਏ। ਮਹਾਰਾਜ ਨੇ ਉਹ ਜਿਹੜੀ ਗੰਢ ਦਿੱਤੀ ਹੋਈ ਸੀ ਇੱਥੇ ਆ ਕੇ ਉਹਨੂੰ ਕਸਣ ਵਾਸਤੇ ਉਹ ਖੋਲ ਦਿੱਤੀ ਵੀ ਆਹ ਵੀ ਫੜ ਲਓ ਇੱਕ ਇੱਕ ਜਣਾ। 52 ਕੱਢੇ ਕੱਢਿਆ ਹੀ ਨਹੀਂ, ਉਹਨਾਂ ਦੇ ਰਾਜ ਵੀ ਦਬਾਏ ਮੁੜ ਕੇ। ਜ਼ਿਲ੍ਹਾ ਚ ਪਹਾੜੀ ਰਾਜੇ ਵੀ ਸੀ, ਰਾਜਪੂਤ ਰਾਜੇ ਵੀ ਸੀ, ਰਾਜਸਥਾਨ ਦੇ। ਅਜੇ ਗੁਰੂ 6ਵੇਂ ਪਾਤਸ਼ਾਹ ਦੇ ਬਾਅਦ 7ਵੇਂ ਆਏ, ਥੋੜ੍ਹੀ ਦੇਰ ਰਹੇ। 8ਵੇਂ ਬਿਲਕੁਲ ਹੀ ਥੋੜ੍ਹੀ ਦੇਰ ਰਹੇ। ਗੁਰੂ 9ਵੇਂ ਪਾਤਸ਼ਾਹ ਤੋਂ ਬਾਅਦ ਆਪ ਆਏ, ਸਭ ਤੋਂ ਪਹਿਲਾਂ ਵਿਗੜਨ ਵਾਲੇ ਉਹ ਰਾਜੇ ਸੀਗੇ, ਬਗੈਰ ਕਿਸੇ ਕਾਰਨ। ਮਹਾਰਾਜ ਕਹਿੰਦੇ ਫਤਿਹ ਚੰਦ ਕੋਪਾ ਤਬ ਰਾਜਾ ਲੋਹ ਪਰਾ ਹਮਸੋ ਬਿਦ। ਉੱਥੇ ਵੇਲੇ ਗੁਰੂ ਸਾਹਿਬ ਦੀ ਕਦਰ ਕਰਨ ਵਾਲਾ ਵੀ ਸੀਗੇ। ਜਦ ਗੁਰੂ ਸਾਹਿਬ ਤੇ ਹਮਲਾ ਹੋ ਜਾਂਦਾ ਹੈ, ਉਸ ਵੇਲੇ ਸਨੌਰੇ ਦਾ ਪੀਰ ਜਿਹੜਾ ਉੱਥੋਂ 30-40 ਮੀਲ ਦੇ ਉੱਤੇ ਰਹਿੰਦਾ ਸੀ, 700 ਮਰੀਦ ਇਕੱਠਾ ਕਰਕੇ ਯੁੱਧ ਵਿੱਚ ਸ਼ਾਮਲ ਹੋ ਜਾਂਦਾ। ਸਭ ਤੋਂ ਜ਼ਿਆਦਾ ਸ਼ਹੀਦੀਆਂ ਪੀਰ ਬੁੱਧੂ ਸ਼ਾਹ ਦੇ ਜੱਥੇ ਨੂੰ ਹੋਈਆਂ। ਨਾ ਕੁਛ ਲੈਣਾ ਨਾ ਦੇਣਾ, ਉਹ ਇਸਲਾਮ ਦਾ ਇਹ ਗੁਰੂ ਮਹਾਰਾਜ ਹੋਰ ਪ੍ਰਚਾਰ ਕਰਨ, ਆਪਣੇ 2 ਪੁੱਤਰ ਸ਼ਹੀਦ ਕਰਾ ਲਏ, 2 ਸਾਲੇ ਕਰਾ ਲਏ, 300 ਮਰੀਦ ਸ਼ਹੀਦ ਹੋਇਆ। ਕਾਰਨ ਤਾਂ ਕੋਈ ਵੀ ਨਹੀਂ ਸੀ, ਸੱਚ ਤੇ ਹਿਊਮਨ ਰਾਈਟਸ ਦਾ ਝਗੜਾ ਸੀ। ਕਿਉਂਕਿ ਇੱਥੇ ਭਾਰਤ ਵਿੱਚ ਦੀਨੀ ਰਾਜ ਚੱਲਦਾ ਸੀਗਾ, ਉਹਨੂੰ ਚੱਲਦੇ ਨੂੰ ਗੁਰੂ ਸਾਹਿਬ ਵੇਲੇ ਤੱਕ 700 ਸਾਲ ਹੋ ਗਏ ਸੀ। ਉਹ ਦੀਨੀ ਰਾਜ ਦੇ ਐਸੇ ਕਾਨੂੰਨ ਬਣੇ ਹੋਏ ਸੀ ਕਿ ਜਿਹੜਾ ਤਾਂ ਦੀਨੇ ਇਸਲਾਮ 'ਚ ਆ ਜਾਵੇ ਉਹਨੂੰ ਤਾਂ ਰਹਿਤਾਂ ਮਿਲਦੀਆਂ, ਦੂਸਰਿਆਂ ਦੇ ਉੱਤੇ ਬੇਅੰਤ ਟੈਕਸ, ਬੇਅੰਤ ਉਹਨਾਂ ਨੂੰ ਪਾਬੰਦੀਆਂ ਲਾਈਆਂ ਹੋਈਆਂ ਸੀ। ਇਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਮਾਰ ਦਿਓ, ਕੋਈ ਆਫਿਸਰ ਹੈ ਮਾਰ ਦਿੰਦਾ ਹੈ, ਉਹਨੂੰ ਪੁੰਨ ਸਮਝਿਆ ਜਾਂਦਾ ਸੀ। ਇਹ ਸਿਚੁਏਸ਼ਨ ਤੁਸੀਂ ਦੇਖੋ ਵੀ ਕਿਹੋ ਜਿਹੀ ਭੈੜੀ ਸੀ। ਉਸ ਵੇਲੇ ਸਾਰੇ ਜਿਹੜੇ ਅਣਖ ਵਾਲੇ ਬੰਦੇ ਸੀ, ਐ ਨਹੀਂ ਵੀ ਭੇਡਾਂ ਬੱਕਰੀਆਂ ਮੰਗਣ ਮਾਰਦੇ ਸੀ, ਸ਼ਹੀਦੀਆਂ ਦਿੰਦੇ ਸੀ ਬਾਕਾਇਦਾ। ਅਸੀਂ ਜੇ ਉਹਨਾਂ ਦਾ ਇਤਿਹਾਸ ਇਗਨੋਰ ਕਰ ਦਈਏ ਤਾਂ ਉਹਨਾਂ 'ਤੇ ਜ਼ਿਆਦਤੀ ਹੈ। ਸ਼੍ਰੀਨਗਰ ਜੇਲਮ ਦੇ ਕੰਢੇ ਇੱਕ ਆਫਿਸਰ ਸੀ, ਉਹ ਸਭ ਤੋਂ ਜ਼ਿਆਦਾ ਐਕਟਿਵ ਸੀਗਾ, ਉਹਦਾ ਨਾਮ ਸੀ ਜ਼ਾਲਮ ਖਾਨ। ਉਹ ਸੱਚਮੁੱਚ ਜ਼ੁਲਮ ਦੀ ਮੂਰਤੀ ਸੀ। ਉਹ ਸ਼ਾਮ ਨੂੰ 4 ਵਜੇ ਦਿਨ ਭਰ ਜੰਜੂ ਲਹਾਈ ਜਾਂਦਾ ਸੀ, ਜਿਹੜੇ ਬੰਦੇ ਨਹੀਂ ਲਾਉਂਦੇ ਸੀ ਉਹਨਾਂ ਨੂੰ ਇਕੱਠੇ ਕਰੀ ਜਾਂਦਾ, ਰਾਤ ਤੱਕ 100 ਦੀ ਗਿਣਤੀ ਕਰ ਲੈਂਦਾ ਸੀ। ਬੜਾ ਇੱਕ ਸੰਗਲ ਸੀ ਉਹਦੇ ਕੋਲ, 100 ਨੂੰ ਖੜੇ ਕਰਕੇ ਜਿਵੇਂ ਆਪਾਂ ਲੱਕੜੀਆਂ ਦਾ ਭਾਰ ਬੰਨਦੇ ਹਾਂ ਐਂ ਬੰਨ ਦੇਣਾ ਕੱਸ ਕੇ, ਉਹਨਾਂ ਨੂੰ ਰੋੜ ਕੇ ਦਰਿਆ ਵਿੱਚ ਸਿੱਟ ਦੇਣਾ, ਕੁਰਸੀਆਂ ਲਾ ਕੇ ਆਪ ਬੈਠ ਜਾਣਾ। ਉੱਥੇ ਪਾਣੀ ਗਲ ਗਲ ਸੀ, ਪਾਣੀ ਨੇ ਰੋੜਨਾ, ਉਹਨਾਂ ਵਿਚਾਰਿਆਂ ਨੇ ਯਤਨ ਕਰਨੇ। ਹੁਣ ਆਪੇ ਦੇਖ ਲਓ ਕਿੰਨਾ ਔਖਾ ਟੋਰਚਰ ਹੈ, ਛੋਟੇ ਕੱਦ ਵਾਲਿਆਂ ਦੇ ਮੂੰਹ 'ਚ ਪਾਣੀ ਪੈ ਜਾਣਾ, ਉਹਨਾਂ ਦੇ ਪ੍ਰਾਣ ਨਿਕਲ ਜਾਣੇ, ਜਿਹੜੇ ਬੜੇ ਕੱਦ ਵਾਲੇ ਸੀ ਉਹ ਜਦੋਜਹਿਦ ਕਰਨਾ, ਸ਼ੀਰ ਉਹ ਵੀ ਰੁੜ ਜਾਂਦੇ ਸੀ। 5-7 ਮੀਲ ਥੱਲੇ ਜਾ ਕੇ ਸੰਗਲ ਖੋਲ੍ਹ ਲਿਆਉਂਦੇ ਸੀ, ਦੂਜੇ ਦਿਨ ਫੇਰ 100। ਇਹ ਨੁਕਸ ਕਿਉਂ ਸੀ? ਕਿਉਂਕਿ ਦੀਨੀ ਰਾਜ ਸੀ, ਮਜ਼ਹਬੀ ਰਾਜ ਸੀ, ਮਜ਼ਹਬ ਦਾ ਹੀ ਕਾਨੂੰਨ ਸੀ, ਧਰਮੀ ਰਾਜ ਨਹੀਂ ਸੀ। ਧਰਮੀ ਰਾਜ ਹੋਰ ਹੁੰਦਾ। ਤੰਗ ਆ ਕੇ ਉਹਨਾਂ ਨੇ ਆਰਾਧਨਾ ਕੀਤੀ, ਸ਼ਿਵਜੀ ਮਹਾਰਾਜ ਦੀ ਆਰਾਧਨਾ ਕੀਤੀ ਵੀ ਹੁਣ ਕੀ ਕਰਿਆ ਜਾਵੇ, ਤੁਸੀਂ ਤੀਸਰਾ ਨੇਤਰ ਵੀ ਨਹੀਂ ਖੋਲ੍ਹਦੇ, ਕਿੰਨਾ ਜ਼ੁਲਮ ਹੋ ਰਿਹਾ, ਮੰਦਰ ਭੰਨੇ ਜਾ ਰਹੇ ਨੇ, ਔਰਤਾਂ ਦੀ ਬੇਪਤੀ ਹੋ ਰਹੀ ਹੈ, ਕਿੰਨੀ ਕੁ ਦੇਰ ਤੱਕ ਅਸੀਂ ਇਸ ਤਰ੍ਹਾਂ ਜਾਨਾਂ ਗੁਆਉਂਦੇ ਰਹੋਗੇ, ਕਿਰਪਾ ਕਰੋ। ਆਵਾਜ਼ ਆਈ ਕਿ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਦੇ ਸਮਰੱਥ ਨੇ, ਉੱਥੇ ਜਾਓ ਅਨੰਦਪੁਰ ਸਾਹਿਬ। ਇਕੱਠੇ ਹੋ ਕੇ ਉੱਥੇ ਆ ਗਏ, ਗੁਰੂ ਮਹਾਰਾਜ ਕਿਸ਼ੋਰ ਅਵਸਥਾ ਚ ਛੋਟੀ ਉਮਰ ਹੈ, ਜਦ ਆਏ ਖੇਲਦੇ ਖੇਲਦੇ ਕੀ ਦੇਖਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਵੀ ਚੁੱਪ ਕਰੇ ਬੈਠੇ ਨੇ, ਬੜੇ ਗੰਭੀਰ ਸੋਚ ਨੂੰ ਸੋਚ ਰਹੇ ਨੇ, ਤੇ ਬਾਕੀ ਜਿਹੜੇ ਨੇ ਅੱਖਾਂ ਦੇ ਉੱਤੇ ਰੁਮਾਲ ਨੇ, ਹੰਝੂ ਜਾਂਦੇ ਨੇ, ਬੋਲ ਹੁੰਦਾ ਨੀ ਕਿਸੇ ਦੇ, ਜਦ ਗੱਲ ਦੱਸਦੇ ਨੇ ਜਦੇ ਗਲਾ ਭਰ ਰੁਕ ਜਾਂਦਾ ਤੇ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਨੇ। ਮਹਾਰਾਜ ਨੇ ਦੇਖਿਆ ਕਿ ਗੁਰੂ ਨੌਵੇਂ ਪਾਤਸ਼ਾਹ ਦੇ ਪਿਛਲੇ ਪਾਸੇ ਦੀ ਹੋ ਕੇ ਗਰਦਨ ਚ ਦੋਵੇਂ ਬਾਹਾਂ ਪਾਈਆਂ, ਇਕਦਮ ਗੋਦੀ ਚ ਬੈਠ ਕੇ ਮਹਾਰਾਜ ਦੇ ਨੇਤਰ ਖੋਲੇ, ਕਹਿਣ ਲੱਗੇ ਸਤਿਗੁਰੂ ਇਹ ਕੀ ਮਸਲਾ ਹੈ, ਰੋਂਦੇ ਕਿਉਂ ਨੇ, ਕੌਣ ਨੇ? ਕਹਿੰਦੇ ਲਾਲ ਜੀ ਇਹਨਾਂ ਨੂੰ ਜਿਉਣ ਦਾ ਹੱਕ ਨਹੀਂ ਹੈ, ਖੋਲਿਆ ਗਿਆ ਇਹਨਾਂ ਨੂੰ, ਹਿਊਮਨ ਰਾਈਟਸ ਇਹਨਾਂ ਨੂੰ ਹੈ ਨਹੀਂ, ਤੇ ਦੋ ਨੰਬਰ ਦੇ ਵੀ ਸ਼ਹਿਰੀ ਨਹੀਂ, ਸ਼ਹਿਰੀ ਉਹ ਨਹੀਂ ਗਿਣੇ ਗਏ, ਸਿਟੀਜਨਸ਼ਿਪ ਇਹਨਾਂ ਦਾ ਖੋਲ ਹੀ ਗਈ ਹੈ, ਪਰਦੇਸੀਆਂ ਮੰਗਣੇ ਰਹਿੰਦੇ ਨੇ, ਇਹਨਾਂ ਦਾ ਰਾਈਟ ਕੋਈ ਨਹੀਂ ਹੈ, ਜ਼ਬਰਦਸਤੀ ਇਹਨਾਂ ਦੇ ਜੰਝੂ ਤੋੜੇ ਜਾਂਦੇ ਨੇ, ਜ਼ਬਰਦਸਤੀ ਟਿੱਕੇ ਉਤਾਰੇ ਜਾਂਦੇ। ਮਹਾਰਾਜ ਕਹਿਣ ਲੱਗੇ ਫਿਰ ਆਪਨੇ ਕੀ ਹੱਲ ਸੋਚਿਆ? ਮਹਾਰਾਜ ਕਹਿੰਦੇ ਲਾਲ ਜੀ ਕਿਸੇ ਮਹਾਂਪੁਰਸ਼ ਨੂੰ ਇਹਦੀ ਆਪਣੀ ਬਲੀ ਦੇਣੀ ਪੈਣੀ ਹੈ, ਫਿਰ ਇਹ ਥੰਮ ਹੋ ਸਕਦਾ। ਚੱਟ ਕਹਿ ਦਿੱਤਾ, ਕਹਿੰਦੇ ਆਪ ਤੇ ਵੱਡਾ ਤਾਂ ਮਹਾਂਪੁਰਸ਼ ਹੈ ਹੀ ਕੋਈ ਨਹੀਂ। ਕਹਿੰਦੇ ਆਹੀ ਅਸੀਂ ਸੁਣਨਾ ਸੀ ਦਿੱਤੇ, ਤੇ ਅਖੀਰ ਸ਼ਹੀਦੀ ਦਿੱਤੀ ਆਪਨੇ। ਮਹਾਰਾਜ ਲਿਖਦੇ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸੱਕ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡਾ ਕਿਸੇ ਨਾਲ ਵੈਰ ਨਹੀਂ ਸੀ, ਅਸੀਂ ਜਨਤਾ ਦਾ ਸਾਰਿਆਂ ਦਾ ਭਲਾ ਚਾਹੁੰਦੇ ਸੀ, ਰਾਜਿਆਂ ਦਾ ਵੀ ਭਲਾ ਚਾਹੁੰਦੇ ਸੀ। ਉਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਵੀ ਇਨਸਾਫ ਨਾਲ ਰਾਜ ਕਰੋ, ਸਾਨੂੰ ਰਾਜ ਅਸੀਂ ਰਾਜ ਨਹੀਂ ਪਲਟਣਾ ਕਿਸੇ ਦਾ, ਪਰ ਇਨਸਾਫ ਨਾਲ ਕਰੋ। ਉਹ ਕਰਦੇ ਨਹੀਂ ਸੀ। ਸਭ ਤੋਂ ਪਹਿਲਾਂ ਜਿਹੜੇ ਪਹਾੜੀ ਰਾਜੇ ਉਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਅਕਾਰਨ ਯੁੱਧ ਕੀਤਾ। ਮਹਾਰਾਜ ਨੇ ਰੰਗਦੇਵ ਨੂੰ ਲਿਖਿਆ, ਕਹਿੰਦੇ ਐ ਰੰਗਦੇਵ ਮੈਂ ਯੁੱਧ ਕਰਨ ਵਾਸਤੇ ਨਹੀਂ ਸੀ ਆਇਆ, ਮੇਰਾ ਕੰਮ ਸੀ ਦੁਸ਼ਟਤਾਈ ਖਤਮ ਕਰਨੀ ਮਨਾਂ ਵਿੱਚੋਂ, ਸੱਤ ਦਾ ਉਪਦੇਸ਼ ਦੇ ਕੇ ਚੂੰਕਾਰ ਹਵਾ ਹੀਲ ਤੇ ਦਰ ਗੁਜਸਤ ਹਲਾਲ ਸਪੁਰਦਨ ਵਾ ਸ਼ਮਸ਼ੇਰ ਏ ਦੱਸ। ਤੂੰ ਕਹਿੰਦਾ ਵੀ ਲੜਾਈ ਕਰੀ, ਆਪ ਇਹ ਦੱਸ ਜਦੋਂ ਜਿਉਣ ਦਾ ਵੀ ਹੱਕ ਨਾ ਰਹੇ, ਸਾਰੇ ਹਿੱਲੇ ਬਾਨੇ ਮੁੱਕ ਜਾਣ, ਫਿਰ ਆਪਣੀ ਰਾਖੀ ਕਰਨਾ ਤਾਂ ਇਨਸਾਫ ਹੋਇਆ ਕਰਦਾ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਜੀਵਨ ਦੇ ਅੰਦਰ ਯੁੱਧ ਸ਼ੁਰੂ ਹੋ ਗਏ। ਆਪਨੇ ਜਿੰਨਾ ਲਿਟਰੇਚਰ ਪੈਦਾ ਕੀਤਾ ਬੇਅੰਤ, 102 ਰੱਖੇ ਹੋਏ ਸੀ, 50 ਲਿਖਾਰੀ, 52 ਕਵੀ, ਪੁਰਾਣੇ ਗ੍ਰੰਥਾਂ ਦਾ ਅਨੁਵਾਦ ਕਰਾਉਂਦੇ, ਬੜਾ ਧਨ ਖਰਚਦੇ ਸੀ ਆਪ। ਮਹਾਂਭਾਰਤ ਦਾ ਜਿਸਨੇ ਅਨੁਵਾਦ ਕਰਿਆ ਉਹਨੂੰ 2 ਲੱਖ ਮੋਹਰ ਦਿੱਤੀ ਮਹਾਰਾਜ ਨੇ ਮੰਗਲ ਕਵੀ ਨੂੰ। ਉਹਨੂੰ ਛੱਡਣ ਵਾਸਤੇ 200 ਸਿੰਘ ਭੇਜਿਆ। ਜਦੋਂ ਰਾਏਪੁਰ ਦੀ ਰਾਣੀ ਤੇ ਰਾਜ ਵਿੱਚ ਲੰਘਣ ਲੱਗੇ, ਉਹਨੇ ਸਮਝਿਆ ਵੀ ਹਮਲਾਵਰ ਆ ਗਏ, ਕਿਲੇ ਤੋਂ ਫਾਇਰ ਕਰਤਾ ਉਹਨੇ। ਮੰਗਲ ਨੇ ਚਿੱਟਾ ਝੰਡਾ ਕੱਢਤਾ ਤੇ ਨਾਲ ਸੰਦੇਸ਼ਾ ਭੇਜਤਾ ਕਿ ਮਹਾਰਾਣੀ ਸਾਹਿਬਾ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਇੱਕ ਕਵੀ ਜਾ ਰਿਹਾ ਤੇ ਮੇਰੀ ਕਦਰਦਾਨੀ ਇੰਨੀ ਹੋਈ ਹੈ ਕਿ ਮਹਾਂਭਾਰਤ ਦਾ 18 ਪੁਰਬ ਲਿਖਣ ਨਾਲ ਮੈਨੂੰ ਇੰਨਾ ਧਨ ਦੇਤਾ, ਮੇਰੀਆਂ ਪੁਸ਼ਤਾਂ ਤੋਂ ਨਹੀਂ ਮੁੱਕਣਾ। ਇੰਨੇ ਦਿਆਲੂ ਸੀ। ਤੇ ਇਸ ਤਰ੍ਹਾਂ ਕਰਦੇ ਕਰਦੇ ਸਭ ਤੋਂ ਵੱਡਾ ਯੁੱਧ ਜਿਹੜਾ ਸੀਗਾ ਉਹ ਅਨੰਦਪੁਰ ਸਾਹਿਬ ਦਾ ਘੇਰਾ ਪੈ ਗਿਆ। ਗੁਰੂ ਮਹਾਰਾਜ ਜੀ ਨੇ ਇਸ ਸਮੇਂ ਦੇ ਅੰਦਰ ਬੇਅੰਤ ਲਿਟਰੇਚਰ ਪੈਦਾ ਕਰਿਆ, ਜੋ ਸਰਸੇ ਦੇ ਕੰਢੇ ਦੀ ਲੜਾਈ ਵਿੱਚ ਰੁੜ ਗਿਆ ਸਾਰੇ। ਬਾਕੀ ਧੰਨ ਧਾਮ ਦਾ ਤਾਂ ਕੋਈ ਹਿਸਾਬ ਕਿਤਾਬ ਇਹ ਨਹੀਂ ਹੈ। ਗੁਰੂ ਮਹਾਰਾਜ ਨੇ ਸਮਾਨਤਾ ਦਿੱਤੀ, ਅੰਮ੍ਰਿਤ ਆਦਮੀ ਦੇ ਅੰਦਰ ਹੈ, ਇਹ ਗੱਲ ਸਮਝੋ ਤੁਸੀਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਪਰਮ ਦਾ ਪਰਮ ਬੁਲਾਇਆ, ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ। ਇਸ ਦੇਹ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਰਦੇ ਕਿਹਨੇ ਅੰਮ੍ਰਿਤ ਲੁੱਟੇ, ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਅੰਮ੍ਰਿਤ ਹੈ ਕਿ ਅੰਮ੍ਰਿਤ ਨਾਮ ਨੂੰ ਕਹਿੰਦੇ ਨੇ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ ਆਪਣੇ। ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਮਿਲਦਾ ਕਿੱਥੋਂ ਹੈ? ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਇਹਦੀ ਪ੍ਰਾਪਤੀ। ਇਹ ਕੰਮ ਕੀ ਕਰਦਾ? ਹਮੇ ਮਾਇਆ ਵਿਖਾ ਮੇਰੀ ਜਿੰਦੜੀ, ਹਰ ਅੰਮ੍ਰਿਤ ਵਿਖ ਲੈ ਜਾਏ। ਜੇ ਮਿਲ ਜਾਵੇ ਅੰਮ੍ਰਿਤ, ਹਮੇ ਤੇ ਮਾਇਆ ਦੀ ਜ਼ਹਿਰ ਲੈ ਜਾਇਆ ਕਰਦੀ। ਇਹਦਾ ਤਰੀਕਾ ਗੁਰੂ ਮਹਾਰਾਜ ਨੇ ਬੰਜਾ ਪਿਆਰਿਆਂ ਦੇ ਰਾਹੀਂ ਬਾਣੀ ਪੜ੍ਹ ਕੇ ਪਾਹੁਲ ਤਿਆਰ ਕੀਤੀ, ਜਿਸ ਨੂੰ ਅਸੀਂ ਅੱਜ ਕੱਲ੍ਹ ਅੰਮ੍ਰਿਤ ਆਖਦੇ ਹਾਂ। ਉਹ ਸ਼ਕਤੀ ਵਾਲਾ ਜਲ ਬਾਹਰੋਂ ਪ੍ਰਵੇਸ਼ ਕੀਤਾ ਤੇ ਅੰਦਰਲੇ ਅੰਮ੍ਰਿਤ ਦੇ ਨਾਲ ਮਿਲਾਤਾ, ਜਿਵੇਂ ਟਿਊਬਵੈਲ ਲਾਉਂਦੇ ਆ ਪਾਣੀ ਧਰਤੀ 'ਚ ਹੁੰਦਾ, ਬਾਹਰੋਂ ਪਾਣੀ ਪਾ ਕੇ ਰਿਲੈਕਸ ਬਾਲ ਥਈ, ਜਦ ਉਹਦਾ ਪਹੁੰਚ ਜਾਂਦਾ ਪਾਣੀ ਫਿਰ ਚੱਲਦਾ ਰਹਿੰਦਾ। ਇਹ ਇੱਕ ਕਿਰਿਆ ਸੀ ਈਸਾਈਆਂ ਦੇ ਅੰਦਰ ਵੀ, ਇਹ ਕਿਰਿਆ ਬੈਪਟਾਈਜ਼ ਕਹਿੰਦੇ ਨੇ। ਪਹਿਲਾਂ ਵੀ ਮਹਾਂਪੁਰਸ਼ ਚਰਨਾਂ ਨਾਲ ਚਰਨ ਅੰਗੂਠਾ ਛੁਆ ਕੇ ਪਲਾਇਆ ਕਰਦੇ ਸੀ, ਉਹਨੂੰ ਚਰਨ ਅੰਮ੍ਰਿਤ ਕਹਿੰਦੇ ਸੀ। ਤੇ ਗੁਰੂ ਮਹਾਰਾਜ ਜੀ ਨੇ ਇਹ ਕਿਰਿਆ ਸੰਸਾਰ ਦੇ ਅੰਦਰ ਲਿਆਂਦੀ। ਆਪਨੇ ਆਪ ਵੀ ਅੰਮ੍ਰਿਤ ਛਕਿਆ ਤੇ ਪੰਜ ਪਿਆਰਿਆਂ ਨੂੰ ਵੀ ਛਕਾਇਆ, ਹੋਰਾਂ ਨੂੰ ਵੀ ਛਕਾਇਆ। ਇਹ ਗੁਰੂ ਧਾਰਨ ਦੀ ਰੀਤੀ ਉਸ ਵੇਲੇ ਤੋਂ ਚੱਲ ਪਈ। ਇਸ ਤਰ੍ਹਾਂ ਮੈਂ ਬੇਨਤੀ ਕਰਦਾ ਸੀ, ਭਿਆਨਕ ਯੁੱਧ ਦੀ 10 ਲੱਖ ਫੌਜ ਡਿਪਲਾਏ ਕੀਤੀ ਗਈ, ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ, ਹੋਰ ਜਿੱਥੇ ਜਿੱਥੇ ਸਿੱਖੀ ਸੀ। ਉਸ ਵੇਲੇ ਸਿੱਖੀ ਬਹੁਤ ਜ਼ਿਆਦਾ ਸੀ, ਥੋੜ੍ਹੀ ਨਹੀਂ ਸੀ, ਕਿਉਂਕਿ ਪੰਜ ਪਿਆਰੇ ਸਾਰੇ ਹਿੰਦੁਸਤਾਨ ਭਰ ਚੋਂ ਆਏ ਹੋਏ ਸੀ, ਆਬਾਦੀ ਘੱਟ ਸੀ। ਤੇ ਲਿਖਦੇ ਨੇ ਕਿ 80,000 ਦਾ ਇਕੱਠ ਹੋਇਆ ਸੀ। 80,000 ਦਾ ਇਕੱਠ ਉਸ ਵੇਲੇ ਬਹੁਤ ਵੱਡਾ ਸੀ, ਕਿਉਂਕਿ ਆਬਾਦੀ ਬਹੁਤ ਥੋੜ੍ਹੀ ਸੀ। ਮੈਂ ਜਦ ਪੜ੍ਹਦਾ ਹੁੰਦਾ ਜਦ ਭਾਰਤ ਦੀ ਆਬਾਦੀ 23 ਕਰੋੜ ਹੁੰਦੀ, ਉਸ ਵੇਲੇ ਤਾਂ ਹੋਰ ਵੀ ਮੇਰਾ ਕਹਿੰਦਾ 5-7 ਕਰੋੜ ਤੋਂ ਵੱਧ ਨਹੀਂ ਹੋਣੀ। ਉਹਦੇ ਵਿੱਚੋਂ 80,000 ਪਹੁੰਚ ਜਾਣਾ ਕਿੰਨੀ ਬੜੀ ਬਾਤ ਹੈ। ਸੋ ਇਹ ਯੁੱਧ ਜਿਸ ਵਕਤ ਹੋਇਆ, ਸਾਰੇ ਭਾਰਤ ਵਿੱਚ ਨਾਕਾਬੰਦੀਆਂ ਲੱਗ ਗਈਆਂ, 10 ਲੱਖ ਬੰਦਾ ਇਹਦੇ 'ਚ ਇੰਪਲਾਏ ਕਰਿਆ, ਬੜੇ ਹਮਲੇ ਕਰੇ, ਲੇਕਿਨ ਕਿਲ੍ਹਾ ਨਾ ਟੁੱਟਿਆ। ਸਿੰਘ ਬੜੀ ਸੂਰਮਗਤੀ ਨਾਲ ਯੁੱਧ ਜਵਾਬ ਦਿੰਦੇ ਰਹੇ। ਇਤਿਹਾਸ ਦੇ ਵਿੱਚ ਆਉਂਦਾ ਵੀ 10,000 ਹੋ ਸਕਦੇ ਨੇ ਜਾਂ 5,000, ਕੋਈ ਨਿਸ਼ਚਾ ਨਹੀਂ ਹੈ ਵੀ ਕਿੰਨੇ ਸਿੰਘ ਸੀਗੇ। 6 ਮਹੀਨੇ ਲੰਘ ਗਏ, ਉਹਦੇ ਬਾਅਦ ਫੌਜਾਂ ਤੰਗ ਪੈ ਗਈਆਂ, ਸਾਰੇ ਆਫਿਸਰ ਤੰਗ ਪੈ ਗਏ। ਛਲ ਤੇ ਕਪਟ ਦਾ ਰਾਹ ਅਖਤਿਆਰ ਕੀਤਾ ਗਿਆ। ਕੁਰਾਨ ਸ਼ਰੀਫ ਦੀ ਸੁਗੰਧ ਖਾ ਕੇ, ਔਰੰਗਜ਼ੇਬ ਦੀ ਚਿੱਠੀ ਨਾਲ ਸਾਈਨ ਕਰਾ ਕੇ, ਤੇ ਨਾਲ ਪਹਾੜੀ ਰਾਜਿਆਂ ਵੱਲੋਂ ਆਪਣਾ ਇਸ਼ਟ ਗਊ ਦੀ ਬਣਾ ਕੇ ਰੱਖੀ ਗਈ, ਨਾਲ ਇੱਕ ਛੁਰੀ ਰੱਖੀ ਗਈ ਵੀ ਆਹ ਦੇਖੋ ਇਹਨੂੰ ਮਾਰੇ ਜਾ ਰਹੇ ਨੇ, ਤੁਸੀਂ ਜੇ ਕਿਲ੍ਹਾ ਖਾਲੀ ਕਰ ਦਿਓ, ਸੋਝੌਤਾ ਹੋ ਜਾਏ ਤਾਂ ਬਚ ਬਚਾਓ ਹੋ ਜਾਏ। ਮਹਾਰਾਜ ਨੇ ਕਿਹਾ ਪਿਆਰਿਓ ਇਹ ਤਾਂ ਛਲ ਹੈ, ਇਹ ਛਲ ਹੈ, ਛਲ ਵਿੱਚ ਨਾ ਹੋ। ਦੁਬਾਰਾ ਫੇਰ ਕਰਿਆ ਗਿਆ। ਉਸ ਵੇਲੇ ਸਿੰਘਾਂ ਦੇ ਜੋ ਹਾਲਤ ਹੈ ਤੁਸੀਂ ਸਮਝਣ ਦਾ ਯਤਨ ਕਰੋ। ਮਹਾਰਾਜ ਇੱਕ ਦਿਨ ਬਾਹਰ ਨਿਕਲੇ ਕਿਲ੍ਹੇ ਤੋਂ, ਕੀ ਦੇਖਦੇ ਆ, ਦਰਖਤਾਂ ਦੇ ਪੱਤੇ ਹੀ ਨਹੀਂ ਹੈ ਨਾ ਛਿੱਲ ਹੈ। ਕਹਿੰਦੇ ਕਿੱਧਰ ਗਈ? ਕਹਿੰਦੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਭੌਰਿਆਂ ਨੇ ਪੱਤੇ ਵਾਲ ਵਾਲ ਕੇ ਪੀ ਲਏ ਨੇ, ਕਿਉਂਕਿ ਰਾਸ਼ਨ ਨਹੀਂ ਮਿਲ ਰਿਹਾ, ਰਾਸ਼ਨ ਖਤਮ ਹੋ ਚੁੱਕਿਆ। ਤੀਸਰੇ ਦਿਨ ਇੱਕ ਮੁੱਠੀ ਮਿਲਦੀ ਹੈ ਛੋਲਿਆਂ ਦੀ, ਤੇ ਸਾਰੇ ਘੋੜੇ ਘਾੜੇ ਮਰ ਚੁੱਕੇ ਨੇ, ਤੇ ਇਸ ਵੇਲੇ ਬੜਾ ਹਾਲਤ ਜਿਹੜੀ ਹੈ ਬੜੀ ਗੰਭੀਰ ਹੈ, ਕਿਰਪਾ ਕਰੋ ਸ਼ਕਤੀ ਦਿਖਾ ਲਓ। ਮਹਾਰਾਜ ਕਹਿੰਦੇ ਨਾਟਕ ਚੇਟੇ ਕੀ ਏ ਕੁਗਾਜਾ ਪ੍ਰਭ ਲੋਗਨ ਕੋ ਆਪਤ ਲੱਗ। ਸ਼ਕਤੀਆਂ ਨਹੀਂ ਦਿਖਾਲਦੇ ਹੁੰਦੇ ਸਤਪੁਰਖ, ਜੇ ਸ਼ਕਤੀ ਦਿਖਾਣੀ ਹੁੰਦੀ ਤਾਂ ਗੁਰੂ ਪੰਜਵੇਂ ਪਾਤਸ਼ਾਹ ਹੀ ਦਿਖਾ ਦਿੰਦੇ, ਗੁਰੂ ਨੌਵੇਂ ਪਾਤਸ਼ਾਹ ਹੀ ਦਿਖਾ ਦਿੰਦੇ। ਨਹੀਂ ਸਤਸੰਗ ਜੀ, ਅਸੀਂ ਕੋਈ ਲੈਸਨ ਦੇ ਰਹੇ ਹਾਂ, ਨਾਟਕ ਚੇਟੇ ਕਰਨ ਵਾਸਤੇ ਨਹੀਂ ਅਸੀਂ ਆਏ। ਆਦਮੀ ਦੇ ਅੰਦਰ ਅਸੀਂ ਐਸਾ ਸਵੈਮਾਨ ਭਰ ਰਹੇ ਹਾਂ ਕਿ ਉਹ ਜਿੱਥੇ ਵੀ ਬੇਇਨਸਾਫੀ ਹੁੰਦੀ ਹੈ ਉੱਥੇ ਆਵਾਜ਼ ਉਠਾ ਸਕੇ। ਸੋ ਇਸ ਤਰ੍ਹਾਂ ਦੇ ਨਾਲ ਦੂਜੀ ਵਾਰੀ ਉਹਨਾਂ ਨੇ ਇੱਕ ਚਾਲ ਚੱਲੀ, ਲਿਖ ਕੇ ਭੇਜਤਾ ਵੀ ਜੇ ਜਿਹੜੇ ਕਿਲਾ ਛੱਡ ਜਾਣਗੇ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਾਂਗੇ। ਉਸ ਵੇਲੇ ਕੁਝ ਸਿੰਘ ਡੋਲੇ ਮਹਾਰਾਜ ਕੋਲ ਗਏ ਇਕੱਠੇ ਹੋ ਕੇ। ਮਹਾਰਾਜ ਕਹਿੰਦੇ ਦੇਖੋ ਮੈਂ ਗੁਰੂ ਹਾਂ, ਤੁਸੀਂ ਸਿੱਖ ਹੋ। ਸਿੱਖ ਜਿਹੜਾ ਹੁੰਦਾ ਉਹ ਸਿਰ ਉਤਾਰਨ ਤੋਂ ਬਾਅਦ ਗੁਰੂ ਕੋਲ ਆਉਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਤੇ ਇਹ ਤਾਂ ਜਿਉਂਦੇ ਵਾਲੀ ਗੱਲ ਤੁਸੀਂ ਕਰ ਰਹੇ ਹੋ, ਗੁਰੂ ਨੂੰ ਪਤਾ ਵੀ ਤੁਹਾਡਾ ਕੀ ਕਰਨਾ। ਕਹਿੰਦੇ ਮਹਾਰਾਜ ਅਸੀਂ ਤਾਂ ਇੱਕ ਤਾਂ ਕਹਿੰਦੇ ਹਾਂ ਵੀ ਸਾਹਿਬਜ਼ਾਦੇ ਬਚ ਜਾਣਗੇ, ਮਾਤਾਵਾਂ ਨੇ ਤੁਸੀਂ ਤੁਹਾਨੂੰ ਖੇਚਣਾ ਹੋਣਗੀਆਂ, ਜੇ ਆਪਾਂ ਕਿਲਾ ਛੱਡ ਦੇਈਏ ਤਾਂ ਬਚਾਅ ਹੋ ਸਕਦਾ। ਮਹਾਰਾਜ ਕਹਿੰਦੇ ਬਿਲਕੁਲ ਗਲਤ। ਕਹਿੰਦੇ ਮਹਾਰਾਜ ਸਾਡੀ ਤਾਂ ਪੱਕੀ ਰਾਏ ਆ। ਕਹਿੰਦੇ ਪੱਕੀ ਰਾਏ ਤਾਂ ਕਾਗਜ਼ ਤੇ ਲਿਖ ਦਿਓ, ਤੇ ਵਾਰਤ ਲਿਖਤੀ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਸਾਈਨ ਕਰ ਦਿੱਤਾ ਉਹ ਬਹੁਤ ਸਾਰੇ ਬੰਦਿਆਂ ਨੇ। ਇੱਥੇ ਸਾਡੇ ਮਨ 'ਚ ਆ ਜਾਂਦਾ ਵੀ ਉਹ ਤਾਂ ਕੱਚੇ ਹੀ ਸਿੱਖ ਸੀ। ਬਿਲਕੁਲ ਸਾਹਿਬ ਦੀ ਗਲਤ ਹੈ ਜੀ, ਤਕਲੀਫਾਂ 'ਚ ਪੈ ਕੇ ਦੇਖ ਲਓ। ਉਹਨਾਂ ਨੇ 99 ਨੰਬਰ ਤਾਂ ਲੈ ਲਏ ਸੀ, ਇੱਕ ਨੰਬਰ ਤੋਂ ਫੇਲ ਹੋਏ ਸੀ, ਉਹ ਫੇਰ ਪਾਸ ਹੋ ਗਏ ਮੁਕਤਸਰ ਜਾ ਕੇ। ਐਵੇਂ ਦੋਸ਼ ਦੇਣਾ ਵੀ ਤੱਠ ਗਏ ਜੀ, ਫਲਾਣਾ ਸਿਚੁਏਸ਼ਨ ਸੀ ਉਸ ਵੇਲੇ, ਉਹਨਾਂ ਨੂੰ ਇਹੀ ਗੱਲ ਚੰਗੀ ਲੱਗਦੀ ਸੀ। ਸੋ ਉਸ ਵੇਲੇ ਮਹਾਰਾਜ ਜੀ ਨੇ ਜਵਾਬ ਦਿੱਤਾ, ਤੇ ਉਸ ਤੋਂ ਬਾਅਦ ਹੋਰ ਚਿੱਠੀ ਆਈ ਬਈ ਤੁਸੀਂ ਮਾਲਵੇ ਵੱਲ ਚਲੇ ਜਾਓ, ਅਸੀਂ ਕੁਛ ਨਹੀਂ ਕਹਿੰਦੇ। ਨਾਲ ਕੁਰਾਨ ਸ਼ਰੀਫ ਰੱਖਤਾ ਵੀ ਇਹਦੀ ਸਾਨੂੰ ਆਉਣ ਹੈ। ਮਹਾਰਾਜ ਕਹਿੰਦੇ ਦੇਖੋ ਪਿਆਰਿਓ, ਇਸ ਵੇਲੇ ਇੱਕ ਧਾਰਮਿਕ ਸਮੱਸਿਆ ਖੜੀ ਹੋਈ ਹੈ। ਇਹਨਾਂ ਨੇ ਮੈਨੂੰ ਪਤਾ ਵੀ ਇਹ ਕੁਰਾਨ ਸ਼ਰੀਫ ਦੇ ਵਿੱਚ ਯਕੀਨ ਨਹੀਂ ਰੱਖਦੇ, ਇਹ ਪਹਾੜੀ ਰਾਜ ਹੈ, ਆਪਣੇ ਇਸ਼ਟ ਦੇ ਵਿੱਚ ਯਕੀਨ ਨਹੀਂ ਰੱਖਦੇ। ਅਸੀਂ ਜੇ ਇਹਦਾ ਸਤਿਕਾਰ ਨਾ ਕਰਿਆ ਹੋਰ ਕੌਣ ਕਰੂਗਾ? ਇਸ ਕਰਕੇ ਜੋ ਹੋਣਾ ਹੋਵੇ, ਅਸੀਂ ਧਰਮ ਗ੍ਰੰਥ ਦਾ ਸਤਿਕਾਰ ਕਰਦੇ ਹੋਏ ਕਿਲਾ ਛੱਡ ਰਹੇ ਹਾਂ। ਅੱਜ ਅੱਧੀ ਰਾਤ ਨੂੰ ਚਲੇ ਜਾਣਾ, ਕਿਲਾ ਛੱਡ ਦਿੱਤਾ ਗਿਆ, ਕਸਮਾਂ ਤੋੜ ਦਿੱਤੀਆਂ ਗਈਆਂ, ਤੇ ਬੜਾ ਭਾਰਾ ਹੱਲਾ ਹੋ ਗਿਆ। ਸਿੰਘ ਉੱਥੇ ਸ਼ਹੀਦ ਹੋਣੇ ਸ਼ੁਰੂ ਹੋ ਗਏ। ਗੁਰੂ ਮਹਾਰਾਜ ਨੇ ਇੱਕ ਬਚਨ ਉੱਥੇ ਕਿਹਾ ਜੋ ਸਾਡੇ ਇਤਿਹਾਸ ਨੇ ਬੜਾ ਗਲਤ ਲਿਖਿਆ। ਉੱਥੇ ਮਹਾਰਾਜ ਨੇ ਕਿਹਾ ਕਿ ਰਾਜੇ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ। ਰਾਜਾ ਜੇ ਸੈਂਕੜੇ ਕਸਮਾਂ ਵੀ ਖਾ ਲਵੇ, ਹਜ਼ਾਰਾਂ ਵੀ ਖਾ ਲਵੇ, ਅਣਗਿਣਤ ਵੀ ਖਾ ਲਵੇ, ਤਾਂ ਵੀ ਇਹਦਾ ਇਤਬਾਰ ਨਹੀਂ ਹੁੰਦਾ, ਕਿਉਂਕਿ ਐਗਰੀਮੈਂਟ ਦੋਵੇਂ ਤਰ੍ਹਾਂ ਤਾਕਤਵਰ ਹੁਣ ਤਾਂ ਚੱਲਦਾ ਹੁੰਦਾ, ਇੱਕ ਮਾੜੀ ਹੋਵੇ ਇੱਕ ਤਕੜੀ ਹੋਵੇ, ਐਗਰੀਮੈਂਟ ਨਹੀਂ ਚੱਲਿਆ ਕਰਦੇ, ਟੁੱਟ ਜਾਇਆ ਕਰਦੇ ਨੇ। ਐਗਰੀਮੈਂਟ ਇੱਕ ਐਵੇਂ ਧੋਖਾ ਹੈ ਦੋਵਾਂ ਪਾਰਟੀਆਂ ਨੂੰ। ਇਹ ਸਾਡੇ ਇਤਿਹਾਸਕਾਰਾਂ ਨੇ ਬਣਾ ਲਿਆ ਵੀ ਮੁਸਲਮਾਨ ਜੇ ਇੰਨੀਆਂ ਸਗੰਧਾਂ ਖਾ ਲਵੇ ਕਿ ਲਾਲੇ ਵਿੱਚ ਬਾਂਹ ਲਫੇੜ ਕੇ, ਲਾਲਾ ਹੁੰਦਾ ਗੁੜ ਸਾਰੇ ਜਾਣਦੇ ਹੋ, ਫਿਰ ਤਿਲਾਂ ਦੇ ਵਿੱਚ ਦੇ ਦੇਵੇ ਇੰਨੀਆਂ ਸੌਂ ਖਾ ਲਏ, ਤਾਂ ਬਣਾ ਉਹਦਾ ਇਤਬਾਰ ਕਰ। ਇਹ ਗੱਲ ਫੈਕਟਸ ਨਹੀਂ ਹੈ ਸਾਸ ਜੀ। ਗੁਰੂ ਮਹਾਰਾਜ ਜਦ ਸਰਸਾ ਪਾਰ ਕਰਕੇ 40 ਸਿੰਘਾਂ ਸਮੇਤ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਜਾ ਰਹੇ ਨੇ, ਪਾਲਕੀ ਹੈ ਨਹੀਂ, ਕੰਬਲ ਦੇ ਵਿੱਚ ਪਾਇਆ ਹੋਇਆ, 4-5 ਸਿੰਘਾਂ ਨੇ ਡੰਡਿਆਂ ਦੇ ਨਾਲ ਚੱਕਿਆ ਹੋਇਆ। ਜਾਂਦੇ ਕਿੱਥੇ ਨੇ? ਸਭ ਤੋਂ ਪਹਿਲਾਂ ਰੋਪੜ ਲੰਘ ਕੇ ਨਾਲ ਇਹ ਹੈਗਾ ਅੱਜ ਕੱਲ ਤਾਂ ਰੋਪੜ ਦੇ ਵਿੱਚ ਹੀ ਆ ਗਿਆ, ਉਹਨੂੰ ਕੋਟਲਾ ਪਿੰਡ ਕਹਿੰਦੇ ਨੇ, ਨਿਹੰਗ ਖਾਨ ਉੱਥੇ ਦਾ ਮਾਲਕ ਸੀ ਪਠਾਨ। ਮਹਾਰਾਜ ਸਿੱਧੇ ਹੀ ਪਠਾਨ ਦੇ ਕਿਲੇ ਚ ਗਏ। ਜੇ ਮਹਾਰਾਜ ਨੇ ਇਹ ਗੱਲ ਕਹੀ ਹੁੰਦੀ ਵੀ ਇਤਬਾਰ ਨਾ ਕਰੋ ਤਾਂ ਉਹਦੇ ਕਿਲੇ ਚ ਕਿਉਂ ਜਾਂਦੇ? ਉੱਥੇ ਕਿਹਾ ਨਿਹੰਗ ਖਾਨ ਟਾਈਮ ਨਹੀਂ ਸਾਡੇ ਕੋਲ, ਤੂੰ ਐ ਬਚਿੱਤਰ ਸਿੰਘ ਦੀ ਸਵਾਲ ਕਰ, ਇਲਾਜ ਕਰੀ, ਜੇ ਤਾਂ ਰਾਜੀ ਹੋ ਗਿਆ ਠੀਕ ਹੈ, ਨਹੀਂ ਸੰਸਕਾਰ ਕਰਦੀ। ਉਸ ਪਠਾਨ ਨੇ ਇੱਕ ਕਮਰੇ ਦੇ ਵਿੱਚ ਬਚਿੱਤਰ ਸਿੰਘ ਨੂੰ ਲਟਾਤਾ। ਇਹਨੇ ਨੂੰ ਫੌਜ ਆ ਗਈ ਪਿੱਛੇ ਭਾਲਦੀ, ਗੁਰੂ ਸਾਹਿਬ ਪਤਾ ਲੱਗਿਆ, ਕਹਿੰਦੇ ਤੇ ਇੱਥੇ ਗੁਰੂ ਸਾਹਿਬ ਆਏ ਨੇ। ਉਹ ਕਹਿੰਦਾ ਕਿਲਾ ਦੇਖ ਲਓ, ਜਿਸ ਕਮਰੇ ਦੇ ਵਿੱਚ ਬਚਿੱਤਰ ਸਿੰਘ ਦੀ, ਉੱਥੇ ਤਲਵਾਰ ਹੱਥ ਵਿੱਚ ਲੈ ਕੇ ਖੜਾ ਹੋ ਗਿਆ। ਕਹਿੰਦਾ ਇਹ ਕਿਲੇ ਦੀ ਮੈਂ ਇਸ ਕਮਰੇ ਦੀ ਤਲਾਸ਼ੀ ਨਹੀਂ ਦੇਣੀ। ਕਹਿੰਦੇ ਕਿਉਂ? ਕਹਿੰਦੇ ਇੱਥੇ ਮੇਰੀ ਗੈਰਤ ਦਾ ਸਵਾਲ ਹੈ, ਮੇਰਾ ਦਿਮਾਗ ਤੇ ਮੇਰੀ ਲੜਕੀ ਅੰਦਰ ਨੇ, ਮੈਨੂੰ ਮਾਰ ਕੇ ਤੁਸੀਂ ਇਹ ਤਾਲਾ ਦਰਵਾਜ਼ਾ ਖੋਲ ਸਕਦੇ। ਉਹ ਫੌਜਾਂ ਚਲੀਆਂ ਜਾਂਦੀਆਂ, ਪਿੱਛੋਂ ਬਚਿੱਤਰ ਸਿੰਘ ਚੜ੍ਹਾਈ ਕਰ ਗਿਆ ਉੱਥੇ ਕਿਲੇ ਵਿੱਚ, ਇਹ ਉਹਦੀ ਸਵਾਦ ਬਣੀ ਹੋਈ ਹੈ। ਉਹ ਲੜਕੀ ਜਿਹੜੀ ਸੀ, ਜਦ ਉਹਨੂੰ ਪਤਾ ਲੱਗਿਆ ਵੀ ਮੇਰੇ ਅੱਬਾ ਜਾਨ ਨੇ ਬਚਨ ਕਹਿਤਾ, ਉਸ ਵੇਲੇ ਉਹਨੇ ਕਿਹਾ ਅੱਬਾ ਜਾਨ ਤੇਰੇ ਮੁੱਖ ਤੋਂ ਇਹ ਬਚਨ ਨਿਕਲ ਗਿਆ ਕਿ ਮੇਰਾ ਦਮਾਦ ਤੇ ਮੇਰੀ ਲੜਕੀ ਆ, ਹੁਣ ਮੈਂ ਸ਼ਾਦੀ ਨਹੀਂ ਕਿਤੇ ਵੀ ਕਰਾਉਣੀ, ਮੈਂ ਇਸ ਸਿੰਘ ਨੂੰ ਆਪਣਾ ਪਤੀ ਜਾਣ ਕੇ ਇਹਦੀ ਪੂਜਾ ਕਰਾਂਗੀ। 137 ਸਾਲ ਰਹੀ ਉਹਦੀ ਮਾਨਤਾ ਹੋ ਰਹੀ ਹੈ ਉੱਥੇ। ਸੋ ਇਹ ਗੱਲ ਨਹੀਂ ਸੀ। ਉਹਦੇ ਬਾਅਦ ਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਜਾਂਦੇ ਨੇ, ਬਹੁਤ ਹੀ ਭਿਆਨਕ ਯੁੱਧ ਹੋਇਆ ਜਿਹੜਾ ਇਤਿਹਾਸ ਦੇ ਪੰਨਿਆਂ ਚ ਅੱਜ ਤੱਕ ਨਹੀਂ ਆਇਆ। ਮਹਾਰਾਜ ਨੂੰ ਉੱਥੇ ਕਿਹਾ ਗਿਆ ਵੀ ਸੱਚੇ ਪਾਤਸ਼ਾਹ ਸ਼ਕਤੀ ਵਰਤ ਲਓ, ਇੱਥੇ ਤਾਂ ਆਪਾਂ ਚਾਲੀ ਹੋਈ ਆ, ਇਹ 125,000 ਫੌਜ ਦਿੱਲੀ ਤੋਂ ਆ ਗਈ ਨਵੀਂ, ਬਾਕੀ ਉਹ ਮਨਖਈਆ ਸਾਰਾ ਉਲਟ ਕੇ ਆ ਪਿਆ, ਫੌਜਾਂ ਚਾਰੇ ਪਾਸੇ ਘਿਰਿਆ। ਮਹਾਰਾਜ ਕਹਿੰਦੇ ਨਹੀਂ, ਸ਼ਕਤੀ ਨਹੀਂ ਆਪਾਂ ਵਰਤਣੀ, ਹਿਊਮਨ ਬਲ ਦੇ ਜ਼ੋਰ ਨਾਲ ਆਪਾਂ ਮੁਕਾਬਲਾ ਕਰਨਾ। ਸ਼ਕਤੀ ਤਾਂ ਇੱਕੋ ਇੱਕ ਸਿੰਘ ਚ ਬੇਅੰਤ ਸੀਗੀ। ਬਹੁਤ ਭਿਆਨਕ ਉਸ ਥਾਂ ਦੇ ਉੱਤੇ ਟੱਕਰ ਹੋਈ ਜਿਹੜੀ ਅਜੇ ਤੱਕ ਦੁਨੀਆਂ ਨੂੰ ਅਸੀਂ ਦੱਸ ਨਹੀਂ ਸਕੇ। ਉਸ ਵੇਲੇ ਗੁਰੂ ਮਹਾਰਾਜ ਦਾ ਸੀ, 125,000 ਸੇ ਇੱਕ ਲੜਾਊ ਚਿੜੀਆਂ ਤੋਂ ਮੈਂ ਬਾਜ ਤੜਾਊ, ਚੜੇ ਸਿੰਘ ਤੋਂ ਮੁਕਤ ਕਰਾਊ, ਤਵੇ ਗੋਬਿੰਦ ਸਿੰਘ ਨਾਮ ਕਹੋ। ਇਕੱਲਾ ਮੋਹਕਮ ਸਿੰਘ ਪੰਜ ਪਿਆਰੇ ਬਾਹਰ ਨਿਕਲਿਆ, 2 ਘੰਟੇ ਇਕੱਲੇ ਨੇ ਲੜਾਈ ਕਰੀ ਉੱਥੇ। ਪੁਰਜਾ ਪੁਰਜਾ ਕੱਟਿਆ ਤਾਂ ਫਿਰ 5 ਸਿੰਘ ਨਿਕਲੇ, ਸਾਹਿਬਜ਼ਾਦੇ ਪਾਰ ਆਏ ਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ। ਸ਼ਾਮ ਹੋ ਜਾਂਦੀ ਹੈ, ਉਸ ਵੇਲੇ 5 ਸਿੰਘ ਰਹਿ ਗਏ। ਉਹਨਾਂ ਨੇ ਕਿਹਾ ਵੀ ਸੱਚੇ ਪਾਤਸ਼ਾਹ ਆਪ ਬਾਹਰ ਚਲੇ ਜਾਓ ਗੜੀ ਤੋਂ, ਆਪ ਸਮਰੱਥ ਹੋ, ਚਾਹੇ ਸ਼ਕਤੀ ਵਰਤ ਕੇ ਜਾਓ, ਚਾਹੇ ਤੁਸੀਂ ਵੈਸੇ ਨਿਕਲ ਜਾਓ, ਤੇ ਖਾਲਸਾ ਜੇ ਬੱਚਾ ਹੈ ਤਰਸ ਕਰੋ ਇਹਦੇ ਉੱਤੇ। ਮਹਾਰਾਜ ਕਹਿੰਦੇ ਨਹੀਂ, ਮੈਂ ਕੱਲ ਨੂੰ ਯੁੱਧ ਕਰਾਂਗਾ। ਕਹਿੰਦੇ ਨਹੀਂ ਮਹਾਰਾਜ, ਵੀ ਤੁਸੀਂ 5 ਨੂੰ ਅਥਾਰਟੀ ਦਿੱਤੀ ਹੈ, ਅਸੀਂ 5 ਆਪ ਦੇ ਤਾਬੇ, ਆਪ ਸਤਿਗੁਰੂ ਸਾਡੇ ਵਿੱਚ ਬੈਠੇ ਹੋ, ਤੇ ਅਸੀਂ ਇਹ ਮਤਾ ਪਾਸ ਕਰਦੇ ਹਾਂ ਕਿ ਆਪ ਕਿਲਾ ਛੱਡ ਜਾ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ, ਜੇ ਊ 5 ਸਿੰਘ ਇਕੱਠੇ ਹੋ ਜਾਣ, ਉਹ 5 ਪਿਆਰੇ ਨਹੀਂ ਬਣਦੇ। 5 ਸਿੰਘ ਗੁਰੂ ਦੇ ਤਾਬੇ ਇਕੱਠੇ ਹੋ ਜਾਣ, ਫੇਰ ਫੈਸਲਾ ਲੱਗਿਆ ਕਰਦਾ। ਗੁਰੂ ਮਹਾਰਾਜ ਉੱਥੋਂ ਰਾਤ ਨੂੰ ਕਹਿਣ ਲੱਗੇ ਵੀ ਮੈਂ ਤਾਂ ਆਵਾਜ਼ ਦੇ ਕੇ ਜਾਵਾਂਗਾ। ਬਾਹਰ ਨਿਕਲੇ, ਉੱਚੇ ਥਾਂ ਖੜੇ ਹੋ ਕੇ ਆਵਾਜ਼ ਦਿੱਤੀ, ਪੀਰ ਹਿੰਦ ਮੇਹ ਰਵੀ, ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਨੇ ਫੜਨਾ ਫੜ ਲਓ। 3 ਵਾਰੀ ਆਵਾਜ਼ ਦਿੱਤੀ, ਨਾਲ ਤਾੜੀ ਮਾਰੀ। ਉੱਥੋਂ ਨਿਕਲ ਕੇ ਮਹਾਰਾਜ ਦਾ ਜੋੜਾ ਵੀ ਰਹਿ ਗਿਆ ਨੰਗੇ ਪੈਰੀ। ਬੇਅੰਤ ਪੱਖੜੇ ਦਾ ਉਹ ਥਾਂ ਹੈ, ਜਾ ਕੇ ਦੇਖ ਲਓ। ਹੁਣ ਤਾਂ ਬਾਬੂ ਲੈ, ਜਿਹਨਾਂ ਨੇ ਪਹਿਲਾਂ ਦੇਖਿਆ ਹੈਰਾਨ ਹੋ ਜਾਈਦਾ ਵੀ ਇੱਥੋਂ ਨੰਗੇ ਪੈਰੀ ਤੁਰਨਾ ਬੜਾ ਔਖਾ। ਉਸ ਵੇਲੇ ਉੱਥੇ ਦਲਦਲ ਸੀ, ਦਲਦਲ ਦੇ ਵਿੱਚ ਹੀ ਆਪ ਲੰਘ ਰਹੇ ਨੇ। ਜੰਡ ਸਾਹਿਬ ਪਹੁੰਚੇ, ਉੱਥੋਂ ਮਾਛੀਵਾੜੇ ਪਹੁੰਚ ਜਾਂਦੇ ਨੇ, ਮਾਛੀ ਪੜੇ ਆ ਬਾਹਰ ਪਏ ਨੇ, ਸਿੰਘ ਵਿਛੜ ਚੁੱਕੇ ਨੇ। ਆਪ ਨੇ ਖੂਹ ਕੋਲ ਹੈ, ਉੱਥੋਂ ਟਿੰਡ ਖੋਲੀ, ਕੁਰਲਾ ਕਰਿਆ, ਛਿੱਟੇ ਮਾਰੇ ਚਿਹਰੇ ਦੇ ਉੱਤੇ। 96 ਘੰਟੇ ਹੋ ਚੁੱਕੇ ਸੀ ਆਪ ਨੂੰ ਲਗਾਤਾਰ ਯੁੱਧ ਕਰਦਿਆਂ। ਧਰਤੀ ਗਿੱਲੀ ਪਈ ਸੀ, ਮੀਂਹ ਪੈ ਕੇ ਹਟਿਆ ਸੀ। ਉੱਥੇ ਹੀ ਮਹਾਰਾਜ ਬਰਾਜ ਗਏ ਤੇ ਉੱਪਰ ਲੈਣ ਨੂੰ ਕੁਛ ਵੀ ਨਹੀਂ ਸੀ। ਉੱਪਰ ਕੀ ਸੀਗਾ, ਠੰਡੀ ਹਵਾ ਉਹਨਾਂ ਦੇ ਉੱਤੋਂ ਦੀ ਲੰਘ ਰਹੀ ਸੀ। ਉਸ ਵੇਲੇ ਆਪ ਦਾ ਜੇ ਭਲਾ ਕੋਈ ਹੋਰ ਜਾਣਨਾ ਚਾਹੇ, ਸਾਡਾ ਤਾਂ ਨਿਸ਼ਚਾ ਹੈ ਵੀ ਉਹ ਗੁਰੂ ਸਾਹਿਬ ਤਾਂ ਆਪੇ ਪਰਮੇਸ਼ਰ ਸੀਗੇ, ਸਵਾਲ ਹੀ ਪੈਦਾ ਨਹੀਂ ਹੁੰਦਾ ਡੋਲਣ ਦਾ। ਜਿਹੜੇ ਨਿਸ਼ਚੇ ਵਾਲੇ ਨਹੀਂ ਹੁੰਦੇ ਉਹ ਇਹੋ ਜਿਹਾ ਗੱਲਾਂ ਕਰ ਦਿੰਦੇ, ਕਿਉਂਕਿ ਪਹਿਲੇ ਜਿੰਨੇ ਮਹਾਂਪੁਰਸ਼ ਹੋਏ ਨੇ ਜਦ ਕੋਈ ਐਸਾ ਹਾਲਤ ਆਇਆ ਤਾਂ ਉਹਨਾਂ ਦੇ ਨੇਤਰਾਂ ਚੋਂ ਹੰਝੂ ਗਿਰੇ ਨੇ। ਲੇਕਿਨ ਗੁਰੂ ਮਹਾਰਾਜ ਉਸ ਵੇਲੇ ਇਸ ਤਰ੍ਹਾਂ ਦਾ ਸੰਦੇਸ਼ ਦੇ ਰਹੇ ਨੇ, ਪੜ੍ਹੋ ਸਾਰੇ ਪਿਆਰੇ। ਹਾਲ ਮਰੀਦਾਂ ਦਾ ਕਹਿਣਾ, ਹਾਲ ਮਰੀਦਾਂ ਦਾ ਕਹਿਣਾ, ਮਰੀਦਾਂ ਦਾ ਕਹਿਣਾ, ਹਾਲ ਮਰੀਦਾਂ ਦਾ ਕਹਿਣਾ,
ਆਹ
ਹਾਲ ਮਰੀਦਾ ਦਾ ਕਹਿਣਾ ਮਰੀਦਾ ਦਾ ਕਹਿਣਾ ਕੋਲ ਨਹੀਂ ਹੈ, ਧਰਤੀ ਗਿੱਲੀ ਹੈ, ਉੱਤੇ ਨੂੰ ਕੋਈ ਕੱਪੜਾ ਨਹੀਂ। 96 ਘੰਟੇ ਯੁੱਧ ਕਰਦਿਆਂ ਨੂੰ ਹੋ ਗਏ, ਨਾ ਕੁਛ ਛਕਿਆ ਨਾ ਕੁਛ ਛਕਾਇਆ। ਅਕਾਲ ਪੁਰਖ ਨੂੰ ਸੰਦੇਸ਼ਾਂ ਦੇ ਰਹੇ ਨੇ, ਹੇ ਪ੍ਰਭੂ ਆਹ ਜਿਹੜਾ ਮੈਂ ਧਰਤੀ ਤੇ ਪਿਆ ਨਾ, ਇਹ ਮੈਨੂੰ ਬੜਾ ਹੀ ਚੰਗਾ ਲੱਗਦਾ ਉਹਨਾਂ ਮਹਿਲਾਂ ਨਾਲੋਂ ਜਿੱਥੇ ਮੈਂ ਤੇਰੇ ਤੋਂ ਬੇਮੁੱਖ ਹੋ ਕੇ ਤੇਰੀ ਰਜ਼ਾ ਦੇ ਵਿੱਚ ਟੁੱਟ ਕੇ ਪੈਂਦਾ। ਮੈਨੂੰ ਚੰਗਾ ਲੱਗਦਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਕੱਲੇ ਪਏ ਨੇ ਤੇ ਸਿੰਘ ਦੋ ਵਿਛੜੇ ਹੋਏ ਨੇ ਤੇਰੇ ਜਿਹੜੇ ਨਾਲ ਸੀਗੇ। ਤਾਰੇ ਦੀ ਸੇਧ ਦਿੱਤੀ ਹੋਈ ਹੈ, ਹੌਲੀ ਹੌਲੀ ਉਹਨਾਂ ਨੇ ਦੂਰੋਂ ਦੇਖਿਆ ਕਿ ਕੋਈ ਚੀਜ਼ ਚਮਕ ਰਹੀ ਹੈ। ਦੇਖਿਆ ਤਾਂ ਗੁਰੂ ਮਹਾਰਾਜ ਜੀ ਤੀਰ ਚਲਾਉਣ ਵਾਲੀ ਜੋ ਅੰਗੂਠੀ ਸੀ ਉਹਦੇ ਵਿੱਚ ਹੀਰਾ ਚਮਕ ਰਿਹਾ। ਉੱਥੇ ਪਹੁੰਚ ਜਾਂਦੇ ਨੇ, ਹਾਲ ਦੇਖਿਆ ਕਿਵੇਂ ਛਾਲੇ ਪਏ ਹੋਏ ਨੇ ਚਰਨਾਂ ਤੇ, ਕਿਸ ਤਰ੍ਹਾਂ ਸਤਿਗੁਰੂ ਧਰਤੀ ਤੇ ਪਏ ਹੋਏ ਨੇ। ਹੱਥ ਦੇ ਵਿੱਚ ਸ੍ਰੀ ਸਾਹਿਬ ਦਾ ਮੁੱਠਾ ਹੈ ਅਤੇ ਸਾਰਾ ਹਾਲ ਦੇਖ ਕੇ ਕਿਵੇਂ ਉਹਨਾਂ ਨੇ ਸਹਿਣ ਕਰਿਆ ਵਾਹਿਗੁਰੂ ਜਾਣਦਾ। ਅਖੀਰ ਮਹਾਰਾਜ ਜੀ ਨੂੰ ਹੌਲੀ ਹੌਲੀ ਆਪਣੇ ਚਰਨਾਂ 'ਤੇ ਮਸਤਕ ਨਵਾਇਆ, ਕਹਿਣ ਲੱਗੇ ਮਹਾਰਾਜ ਦਿਨ ਚੜ ਚੁੱਕਿਆ, ਫੌਜ ਪਿੱਛੇ ਲੱਗੀ ਹੋਈ ਹੈ, ਕਿਤੇ ਆਪਾਂ ਨੂੰ ਇਹੋ ਜਿਹਾ ਥਾਂ ਭਾਲਣਾ ਚਾਹੀਦਾ ਜਿੱਥੇ ਦਿਨ ਲੰਘ ਜਾਵੇ। ਨੇੜੇ ਬਾਗ ਸੀ, ਆ ਬਾਗ ਵਿੱਚ ਬੈਠ ਕੇ ਹੌਲੀ ਹੌਲੀ ਖਬਰ ਹੋ ਗਈ ਤਾਂ ਉੱਥੇ ਗੁਲਾਬਾ ਮਸੰਦ ਸੀ, ਉਸਦੇ ਘਰ ਆਪ ਚਲੇ ਜਾਂਦੇ ਨੇ। ਉੱਥੇ ਇੱਕ ਦਿਨ ਰਹੇ ਅਤੇ ਦੂਏ ਦਿਨ ਫੌਜ ਨੇ ਘੇਰਾ ਪਾ ਲਿਆ, ਤਲਾਸ਼ੀ ਅਗਲੇ ਦਿਨ ਲੈਣੀ ਸੀ। ਰਾਤ ਨੂੰ ਖਬਰ ਆ ਗਈ ਵੀ ਤਲਾਸ਼ੀ ਸਵੇਰੇ ਹੋਣੀ ਹੈ। ਗੁਲਾਬਾ ਡਰ ਗਿਆ, ਉਹਨੇ ਸਰੋਪਾ ਰੱਖ ਦਿੱਤਾ। ਮਹਾਰਾਜ ਕਹਿੰਦੇ ਕਿਉਂ ਡਰਦਾ ਹੈ, ਡਰੀਦਾ ਨਹੀਂ ਹੁੰਦਾ, ਜਾਓ ਮਾਤਾ ਨੂੰ ਲਿਆ, ਉਹਦੇ ਕੋਲ ਸਾਡਾ ਪਿਆ, ਸਾਡੀ ਅਮਾਨਤ ਪਈ ਹੈ। ਗੁਰੂ ਮਹਾਰਾਜ ਜੀ ਇੱਕ ਵਾਰੀ ਮਾਛੀਵਾੜੇ ਚੋਂ ਲੰਘਦੇ ਸੀ, ਮਾਤਾ ਸੀ ਇੱਕ ਬਿਰਧ, ਉਹਨੇ ਉਹਨਾਂ ਦਾ ਚੋਲਾ ਭੇਟਾ ਕਰਿਆ। ਮਹਾਰਾਜ ਕਹਿੰਦੇ ਮਾਤਾ ਇਹ ਤੂੰ ਰੱਖ ਛੱਡ, ਅਸੀਂ ਆਵਾਂਗੇ ਉਸ ਵੇਲੇ ਤੇ ਤੋਂ ਲਵਾਂਗੇ। ਉਹ ਚੋਲਾ ਨੀਲਾ ਰੰਗਾ ਲਿਆ ਤੇ ਆਪ ਨੂੰ ਗਨੀ ਖਾਂ ਨਵੀ ਖਾਂ ਦੋ ਭਰਾ ਪਠਾਨ, ਉਹ ਕਹਿਣ ਲੱਗੇ ਪਾਤਸ਼ਾਹ ਇਸ ਥਾਂ ਦੇ ਉੱਤੇ ਫੌਜ ਨੂੰ ਸ਼ੱਕ ਰਹਿਣਾ, ਹਿੰਦੂਆਂ ਦੇ ਘਰ ਸਾਰੇ ਤਲਾਸ਼ੀ ਹੋਣੀ ਹੈ ਤੇ ਸਾਡੇ ਘਰ ਤੁਸੀਂ ਚਲੇ ਚਲੋ, ਉੱਥੇ ਅਸੀਂ ਤੁਹਾਡੀ ਸੇਵਾ ਕਰਾਂਗੇ। ਆਪ ਸਮਰੱਥ ਹੋ, ਕਰਨ ਕਾਰਨ ਸਭ ਕੁਛ ਕਰ ਸਕਦੇ ਹੋ, ਪਰ ਸਾਡੀ ਸੇਵਾ ਕਬੂਲ ਕਰੋ। ਮਹਾਰਾਜ ਜੀ ਨੂੰ ਆਪਣੇ ਘਰ ਲੈ ਗਏ, ਉਹ ਚੋਲਾ ਪਹਿਨਾ ਦਿੱਤਾ ਗਿਆ ਤੇ ਅਖੀਰ ਸਕੀਮ ਹੋਈ ਕਿ ਸੂਰਜ ਛਿਪਣ ਤੋਂ ਥੋੜ੍ਹੀ ਦੇਰ ਪਹਿਲਾਂ ਚਾਰ ਪਾਈ ਤੇ ਬਿਰਾਜਮਾਨ ਕਰਾ ਕੇ ਫਿਰ ਇੱਥੋਂ ਨਿਕਲਾਂਗੇ ਫੌਜਾਂ 'ਚ। ਉੱਧਰ ਫੌਜਾਂ ਨੂੰ ਹਦਾਇਤ ਸੀ ਵੀ ਕੋਈ ਪੀਰ ਪੈਗੰਬਰ ਕੋਈ ਸਾਧੂ ਮਹਾਤਮਾ ਕਿਸੇ ਤਰ੍ਹਾਂ ਨਿਕਲ ਨਾ ਜਾਵੇ, ਤੇ ਖਬਰ ਵੀ ਇਹ ਸੀ ਵੀ ਉਹ ਮੱਛੀ ਬੜੇ ਵਿੱਚ ਨੇ। ਆਪ ਜਦ ਨਿਕਲਦੇ ਹੈ ਤਾਂ ਗਨੀ ਖਾਂ ਨਵੀ ਖਾਂ ਨੇ ਮੂਰਲੇ ਪਾਵੇ ਚੱਕ ਲਏ, ਭਾਈ ਦਇਆ ਸਿੰਘ ਜੀ ਚੌਰ ਕਰ ਰਹੇ ਨੇ ਤੇ ਦੋ ਸਿੰਘ ਮਾਨ ਸਿੰਘ ਜੀ ਤੇ ਧਰਮ ਸਿੰਘ ਪਿਛਲੇ ਉਹਨਾਂ ਨੇ ਬਾਹੀਆਂ ਫੜੀਆਂ ਹੋਈਆਂ ਨੇ, ਹੌਲੀ ਹੌਲੀ ਚਲੇ ਜਾ ਰਹੇ ਨੇ। ਜਾਂਦੇ ਵੀ ਸਲਾਹ ਹੋਈ ਕਿ ਫੌਜ ਵਿੱਚੋਂ ਨਹੀਂ ਨਿਕਲਣਾ, ਆਫਿਸਰ ਦੇ ਸਾਹਮਣੇ ਤੋਂ ਨਿਕਲਣਾ। ਉਸ ਵੇਲੇ ਉਹਨੇ ਦੇਖਿਆ, ਕਹਿਣ ਲੱਗਿਆ ਵੀ ਇਹ ਕੌਣ ਆ ਰਿਹਾ ਪਾਰ ਚਾਰ ਪਾਈ ਤੇ, ਅੰਦਾਜ਼ਾ ਲਾਇਆ ਵੀ ਕੋਈ ਪੀਰ ਲੱਗਦੇ ਨੇ। ਅਖੀਰ ਉਹ ਆ ਕੇ ਪੇਸ਼ ਕਰਿਆ, ਕਹਿਣ ਲੱਗੇ ਕੌਣ ਨੇ ਇਹ? ਕਨੀ ਖਾਂ ਨਵੀ ਖਾਂ ਨੇ ਕਿਹਾ ਕਿ ਖਾਨ ਸਾਹਿਬ ਇਹ ਸਾਡੇ ਪੀਰ ਨੇ, ਉੱਚ ਦੇ ਪੀਰਾਂ ਦੇ ਪੀਰ ਨੇ, ਆਪਣੀ ਮੌਜ ਦੇ ਨਾਲ ਮੱਕੇ ਤੋਂ ਆਏ ਨੇ ਤੇ ਆਪਣੀ ਸਿੱਖੀ ਸੇਵਕੀ ਜੀ ਤੁਰੇ ਫਿਰਦੇ ਨੇ ਪੀਰੀ ਮਰੀਤੀ ਚ। ਕਹਿਣ ਲੱਗਿਆ ਫਿਰ ਤਾਂ ਸਾਨੂੰ ਬੜੀ ਖੁਸ਼ੀ ਹੈ ਤੇ ਅਸੀਂ ਵੀ ਰਾਤ ਨੂੰ ਇਹਨਾਂ ਦੀ ਸੋਭਤ ਦਾ ਲਾਹਾ ਲਾਵਾਂਗੇ, ਖਾਣਾ ਖਿਲਾਵਾਂਗੇ। ਉਹਦਾ ਸੀ ਕਿ ਮੈਂ ਰਾਤ ਨੂੰ ਮੈਨਿਊਟਲੀ ਚੈੱਕ ਕਰੂੰਗਾ ਵੀ ਕੋਈ ਐਸੀ ਹਰਕਤ ਹੈ। ਉਹ ਡਰਦਾ ਸੀ ਵੀ ਪੀਰ ਜੀ ਨੂੰ ਜੇ ਸਿੱਧਾ ਛੇੜਿਆ ਤਾਂ ਹੋ ਸਕਦਾ ਇਹ ਸ਼ਰਾਪ ਦੇ ਦੇ, ਬਦਦੁਆ ਦੇ ਦੇ। ਗੁਰੂ ਮਹਾਰਾਜ ਜੀ ਨੂੰ ਇੱਕ ਟੈਂਟ ਦੇ ਵਿੱਚ ਉਤਾਰਿਆ ਗਿਆ, ਦੂਜੇ ਚਾਰੇ ਜਣੇ ਜਿਹੜੇ ਸੀ ਪਰੇ ਕਰਕੇ ਉਤਾਰੇ ਗਏ। ਮਹਾਰਾਜ ਕਹਿੰਦੇ ਸੰਕੋਚ ਨਾ ਕਰਿਓ, ਕਹਿੰਦੇ ਮਹਾਰਾਜ ਇਹਨਾਂ ਦਾ ਖਾਣਾ ਅਸੀਂ ਕਿਵੇਂ ਖਾਵਾਂਗੇ? ਕਹਿੰਦੇ ਕੁਛ ਦੇਈ ਜਾਣ, ਖਾਣਾ ਤੁਹਾਡਾ ਹੀ ਰਹੇਗਾ, ਜਿਹੜਾ ਕੁਛ ਚਿਤਵੋਗੇ ਉਹੀ ਹੋਏਗਾ, ਹੋਰ ਨਹੀਂ ਹੁੰਦਾ। ਇੱਧਰ ਇਹਨਾਂ ਨੂੰ ਕਿਹਾ ਕਿ ਪੀਰ ਜੀ ਤਾਂ ਰੋਜ਼ੇ ਤੇ ਨੇ, ਇਹ ਤਾਂ ਕੋਈ ਸ਼ਕਦੇ ਸ਼ਿਕਾਉਂਦੇ ਨਹੀਂ ਹੈ, ਹਾਂ ਬਾਕੀ ਅਸੀਂ ਛਕ ਲਾਂਗੇ। ਉਸ ਵੇਲੇ ਜਦੋਂ ਉਹਨਾਂ ਨੇ ਦਿੱਤਾ ਪੰਜਾਂ ਨੂੰ, ਬੜਾ ਹੋਰ ਤਰ੍ਹਾਂ ਦਾ ਖਾਣਾ ਦਿੱਤਾ ਤੇ ਭਾਈ ਮਾਨ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਤੇ ਕਿ ਤੁਸੀਂ ਕਰਦ ਭੇਟ ਕਰ ਲਿਓ, ਮੂਲ ਮੰਤਰ ਦਾ ਪਾਠ ਕਰਕੇ ਕਰਦ ਭੇਟ ਕਰਕੇ ਤਾਂ ਪ੍ਰਸ਼ਾਦ ਪਰਮਗਾ ਨਾਸ। ਉਸ ਵੇਲੇ ਨਿਸ਼ੰਗ ਹੋ ਕੇ ਖਾ ਰਹੇ ਹੋ ਤੁਸੀਂ, ਤੁਹਾਨੂੰ ਥੋੜਾ ਖਾਣਾ ਮਿਲੇਗਾ, ਹੋਰ ਕੋਈ ਚੀਜ਼ ਨਹੀਂ ਮਿਲੇਗੀ। ਪ੍ਰਸ਼ਾਦ ਮਿਲੇਗਾ ਤੇ ਹੋਲੇ ਦਾ ਖੀਰ ਮਿਲੇਗੀ। ਇੱਥੇ ਬੜੇ ਪ੍ਰੇਮੀ ਹੈਰਾਨ ਹੋ ਜਾਂਦੇ ਨੇ, ਪੜ੍ਹੇ ਲਿਖੇ ਬੰਦੇ, ਖਾਸ ਕਰ ਪ੍ਰੋਫੈਸਰ ਲੋਕ, ਵੀ ਇਹ ਗੱਲ ਐਵੇਂ ਬਣਾਈ ਹੋਈ ਹੈ ਇਹਨਾਂ ਦੀ। ਠੀਕ ਹੈ, ਅਸੀਂ ਵੀ ਐਵੇਂ ਕਹਿੰਦੇ ਹਾਂ ਵੀ ਜੇ ਮੈਨੂੰ ਪਤਾ ਨਾ ਹੋਵੇ ਮੈਂ ਵੀ ਕਹਾਂ ਵੀ ਐਵੇਂ ਬਣਾਈ ਹੋਈ ਹੈ। ਪਰ ਤੁਸੀਂ ਮਹਾਰਾਜ ਸਿੰਘ ਜੀ, ਮੈਂ ਤੁਹਾਨੂੰ ਫੈਕਟਸ ਦੱਸਦਾ, ਉਹਦੇ ਵੱਲ ਧਿਆਨ ਦਿਓ। ਜਿਹੜੇ ਹੁਣੇ ਹੀ ਹੁਣੇ ਹੋਏ ਨੇ ਤੁਹਾਡੇ ਹੁੰਦਿਆਂ ਹੁੰਦਿਆਂ, ਡਾਕਟਰ ਸਵਾਮੀ ਰਾਮ ਜੀ ਪੈਨਸ਼ਨ ਵਾਲੀਆਂ ਵਾਲੇ, ਉੱਥੇ ਉਹਨਾਂ ਦਾ ਆਸ਼ਰਮ ਹੈ, ਉਹਨਾਂ ਨੇ ਕਿਤਾਬ ਲਿਖੀ ਹੈ ਲਿਵਿੰਗ ਵਿਦ ਦਾ ਹਿਮਾਲਾਇਨ ਮਾਸਟਰਸ। ਉਹਦੇ 'ਚ ਉਹ ਲਿਖਦੇ ਨੇ ਕਿ ਇੱਕ ਸਾਧੂ ਦਾ ਮੈਨੂੰ ਪਤਾ ਲੱਗਿਆ, ਮੈਂ ਉਹਦੇ ਦਰਸ਼ਨ ਕਰਨ ਵਾਸਤੇ ਸ੍ਰੀਨਗਰ ਜਿਹੜਾ ਟੀੜੀ ਗੜਵਾਲ 'ਚ ਹੈ ਉੱਥੇ ਪਤਾ ਕਰਿਆ। ਉਹ ਕਹਿੰਦੇ ਜੀ ਉਹ ਤਾਂ ਪਹਾੜ ਦੀ ਗੁਫਾ 'ਚ ਰਹਿੰਦੇ ਨੇ, ਕੱਪੜਾ ਕੋਈ ਪਹਿਨਦੇ ਨਹੀਂ, ਇੱਕ ਬੋਰੀ ਦਾ ਟਾਟ ਆਲੇ ਦੁਆਲੇ ਲਪੇਟਦੇ ਨੇ, ਹੱਥ ਵਿੱਚ ਬੜੇ ਮਜ਼ਬੂਤ ਡਾਂਗ ਰੱਖਦੇ ਨੇ, 6 ਫੁੱਟ ਤੋਂ ਉੱਚੇ ਨੇ, ਅਤੇ ਜੇ ਕੋਈ ਨੇੜੇ ਜਾਵੇ ਸੋਟਾ ਮਾਰਦੇ ਨੇ, ਅਤੇ ਉਹਦਾ ਸੋਟਾ ਸਹਿਣਾ ਔਖਾ। ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਵੀ ਉੱਥੇ ਨਾ ਜਾਓ। ਸਵਾਮੀ ਜੀ ਕਹਿੰਦੇ ਮੈਂ ਇੱਕ ਪੰਡਿਤ ਨੂੰ ਕਿਹਾ ਵੀ ਤੂੰ ਮੈਨੂੰ ਉੱਥੇ ਰਸਤਾ ਤਾਂ ਦਿਖਾ ਦੇ। ਕਹਿੰਦਾ ਸਵਾਮੀ ਜੀ ਰਾਹ ਤਾਂ ਮੈਂ ਦਿਖਾ ਦੂੰ ਪਰ ਉਹਦੀ ਮਾਰ ਨਹੀਂ ਮੈਂ ਸਹਿ ਸਕਦੀ। ਉਹ ਮੇਰੇ ਨਾਲ ਹੋ ਗਿਆ, ਰਸਤੇ 'ਚ ਉਹਦੀਆਂ ਬਦਖੋਈਆਂ ਕਰੀਗਾ, ਬੜਾ ਮਾੜਾ ਹੈ, ਇਹ ਮਾਸ ਖਾ ਲੈਂਦਾ, ਸੋਹਣਾ ਕਰ ਲੈਂਦਾ, ਚਿਮਕਾ ਕਰ ਲੈਂਦਾ, ਸ਼ਰਾਬ ਪੀ ਲੈਂਦਾ, ਬੜਾ ਗਲਤ ਸਮਤ ਹੈ। ਕਹਿੰਦੇ ਅਸੀਂ ਗੱਲਾਂ ਕਰਦੇ ਕਰਦੇ ਉੱਥੇ ਪਹੁੰਚ ਗਏ, ਉੱਥੇ ਜਾ ਕੇ ਉਹ ਬ੍ਰਾਹਮਣ ਨੇ ਮੱਥਾ ਟੇਕਿਆ। ਉਹ ਕਹਿੰਦਾ ਸੁਣੋ, ਇਹ ਕਹਿੰਦਾ ਰਾਹ ਵਿੱਚ ਮੇਰੀਆਂ ਬਦਖੋਈਆਂ ਕਰਦਾ ਹੈ, ਹੁਣ ਮੱਥੇ ਟੇਕਦਾ? ਬਹੁਤ ਦਬਕਾ ਮਾਰਿਆ, ਉਹ ਡਰ ਕੇ ਕੰਬਣ ਲੱਗ ਗਿਆ। ਕਹਿੰਦਾ ਜਾ ਗੰਗਾ ਦੇ ਵਿੱਚੋਂ ਜਲ ਲੈ ਕੇ ਆ। ਜਲ ਲੈ ਆਇਆ ਕੋਈ ਬਰਤਨ ਭਰ ਕੇ। ਕਹਿੰਦਾ ਹੁਣ ਤੁਸੀਂ ਭੁੱਖੇ ਹੋ, ਤੁਹਾਨੂੰ ਖਿਲਾਉਣਾ ਵੀ ਹੈ ਮੈਂ ਕੁਛ। ਉਹ ਬ੍ਰਾਹਮਣ ਨੂੰ ਕਹਿਣ ਲੱਗਿਆ 2-3 ਮੀਲ ਉੱਤੇ ਇੱਕ ਮੁਰਦਾ ਰੁੜਿਆ ਆ ਰਿਹਾ, ਉਹਦੇ ਪਿਛਲੇ ਪਾਸਿਓਂ 2 ਕਿਲੋ ਮਾਸ ਕੱਟ ਲਿਆ। ਉਹ ਕਹਿੰਦਾ ਹਜ਼ੂਰ ਮੈਂ ਤਾਂ ਅੱਜ ਤੱਕ ਚਿੜੀ ਵੀ ਨਹੀਂ ਮਾਰੀ, ਮੈਂ ਉਹਦਾ ਮਾਸ ਕਿਵੇਂ ਕੱਟ ਲਿਆ? ਕਹਿੰਦੇ ਫਿਰ ਆਪ ਤੇਰਾ ਕੱਟ ਲੈਂਦੇ ਹਾਂ। ਛੁਰਾ ਦੇ ਤਾ, ਡਰਦਾ ਮਾਰਿਆ ਹੇਠਾਂ ਚਲਿਆ ਗਿਆ, ਇਹਨੇ ਨੂੰ ਮੁਰਦਾ ਆ ਗਿਆ ਰੁੜਦਾ ਰੁੜਦਾ। ਉਹਨੇ ਉਹ ਕੰਢੇ ਲੱਗਿਆ ਤੇ ਇਹਨੇ ਮਾਸ ਕੱਟ ਲਿਆ, ਆਪਣੀਆਂ 2 ਉਂਗਲਾਂ ਕੱਟ ਦਿੱਤੀਆਂ, ਮਾੜੀਆਂ ਮਾੜੀਆਂ ਲਟਕਦੀਆਂ ਨੇ, ਖੂਨ ਚੱਲਣ ਲੱਗ ਗਿਆ। ਡਰਦਾ ਡਰਦਾ ਲੈ ਕੇ ਆ ਗਿਆ। ਉਹ ਕਹਿੰਦਾ ਉਹ ਖੂਨ ਨਿਕਲਦਾ। ਕਹਿੰਦਾ ਹਜ਼ੂਰ ਇਹ ਉਂਗਲੀਆਂ ਕੱਟ ਗਈਆਂ ਮੇਰੀਆਂ, ਮੈਂ ਕਦੇ ਕੱਟਿਆ ਨਹੀਂ ਸੀ। ਕਹਿੰਦੇ ਉਰਿਆ ਹੱਥ ਫੜਿਆ, ਉਂਗਲਾਂ ਸਾਫ਼। ਕਹਿੰਦਾ ਟੁਕੜੇ ਕਰੇ ਤੇ ਕੱਟ ਕੱਟ ਉਹ ਪਿਆ ਬਰਤਨ, ਉਹਦੇ ਚੋਂ ਵਾਲ। ਕਹਿੰਦਾ ਹਜ਼ੂਰ ਅਸੀਂ ਤਾਂ ਵੈਜੀਟੇਰੀਅਨ ਆ, ਕਹਿ ਤੁਹਾਨੂੰ ਖਾਣ ਨੂੰ ਤਾਂ ਦੇਣਾ ਕੁਛ, ਵੈਜੀਟੇਰੀਅਨ ਮੈਨੂੰ ਪਤਾ ਤੁਹਾਨੂੰ ਵੈਜੀਟੇਰੀਅਨ। ਸਵਾਮੀ ਜੀ ਕਹਿੰਦੇ ਉਹ ਤੋਂ ਕਟਾ ਕੇ ਬਰਤਨ 'ਚ ਪਾ ਤਾ ਲੂਣ ਵਿੱਚ। ਕਹਿੰਦਾ ਪਾ ਦੇ। ਉਹ ਰਿਝਣ ਲੱਗ ਗਿਆ ਤਾਂ ਕਾਫੀ ਸਮੇਂ ਤੋਂ ਬਾਅਦ ਉਹ ਕਹਿਣ ਲੱਗਿਆ ਬਈ ਜਾ ਕੇ ਉਹ ਪੱਤੇ ਲਿਆਓ ਤੋੜ ਕੇ। ਪੱਤੇ ਤੋੜੇ ਤੇ ਸਵਾਮੀ ਜੀ ਕਹਿੰਦੇ ਸਰ ਆਈ ਐਮ ਵੈਜੀਟੇਰੀਅਨ। ਕਹਿੰਦਾ ਸਵਾਮੀ ਮੈਂ ਤੈਨੂੰ ਕਦ ਕਹਿੰਦਾ ਵੀ ਵੈਜੀਟੇਰੀਅਨ ਨਹੀਂ। ਤੈਂ 6 ਮੀਲ ਸ੍ਰੀਨਗਰ ਤੋਂ ਪਿੱਛੋਂ ਇੱਕ ਫੁਰਨਾ ਕਰਿਆ ਸੀ, ਇੱਕ ਵਾਰੀ ਤੈਨੂੰ ਸਗੁੱਲੇ ਖਾਧੇ ਸੀ ਵੀ ਉਹ ਜਿਹੇ ਮੁੜਕੇ ਨਹੀਂ ਮਿਲੇ। ਕਹਿੰਦਾ ਉਹ ਦੇਣੇ ਆ ਮੈਂ ਤੈਨੂੰ। ਅਸੀਂ ਕਹਿੰਦਾ ਹੈਰਾਨ ਹੋ ਗਏ ਤੇ ਜਿਸ ਵਕਤ ਉਹਨੇ ਪੱਤਿਆਂ ਤੇ ਪਾਉਣ ਲੱਗਿਆ, ਕਹਿੰਦਾ ਮੈਂ ਹੈਰਾਨ ਰਹਿ ਗਿਆ, ਨਾ ਕਿਤੇ ਮਾਸ ਨਾ ਬੂਝ, ਰਸਗੁੱਲੇ ਪਾਤੇ ਉਹਨੇ। ਉਹ ਪੰਡਿਤ ਮੇਰੇ ਵੱਲ ਦੇਖੇ, ਮੈਂ ਉਹਦੇ ਵੱਲ ਦੇਖ। ਮੈਂ ਹੌਲੀ ਦੇਖੇ ਉਹਨੂੰ ਕਿਹਾ ਬਈ ਪਰ ਹੈਪੀ ਨੇ ਹਿਪਨੋਟਾਈਜ਼ਡ, ਵੀ ਸ਼ਾਇਦ ਇਹਨੇ ਹਿਪਨੋਟਾਈਜ਼ ਕਰਤਾ ਸਾਨੂੰ। ਉਹ ਕਹਿੰਦਾ ਨੋ ਨੋ ਡੋਂਟ ਥਿੰਕ ਸੋ, ਰੀਅਲ। ਕਹਿੰਦਾ ਰਸਗੁੱਲੇ ਨੇ। ਕਹਿੰਦਾ ਜਦ ਅਸੀਂ ਖਾਧੇ ਬੜੇ ਹੀ ਟੇਸਟੀ, ਉਹ ਬ੍ਰਾਹਮਣ ਕਹਿਣ ਲੱਗਾ ਮੈਂ ਘਰ ਜਾਣਾ, ਉਹਨੂੰ ਕਹਿੰਦਾ ਬਹੁਤ ਸਾਰਾ ਭਰ ਕੇ ਦੇ ਤਾ, ਕਹਿੰਦਾ ਜਾ ਪਿੰਡ ਚ ਵੰਡ ਦੀ। ਕਹਿੰਦਾ ਮੈਂ ਰਾਤ ਨੂੰ ਰਿਹਾ, ਮੈਂ ਕਿਹਾ ਵੀ ਸਵਾਮੀ ਜੀ ਆ ਤਾਂ ਚਰਚ ਗੱਲ ਕਰਤੀ ਜਿਹੜੀ ਕਦੇ ਸੁਣਦੇ ਹੁੰਦੇ ਦੇਖੀ ਨਹੀਂ ਸੀ, ਵੀ ਇਹ ਕਿਵੇਂ ਕਰਤੀ, ਤੁਸੀਂ ਕੌਣ ਹੋ, ਆਪਣਾ ਪਰਿਚਾ ਦਿਓ। ਕਹਿੰਦਾ ਮੈਂ ਡਾਕਟਰ ਹਾਂ, PhD ਮੈਂ ਕਰੀ ਸੀ ਸੰਸਕ੍ਰਿਤ ਦੀ, ਤੇ ਮੈਂ ਅਥਰਵਣ ਵੇਦ ਪੜਿਆ ਸੀ। ਅਥਰਵਣ ਵੇਦ ਦੇ ਵਿੱਚ ਬੇਸਿਕ ਜਿਹੜੇ ਐਲੀਮੈਂਟਸ ਨੇ ਹਰ ਚੀਜ਼ ਦੇ, ਉਹਨਾਂ ਨੂੰ ਬਦਲ ਦੇਣ ਦੀ ਗੱਲ ਲਿਖੀ ਹੋਈ ਹੈ ਵੀ ਤੁਸੀਂ ਕੁਛ ਵੀ ਬਣਾ ਸਕਦੇ ਹੋ ਕਿਸੇ ਚੀਜ਼ ਤੋਂ, ਮਿੱਟੀ ਤੋਂ ਸੋਨਾ ਬਣਾ ਸਕਦੇ ਹੋ। ਕਹਿੰਦਾ ਮੈਂ ਉਹਦੀ 20 ਸਾਲ ਰਿਸਰਚ ਕਰੀ ਇੱਥੇ ਰਹਿ ਕੇ, ਜੰਗਲੀ ਬਣ ਕੇ ਰਿਹਾ ਮੈਂ, ਡੰਡਾ ਹੱਥ ਸੀ ਵੀ ਲੋਕ ਇਕੱਠੇ ਨਾ ਹੋ ਜਾਣ, ਕਿਉਂਕਿ ਲੋਕ ਤਾਂ ਸੰਤਾਂ ਕੋਲ ਆਉਂਦੇ ਨੇ, ਕੁਛ ਕਰਨਾ ਨਹੀਂ, ਲੈਣਾ ਨਹੀਂ, ਦੇਣਾ ਨਹੀਂ, ਸੇਵਾ ਨਹੀਂ ਕਰਨੀ, ਕੋਈ ਪ੍ਰੀਚਾ ਨਹੀਂ ਜੀ, ਲੜਕਾ ਦੇ ਦਿਓ, ਕਾਰੋਬਾਰ ਨਹੀਂ ਚੱਲਦਾ ਜੀ, ਬਚਨ ਦੇ ਦਿਓ, ਬਚਨ ਕਦੇ ਸਿਖਾਲੇ ਹੀ ਹੁੰਦੇ ਆ, ਕਿੰਨਾ ਸਾਧ ਸਕ ਜੀ ਔਖਾ ਹੁੰਦਾ। ਇਕਦਮ ਆਉਂਦੇ ਕਹਿੰਦੇ ਮੈਂ ਕਿਹਾ ਇੱਥੇ ਮੱਖੀਆਂ ਇਕੱਠੀਆਂ ਹੋ ਜਾਣਗੀਆਂ, ਡੰਡਾ ਰੱਖਿਆ। ਕਹਿੰਦਾ ਮੈਂ ਸਵਾਮੀ ਫਿਰ ਹੱਥ ਚ ਜਿਹੜਾ ਨੇੜੇ ਆਵੇ ਜਾਂ ਮੈਂ ਇੱਟ ਮਾਰਾ ਜਾ, ਕਹਿੰਦਾ ਡੰਡਾ ਮਾਰਾ, ਮੇਰੇ ਨੇੜੇ ਨਹੀਂ ਸੀ ਕੋਈ ਆਉਂਦਾ। ਕਹਿੰਦਾ ਇਹ ਵਿਦਿਆ ਗੱਲ ਨਹੀਂ ਹੈ, ਪਹਿਲਾਂ ਆਦ ਜੁਗਾਦ ਤੋਂ ਚਲੀ ਆ ਰਹੀ ਵਿਦਿਆ। ਕਹਿੰਦਾ ਤੂੰ ਸਿੱਖ ਲੈ, ਕਿਉਂਕਿ ਅਸੀਂ ਸਿਰਫ ਹਿੰਦੁਸਤਾਨ 3 ਬੰਦੇ ਆ ਜਿਹਨਾਂ ਕੋਲ ਇਹ ਵਿਦਿਆ, ਇੱਕ ਆਸਾਮ ਚ ਹੈ, ਇੱਕ ਤਿੱਬਤ ਵਿੱਚ ਹੈ, ਇੱਕ ਮੈਂ ਆ। ਮੇਰੇ ਜਾਣ ਤੋਂ ਬਾਅਦ ਇਹ ਵਿਦਿਆ ਇਸ ਇਲਾਕੇ ਦੀ ਗੁੰਮ ਹੋ ਜਾਏਗੀ। ਹੁਣ ਇਹ ਤਾਂ ਗੱਲ ਅੱਜ ਕੱਲ੍ਹ ਦੀ ਹੈ ਜਿਹੜੀ ਹੁਣੇ ਬੀਤੀ ਹੈ। ਹੁਣ ਇਹ ਤੋਂ ਸਾਡੇ ਬਹੁਤ ਸਾਰੇ ਸਵਾਲ ਹੱਲ ਹੋ ਗਏ। ਗੁਰੂ ਨਾਨਕ ਸਾਹਿਬ ਨੇ ਜਿਸ ਵਕਤ ਨਾਨੂ ਪੰਡਿਤ ਨੂੰ ਮਾਸ ਮਾਸ ਕਰ ਮੂਰਖ ਝਗੜੇ ਦੇ ਸ਼ਬਦ ਦੀ ਸੋਝੀ ਕਰਾਈ, ਉਸ ਵੇਲੇ ਆਪਦੇ ਕੋਲ ਇੱਕ ਰਾਜਕੁਮਾਰ ਹਰਨ ਮਾਰ ਕੇ ਲਿਆ। ਮਹਾਰਾਜ ਕਹਿੰਦੇ ਇਹਨੂੰ ਧਰ ਦੇ ਪਤੀਲੇ ਚ, ਉਧਰ ਗ੍ਰਹਿਣ ਲੱਗਦਾ ਹੈ, ਉਧਰਲੇ ਪਾਸੇ ਅੱਗ ਜਲਦੀ ਹੈ, ਬੜੀ ਮਾੜੀ ਗੱਲ ਹੋਈ, ਸਾਰੇ ਰੌਲਾ ਪੈ ਗਿਆ ਵੀ ਇਹ ਕੋਈ ਮਾੜਾ ਬੰਦਾ ਕੋਈ ਨਾਸਤਕ ਆ ਗਿਆ ਜਿਹੜਾ ਮਰਿਆਦਾ ਉਲਟਾ ਰਿਹਾ। ਇਕੱਠੇ ਹੋ ਕੇ ਲੜਨ ਆ ਗਏ ਗੁਰੂ ਸਾਹਿਬ। ਮਹਾਰਾਜ ਨੇ ਉੱਥੇ ਮਾਸ ਮਾਸ ਕਰ ਮੂਰਖ ਝਗੜੇ ਦਾ ਸ਼ਬਦ ਉਚਾਰ ਕੇ ਦੱਸਿਆ ਕਿ ਪਿਆਰੇ ਉਹ ਕਰਮ ਧਰਮ ਦੀ ਗੱਲ ਤੁਹਾਨੂੰ ਆਉਂਦੀ ਨਹੀਂ, ਮਾਸ ਮਾਸ ਕਰੀ ਜਾਂਦੇ, ਆਪ ਦੇ ਵਿੱਚ ਇੰਨੀਆਂ ਕਮਜ਼ੋਰੀਆਂ ਕਿ ਰਾਤ ਨੂੰ ਵੀ ਆਪ ਇਸਤਰੀ ਰੂਪ ਦੇ ਅੰਦਰ ਮਾਸ ਵਰਤਿਆ। ਉਸ ਵੇਲੇ ਉਹ ਕਾਇਲ ਹੋ ਗਿਆ, ਕਹਿਣ ਲੱਗਿਆ ਸੱਚਮੁੱਚ ਇਹ ਗੁਰੂ ਨਾਨਕ ਨੇ ਜਿਹਨਾਂ ਨੇ ਕਲਯੁੱਗ ਦਾ ਉਧਾਰ ਕਰਨਾ। ਉਸ ਵੇਲੇ ਜਦੋਂ ਉਹਨੇ ਹਾਰ ਮੰਨ ਲਈ, ਸਾਰਿਆਂ ਸਾਧੂਆਂ ਨੇ, ਸਾਰੇ ਪੰਡਿਤਾਂ ਨੇ ਨਮਸਕਾਰ ਕਰਤੀ। ਮਹਾਰਾਜ ਕਹਿੰਦੇ ਭਾਈ ਹੁਣ ਗੁਰੂ ਘਰ ਲੰਗਰ ਛੱਕ ਕੇ ਜਾ। ਬਹੁਤ ਸਾਰਿਆਂ ਦੇ ਮਨ ਚ ਸ਼ੰਕਾ ਪੈਦਾ ਹੋ ਗਿਆ ਵੀ ਮਹਾਰਾਜ ਕਹਿੰਦੇ ਨਿਸ਼ੰਗ ਹੋ ਕੇ ਬਸ ਉੱਤੇ ਮੂੰਹ ਦੇ ਉੱਤੇ ਕੱਪੜਾ ਪਾ ਦਿਓ, ਵਰਤਾਈ ਜਾਓ। ਉਸ ਵੇਲੇ ਕੀ ਵਰਤ ਰਿਹਾ? ਪ੍ਰਸ਼ਾਦ ਵਰਤ ਰਿਹਾ ਤੇ ਹੌਲੇ ਦਾ, ਤੇ ਨਾਲ ਖੀਰ ਵਰਤ ਰਹੀ ਹੈ। ਹੈਰਾਨ ਹੋ ਜਾਂਦੇ ਨੇ ਇਹਨੂੰ ਇਤਿਹਾਸਕਾਰ, ਸਮਝ ਨਹੀਂ ਪੈਂਦੀ ਵੀ ਕੀ ਕਹੀਏ। ਪ੍ਰੋਫੈਸਰਾਂ ਨੂੰ ਖਾਸ ਕਰਕੇ ਨਹੀਂ ਸਮਝ ਪੈਂਦੀ, ਕਿਉਂਕਿ ਉਹਨਾਂ ਦੀ ਸ਼ਰਧਾ ਹੁੰਦੀ। ਅਸੀਂ ਲੋਕ ਤਾਂ ਸ਼ਰਧਾ ਜਾਣਦੇ ਹਾਂ ਵੀ ਜੇ ਇੱਕ ਨਿਗਾਹ ਕਰ ਦਿਓ ਕੁਛ ਤੇ ਕੁਛ ਬਣਾ ਦਿਓ। ਉਹਨਾਂ 'ਚ ਤਾਂ ਇਹ ਸ਼ਕਤੀਆਂ ਸੀ, ਸਿੰਘਾਂ ਵਿੱਚ ਇਹ ਸ਼ਕਤੀਆਂ ਸੀ, ਆਮ ਸੁਧਾਰਨ ਬੰਦ ਕੀ ਕਰਨ ਵਾਲਿਆਂ 'ਚ। ਜਦ ਗੁਰੂ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਮੁਰਦਾ ਖਾਓ, ਉਹ ਮੁਰਦੇ ਦੇ ਕੋਲ ਜਾਂਦੇ ਆ ਤੇ ਜਦ ਚੱਕਦੇ ਆ ਕੱਪੜਾ, ਉੱਥੇ ਮੁਰਦਾ ਹੈ ਨਹੀਂ, ਉੱਥੇ ਪ੍ਰਸ਼ਾਦ ਪਿਆ। ਇਹ ਕੋਈ ਅਣਹੋਣੀਆਂ ਗੱਲਾਂ ਨਹੀਂ। ਉਸ ਵੇਲੇ ਸਿੰਘਾਂ ਨੂੰ ਮਹਾਰਾਜ ਨੇ ਕਿਹਾ ਤੁਹਾਡਾ ਸ਼ੰਕਾ ਨਾ ਰਹਿ ਜੇ, ਕੁਛ ਪੱਲੇ 'ਚ ਲੈ ਆਇਓ। ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ, ਉਹਨਾਂ ਨੂੰ ਤਸੱਲੀ ਹੋ ਗਈ। ਸਵੇਰੇ ਬੜੀ ਇੱਜ਼ਤ ਦੇ ਨਾਲ ਗੁਰੂ ਸਾਹਿਬ ਨੂੰ ਉਹਨਾਂ ਨੇ ਵਿਦਾ ਕਰਿਆ। ਮਹਾਰਾਜ ਕਹਿੰਦੇ ਸਾਡੇ ਛਕਣ ਵਾਸਤੇ ਵੀ ਕੁਛ ਲੈ ਆਇਓ। ਕਹਿੰਦੇ ਖੋਲੋ ਰੁਮਾਲ, ਰੁਮਾਲ ਖੋਲੇ ਸਾਰਿਆਂ ਦੇ ਪ੍ਰਸ਼ਾਦ। ਉਹਦੇ ਬਾਅਦ ਗੁਰੂ ਮਹਾਰਾਜ ਜੀ ਕਈ ਥਾਵਾਂ ਤੇ ਹੁੰਦੇ, ਉੱਚਦੇ ਪੀਰ ਹੋ ਕੇ ਉਸ ਥਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਗਵਾਹ ਲਿਆਓ। ਗਵਾਹ ਪਹਿਲਾਂ ਹੀ ਹਾਜ਼ਰ ਸੀਗੇ, ਅਨਾਇਤ ਅਲੀ ਪੀਰ ਸੀਗਾ, ਉੱਥੇ ਹੀ ਫੌਜ ਵਿੱਚ ਸੀ, ਘੋੜਸਵਾਰ ਭੇਜਿਆ ਉਹਦੇ ਕੋਲ। ਉਹ ਕਹਿੰਦਾ ਦੇਖੋ ਮੈਂ ਤਾਂ ਨਮਾਜ਼ ਪੜ੍ਹਨੀ ਹੈ ਰਾਤ ਦੀ, ਸਵੇਰੇ ਮੈਂ ਨਮਾਜ਼ ਪੜ੍ਹਨੀ ਹੈ, ਮੈਂ 10 ਵਜੇ ਆਊਂਗਾ। ਤੇ ਸ਼ਨਾਖਤ ਵਾਸਤੇ ਦੋ ਇਸਲਾਮ ਦੇ ਬੰਦੇ, ਪੀਰ ਕਾਜੀ ਪੀਰ ਮੁਹੰਮਦ ਸਲੋਹ ਵਾਲਾ, ਹਸਨ ਅਲੀ ਮੋਠੂ ਮਾਜਰੇ ਦਾ, ਪੀਰ ਅਨਾਇਤ ਅਲੀ, ਕਹਿੰਦੇ ਇਹ ਤਿੰਨ ਆ ਗਏ। ਇਹਨਾਂ ਨੇ ਆ ਕੇ ਕਿਹਾ, ਕਹਿੰਦੇ ਖਾਨ ਸਾਹਿਬ, ਜਰਨੈਲ ਸਾਹਿਬ, ਇਹ ਤਾਂ ਉੱਚਦੇ ਪੀਰਾਂ ਦੇ ਵੀ ਪੀਰ ਨੇ, ਅਵਗਿਆਨਾ ਕਰ ਬੈਠੀ। ਤੋ ਇੱਜ਼ਤ ਦੇ ਨਾਲ ਆਪ ਨੂੰ ਸ਼ਰਧਾ ਦੇ ਨਾਲ ਭੇਟਾ ਦੇ ਕੇ ਤੋਰਿਆ ਗਿਆ। ਤੇ ਆਪ ਬਹੁਤ ਸਾਰੇ ਪਿੰਡਾਂ ਚ ਚਲਦੇ ਹੋਏ, ਅੱਜ ਆਪ ਹੇਰਾ ਪਿੰਡ ਤੇ ਲੰਮੇ ਗ੍ਰਾਮ, ਉੱਥੇ ਇੱਕ ਬੀਬੀ ਆਈ, ਆ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰੀ, ਪਾਤਸ਼ਾਹ ਮੈਂ ਬੇਫਲ ਜਾ ਰਹੀ ਹਾਂ, ਕੋਈ ਫਲ ਲੱਗਣਾ ਚਾਹੀਦਾ। ਮਹਾਰਾਜ ਕਹਿੰਦੇ ਜਾ, 7 ਪੁੱਤਰ ਹੋਣਗੇ ਤੇਰੇ, ਤੂੰ ਇੱਕ ਮੰਗਦੀ ਆ ਤੈਨੂੰ 7 ਦਿੰਦੇ। ਉਸ ਵੇਲੇ ਮਹਾਰਾਜ ਨੇ ਗਨੀ ਖਾਨ ਨਵੀ ਖਾਨ ਨੂੰ ਵਿਦਾ ਕਰਨ ਵੇਲੇ ਕਿਹਾ, ਕਹਿੰਦੇ ਇਨ ਹੀ ਕਰੀਮ ਅਮ ਸੇਬ ਮਸਾਲਾ, ਸਿੱਖ ਮਾਨੋ ਇਨ ਕੋ ਸਭ ਕਾਲਾ, ਸੰਗਤ ਦੇਹ ਸੇਬ ਮਮ ਸਦਾ, ਕਰੇ ਬਿਨਾ ਲਿਖਤੀ ਨੋ ਪਟਾ ਦੇਤਾ। ਮਹਾਰਾਜ ਨੇ ਉਹ ਤਿਆਰ ਗੱਲ ਲਿਖੀ ਵੀ ਮੇਰੇ ਸਿੱਖ ਜਦੋਂ ਇਹਨਾਂ ਨੂੰ ਦੇਖਣ ਉਸ ਵੇਲੇ ਭੇਟਾ ਦੇਣ, ਕਿਉਂਕਿ ਇਹਨਾਂ ਨੇ ਮੇਰੀ ਬਹੁਤ ਸੇਵਾ ਕਰੀ ਹੈ। ਉਸ ਵੇਲੇ ਮਹਾਰਾਜ ਦੇ ਕੋਲ ਹੇਰੀ ਰਾਏਕੋਟ ਦਾ ਜੋ ਰਾਜਾ ਸੀ, ਰਾਏ ਕੱਲਾ, ਉਹ ਇਸਲਾਮ ਦਾ ਸੀ, ਉਹ ਸੇਵਾ ਚ ਆਇਆ। ਮਹਾਰਾਜ ਨੂੰ ਆ ਕੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਆਪ ਦੇ ਨਾਂ ਦੇ ਤਕਲੀਫਾਂ ਸਹਿਣੀਆਂ ਪਈਆਂ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ, ਸਾਡਾ ਤਾਂ ਮਨ ਜਿਹੜਾ ਹਿਰਦਾ ਹੈ ਪਾਟਦਾ ਜਾਂਦਾ, ਸਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਐਂ ਕਰੋ, ਛੋਟੇ ਸਾਹਿਬਜ਼ਾਦਿਆਂ ਦੀ ਖਬਰ ਨਹੀਂ ਆਈ, ਕਿਸੇ ਸਮਝਦਾਰ ਬੰਦੇ ਨੂੰ ਭੇਜੋ। ਉਹ ਕਹਿਣ ਲੱਗੇ, ਮਹਾਰਾਜ ਸਾਡਾ ਜਿਹੜਾ ਮਾਹੀ ਹੈ ਉਹ ਸਮਝਦਾਰ ਵੀ ਹੈ ਤੇ ਪੈਰਾਂ ਦਾ ਵੀ ਚਲਾਕ ਹੈ, 50 ਕੋਹ ਜਾਣਾ ਸੀ, ਉਹ ਹੁੰਦਾ 1.5 ਮੀਲ ਦਾ, ਵੀ ਇਹ ਜਾ ਕੇ ਖਬਰ ਲੈ ਆਓ। ਮਹਾਰਾਜ ਕਹਿੰਦੇ ਜਾ ਨਿਸ਼ੰਗ, ਪਰ ਅੱਜ ਵਾਪਸ ਆ ਜੀ। ਸਾਰੇ ਹੈਰਾਨ ਹੋ ਗਏ, 50 ਕੋਹ, 1.5 ਲਾ ਲਓ, 75 ਮੀਲ ਹੋ ਗਿਆ, ਕਿਲੋਮੀਟਰ ਤਾਂ ਚਲੇ ਗਏ ਸੈਂਕੜਿਆਂ ਚ, ਵੀ ਇਹ ਬੰਦਾ ਸਵੇਰੇ ਜਾ ਕੇ ਸ਼ਾਮ ਨੂੰ ਕਿਵੇਂ ਆ ਜੂ। ਕੋਈ ਨਾ ਬੋਲਿਆ, ਉਸ ਵੇਲੇ ਇਸ ਨੂੰ ਭੇਜ ਦਿੱਤਾ ਵੀ ਜਾ, ਤੈਨੂੰ ਕੋਈ ਨੀ ਦੇਖੇਗਾ, ਜਿੱਥੇ ਤੇਰਾ ਜੀ ਕਰਦਾ ਚਲਾ ਜਾਈ। ਕਚਹਿਰੀਆਂ ਚ ਫਿਰੀਆਂ, ਜਿੱਥੇ ਜਿੱਥੇ ਰਹੇ ਨੇ ਸਾਹਿਬਜ਼ਾਦੇ ਉੱਥੇ ਉੱਥੇ ਜਾਈ। ਇਹ ਜਾਂਦਾ ਜਾ ਕੇ ਸਾਰਾ ਹਾਲ ਇਸ ਨੇ ਪੁੱਛਿਆ ਤੇ ਮਹਾਰਾਜ ਕਹਿੰਦੇ ਦੇਖੋ ਤਾਂ ਆ ਰਿਹਾ। ਕਹਿੰਦੇ ਸੱਚੇ ਪਾਤਸ਼ਾਹ, ਉਹ ਤਾਂ 75 ਮੀਲ ਤੇ ਹੈ, ਥੋੜੀ ਦੇਰ ਬਾਅਦ ਮਹਾਰਾਜ ਕਹਿਣ ਲੱਗੇ ਆਹ ਦਰਖਤ ਤੇ ਚੜ ਕੇ ਦੇਖੋ, ਉੱਚਾ ਦਰਖਤ ਸੀ ਉੱਥੇ ਚੜਿਆ। ਉਹ ਕਹਿੰਦਾ ਸੱਚੇ ਪਾਤਸ਼ਾਹ ਉਹ ਸਾਹਮਣੇ ਆ ਰਿਹਾ। ਸਾਰੇ ਹੈਰਾਨ ਹੋ ਗਏ, ਵੀ ਗਿਆ ਪਤਾ ਲਿਆ ਤੇ ਆ ਵੀ ਗਿਆ। ਦੇਖਦੇ ਦੇਖਦੇ ਉਹ ਮਾਹੀ ਆ ਗਿਆ, ਆ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਰੋਈ ਜਾਂਦਾ ਰੋਈ ਜਾਂਦਾ। ਮਹਾਰਾਜ ਕਹਿੰਦੇ ਮਾਹੀ ਤੂੰ ਰੋ ਨਾ, ਤੂੰ ਉਹ ਗੱਲ ਦੱਸ। ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਂ ਕਿਵੇਂ ਦੱਸਾਂ, ਮੈਂ ਤਾਂ ਗੱਲ ਕਰੇ ਨਹੀਂ ਹੁੰਦੀ, ਮੈਂ ਤਾਂ ਸਾਰੇ ਰਸਤੇ ਰੋਂਦਾ ਹੀ ਆਇਆ। ਐ ਪੜ੍ਹ ਲਓ, ਚੀਰਜ ਤਰੇ ਨਾ ਕਿਵੇਂ ਮਨ ਮੇਰਾ, ਦੱਸਾਂ ਕਿਵੇਂ ਹਾਲ ਮਾਲਕਾ, ਤਰੇ ਨਾ ਕਿਵੇਂ ਮਨ ਦੱਸਾਂ ਕਿਵੇਂ ਹਾਲ ਮਾਲਕਾ। ਸੁਚੇਤ ਰਹੋ। ਮੈਨੂੰ ਦੱਸਣਾ ਬਹੁਤ ਔਖਾ, ਸੁਣਨ ਵਾਲੇ ਬਹੁਤ ਸਾਰੇ ਬੈਠੇ, ਇੰਨੀ ਗੱਲ ਸੁਣ ਕੇ ਸਾਰਿਆਂ ਦੇ ਨੇਤਰਾਂ ਚੋਂ ਜਲ ਜਾਣ ਲੱਗ ਗਏ। ਮਹਾਰਾਜ ਕਹਿਣ ਲੱਗੇ, ਕੋਈ ਨੀ ਮਾਹੀ, ਤੂੰ ਤੇਰਾ ਕਰ, ਜਿਵੇਂ ਉੱਥੇ ਹੋਇਆ ਸਾਰਾ ਹਾਲ ਸਾਨੂੰ ਬਸ। ਕਹਿਣ ਲੱਗਿਆ, ਪਾਤਸ਼ਾਹ ਮੈਂ ਕਿਵੇਂ ਦੱਸਾਂ, ਤੁਹਾਡਾ ਜੋ ਗੰਗੂ ਰਸੋਈਆ ਸੀ ਉਹ ਬੇਈਮਾਨ ਹੋ ਗਿਆ, ਮਾਇਆ ਨਾਗਨੀ ਨੇ ਡੰਗ ਮਾਰਿਆ ਉਹਦੇ, ਉਹਨੇ ਫੜਾਏ ਤੇ ਨਵਾਬ ਦੇ ਪਾਸ ਆ ਗਏ। ਫੈਸਲਾ ਇਹ ਹੋਇਆ ਵੀ ਇਹਨਾਂ ਨੂੰ ਨਾ ਰੋਟੀ ਖਾਣ ਨੂੰ ਦਿਓ, ਨਾ ਕੱਪੜਾ ਦਿਓ, ਠੰਡੇ ਬੁਰਜ ਦੇ ਵਿੱਚ ਖੁੱਲੀ ਹਵਾ ਚ ਇਹਨਾਂ ਨੂੰ ਉੱਤੇ ਚਾੜ ਦਿਓ। ਪਾਤਸ਼ਾਹ ਕਿਵੇਂ, ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ ਦੋਹਾਂ ਮਾਸੂਮ ਬੱਚਿਆਂ ਨੂੰ ਆਪਣੀ ਗੋਦ ਦਾ ਨਿੱਘ ਦਿੱਤਾ, ਆਪ ਪਾਲਾ ਸਾਰਾ ਸਿਆ, ਆਪਣੀ ਪਿੱਠ ਕਰਕੇ ਉਹਨਾਂ ਨੂੰ ਸਾਹਮਣੇ ਪਾਇਆ। ਸਵੇਰੇ ਉਹਨਾਂ ਦੇ ਵਸਤਰ ਸਜਾਏ ਤੇ ਇਹਨਾਂ ਨੂੰ ਚਲਿਆ ਗਿਆ ਕਚਹਿਰੀ ਦੇ ਵਿੱਚੋਂ ਪਿਆਦਾ। ਕਹਿਣ ਲੱਗਿਆ, ਮਾਤਾ ਇਹਨਾਂ ਬੱਚਿਆਂ ਨੂੰ ਕਚਹਿਰੀ ਚ ਬੁਲਾਇਆ ਗਿਆ। ਮਾਤਾ ਜੀ ਕਹਿਣ ਲੱਗੇ, ਲਾਲ ਜੀ ਬੇਟਾ ਐਸਾ ਨਾ ਹੋਵੇ ਤੁਹਾਡੇ ਪਿਤਾ ਦੀ ਚਾਦਰ ਨੂੰ ਦਾਗ ਲੱਗ ਜਾਏ, ਸਿਦਕ ਨਹੀਂ ਤਾਂ ਤੁਸੀਂ ਛੱਡਣਾ ਤੇ ਮਨ ਦੇ ਅੰਦਰ ਧਾਰ ਕੇ ਰੱਖਣਾ ਹੈ। ਛਿਰ ਜਾਵੇ ਤਾਂ ਜਾਵੇ ਮੇਰਾ ਸੱਚੀ ਸਿਦਕ ਤਾਂ ਜਾ, ਛਿਰ ਜਾਵੇ ਤਾਂ ਜਾਵੇ ਸੱਚੀ ਸਿਦਕ ਤਾਂ ਜਾਵੇ। ਲਾਲ ਜੀ ਐਸਾ ਨਾ ਹੋਵੇ ਕਿ ਆਪਣੀ ਪਿਤਾ ਦੀ ਚਾਦਰ ਨੂੰ ਦਾਗ ਲਾ, ਤੁਹਾਡੇ ਪੜਦਾਦਾ ਜੀ ਦਾ ਯਾਦ ਹੈ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਜਾ ਕੇ ਦਿੱਲੀ ਦੇ ਵਿੱਚ ਸ਼ਹੀਦੀ ਦਿੱਤੀ ਤੇ ਤਨ ਨੂੰ ਪਿਆਰਾ ਨਹੀਂ ਕਰਿਆ, ਸਿਰ ਨੂੰ ਪਿਆਰਾ ਨਹੀਂ ਕਰਿਆ। ਕਹਿਣ ਲੱਗੇ ਮਾਤਾ ਜੀ ਤੁਸੀਂ ਕੋਈ ਫਿਕਰ ਨਾ ਕਰੋ, ਗੁਰੂ ਮਹਾਰਾਜ ਸਾਡੇ ਨਾਲ ਨੇ, ਅੰਗ ਸੰਗ ਨੇ। ਮਾਈ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਉਹ ਜਿਹੜਾ ਲੈ ਕੇ ਗਿਆ ਸੀਗਾ ਪਿਆਦਾ, ਉਹਨੇ ਮੈਨੂੰ ਇਹ ਗੱਲਾਂ ਦੱਸੀਆਂ ਜੋ ਟਾਕ ਹੋਈ ਆਪਸ ਵਿੱਚ। ਉਹਦੇ ਬਾਅਦ ਉਹ ਅੱਗੇ ਪੇਸ਼ੀ ਹੁੰਦੀ ਹੈ, ਉੱਥੇ ਜਾ ਕੇ ਆਪਣੇ ਬੱਚਿਆਂ ਨੇ ਫਤਿਹ ਬੁਲਾਈ। ਉਹਨਾਂ ਨੇ ਕਿਹਾ ਵੀ ਇਹ ਝੁੱਕ ਕੇ ਸਲਾਮਾ ਕਰੋ। ਕਹਿੰਦੇ ਬੱਚਿਓ ਤੁਹਾਡਾ ਪਿਤਾ, ਤੁਹਾਡੇ ਭਰਾ, ਸਾਰੇ ਸਿੱਖ, ਤੁਹਾਡੇ ਮਾਤਾ ਪਿਤਾ ਸਭ ਮਾਰੇ ਜਾ ਚੁੱਕੇ, ਹੁਣ ਤੁਸੀਂ ਇਕੱਲੇ ਰਹਿ ਗਏ। ਨਵਾਬ ਸਾਹਿਬ ਤੁਹਾਡੇ ਉੱਤੇ ਤਰਸ ਖਾ ਰਹੇ ਨੇ ਤੇ ਤੁਸੀਂ ਆਪਣਾ ਅੱਗਾ ਵਿਚਾਰ। ਉਸ ਵੇਲੇ ਕਹਿਣ ਲੱਗੇ ਸਾਹਿਬਜ਼ਾਦੇ ਬੋਲੇ, ਕਹਿਣ ਲੱਗੇ ਸੁਣੋ ਧਿਆਨ ਨਾਲ, ਸੰਸਾਰ ਤੇ ਐਸਾ ਕੋਈ ਪੈਦਾ ਨਹੀਂ ਹੋਇਆ ਜੋ ਸਾਡੇ ਸਤਿਗੁਰੂ ਨੂੰ ਮਾਰ ਸਕੇ। ਕਿਹਦੀ ਤਾਕਤ ਹੈ ਇਸ ਚੀਜ਼ ਨੂੰ? ਸ੍ਰੀ ਸਤਿਗੁਰ ਜੋ ਪਿਤਾ ਹਮਾਰਾ, ਜਗ ਮੇ ਕੌਣ ਸਕੇ ਤੇ ਮਾਰਾ, ਜਿਵ ਆਕਾਸ਼ ਕੋ ਕਟਾ ਕਿਆ ਕੋਈ ਮਾਰੇ, ਕੌਣ ਅੰਧੇਰੀ ਕੋ ਨਿਰਵਾਰੇ, ਮੇਰ ਚਲਾਏ ਸਕੇ ਨਾ ਕੋਈ, ਸੱਸ ਸੂਰਜ ਨਾ ਪਕੜਨ। ਕਹਿਣ ਲੱਗੇ ਤੁਸੀਂ ਗੱਲਾਂ ਕਰਦੇ ਪਿਤਾ ਜੀ ਦੀਆਂ ਸਾਡੇ ਦੀਆਂ, ਆਕਾਸ਼ ਨੂੰ ਕੌਣ ਬੰਦਾ ਜਿਹੜਾ ਕੱਟ ਦੇਵੇ, ਨੇਰੀ ਨੂੰ ਕੌਣ ਰੋਕ ਦੇਵੇ, ਪਹਾੜ ਨੂੰ ਕਿਹੜਾ ਜਿਹੜਾ ਚਲਾ ਦੇਵੇ, ਸੂਰਜ ਨੂੰ ਤੇ ਚੰਦਰਮਾ ਨੂੰ ਕੌਣ, ਕਿਹਦੇ ਚ ਤਾਕਤ ਵੀ ਫੜ ਕੇ ਖੜਾ ਕਰ ਲੈ। ਸਾਰੇ ਹੈਰਾਨ ਹੋ ਗਏ ਵੀ ਛੋਟੇ ਬੱਚੇ ਕਿੱਡੀ ਬੜੀ ਬਾਤ ਕਹੀ ਹੈ ਇਹਨਾਂ ਨੇ, ਕਿੱਡਾ ਬੜਾ ਨਿਸ਼ਚਾ ਹੈ ਇਹਨਾਂ ਦਾ ਆਪਣੇ ਸਤਿਗੁਰੂ ਤੇ ਪਿਤਾ ਤੇ। ਉਸ ਵੇਲੇ ਕਾਜੀ ਕਹਿਣ ਲੱਗਿਆ ਕਿ ਬੱਚਿਓ ਸਵਾ ਦਾ ਜੋ ਦਸਤੂਰ ਹੈ, ਕਿਉਂਕਿ ਕਾਜੀ ਜੱਜ ਨੂੰ ਕਹਿੰਦੇ ਨੇ, ਸਵਾ ਕੋਟ ਦਾ ਦਸਤੂਰ ਹੈ ਕਿ ਇੱਥੇ ਆ ਕੇ ਨਿਭਣਾ ਪੈਂਦਾ ਹੈ। ਕਹਿਣ ਲੱਗੇ ਵੀ ਨਿਭਣ ਦੀ ਜੋ ਬਾਤ ਹੈ, ਅਸੀਂ ਨਿਭਦੇ ਹਾਂ ਉਹਨਾਂ ਦੇ ਅੱਗੇ ਜਿਹਨਾਂ ਨੂੰ ਸਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਅਸੀਂ ਨਿਭਦੇ ਹਾਂ ਪੂਰਨ ਗੁਰਸਿੱਖਾਂ ਦੇ ਅੱਗੇ, ਅਸੀਂ ਉਹਨਾਂ ਪੁਰਸ਼ਾਂ ਦੇ ਅੱਗੇ ਜਿਹੜੇ ਬੰਦਗੀ ਕਰਦੇ ਹਾਂ ਨਿਭਦੇ ਹਾਂ, ਉਹਨਾਂ ਨੂੰ ਸਤਿਕਾਰ ਦਿੰਦੇ ਹਾਂ। ਪਰ ਇਹ ਪਾਮਰਾਂ ਨੂੰ, ਝੂਠੇ ਬੰਦਿਆਂ ਨੂੰ, ਇਹਨਾਂ ਦੇ ਅੱਗੇ ਸਾਡੇ ਸੀਸ ਨਹੀਂ ਨਿਭ ਸਕਦੇ, ਕਿਉਂਕਿ ਅਸੀਂ ਆਪਣੇ ਸੀਸ ਜਿਹੜੇ ਨੇ ਇਹ ਅਕਾਲ ਪੁਰਖ ਨੂੰ ਅਰਪੇ ਹੋਏ ਨੇ। ਪਵਿੱਤਰ ਮਹਾਂਪੁਰਸ਼ਾਂ ਦੇ ਅੱਗੇ ਤਾਂ ਨਿਭ ਸਕਦੇ ਨੇ, ਇਹਨਾਂ ਦੇ ਅੱਗੇ ਨਹੀਂ ਨਿਭ ਸਕਦੇ। ਕਰਤਾ ਪੁਰਖ ਕਾਲ ਕਿਰਪਾਲੂ, ਸਭ ਤੇ ਵੱਡੋ ਕਾਲ ਕੋ ਕਾਲੂ, ਤਿਸ ਆ ਕੇ ਅਵ ਅਰਪੇ ਸੀਸ, ਸਰਬ ਕਲਾ ਸਮਰੱਥ ਜਗਦੀ। ਇਹ ਨਰ ਪਾਮਰ ਪਾਪ ਕਵਾਵੈ, ਕਿਹਨਾਂ ਅੱਗੇ ਹਮ ਸੀਸ ਨਵਾਵੈ, ਅਸੀਂ ਲੈਣਾ ਕੁਛ ਜੋ ਨਰ ਨਿਰਦਾਵੇ ਰਹੇ ਗਣੇ ਇੰਦਰ ਸੋਰਾ। ਜਿਨ੍ਹਾਂ ਨੇ ਇਹਨਾਂ ਤੋਂ ਪਾਮਰਾਂ ਤੋਂ ਕੁਛ ਲੈਣਾ ਉਹ ਨਿਭਣ, ਸਾਡੇ ਨਿਭਣ ਦਾ ਸਵਾਲ ਨਹੀਂ ਆਉਂਦਾ। ਸਾਰੀ ਸਭਾ ਚ ਮਹਾਰਾਜ ਕਹਿੰਦੇ ਸਨਾਟਾ ਛਾ ਗਿਆ, ਇੱਕ ਦੂਜੇ ਨਾਲ ਗੱਲੀ ਪੈ ਗਏ ਵੀ ਦੇਖੋ ਬੱਚੇ ਕਿਸ ਮਿੱਟੀ ਦੇ ਬਣੇ ਹੋਏ ਨੇ, ਡਰ ਨਹੀਂ ਮੰਨ ਰਹੇ ਭੋਰਾ ਜਿੰਨਾ, ਸਾਰੇ ਅਸੀਂ ਬੈਠੇ ਹਾਂ, ਸਾਰੇ ਦੋ ਬੱਚੇ ਖੜੇ ਨੇ, ਨਾ ਇਹ ਡਰਦੇ ਨੇ। ਉਸ ਵੇਲੇ ਇੱਕ ਖੱਤਰੀ ਉੱਠਿਆ ਜਿਸਦਾ ਨਾਮ ਸੁੱਚਾਨੰਦ, ਸਾਡੇ ਇਤਿਹਾਸ ਵਿੱਚ ਝੂਠਾ ਆਨੰਦ ਕਿਹਾ ਗਿਆ। ਉਹ ਉੱਠ ਕੇ ਕਹਿਣ ਲੱਗਿਆ, ਨਾ ਨਵਾਬ ਕੋ ਕਰੇ ਸਲਾਮੂ, ਡਰਪਤ ਨਹੀਂ ਬਿਰਕਤ ਪਾਮ। ਕਮਾਲ ਹੈ, ਛੋਟੇ ਛੋਟੇ ਬੱਚੇ ਨਵਾਬ ਨੂੰ ਸਲਾਮ ਨਹੀਂ ਕਰਦੇ ਤੇ ਡਰਦੇ ਨਹੀਂ ਹੈ। ਕਹਿਣ ਲੱਗਿਆ ਇਹਨਾਂ ਦੇ ਅੰਦਰ ਹੰਕਾਰ ਬਹੁਤ ਹੈ, ਇਨਕੇ ਔਰ ਹੰਕਾਰ ਵਡੇਰੇ, ਕਿਵੇਂ ਚੱਕੇ ਨਵਾਬ ਹੈਗੇ ਨੇ। ਕਹਿਣ ਲੱਗੇ ਡਰਦੇ ਨਹੀਂ। ਕਹਿੰਦੇ ਬੱਚਿਓ ਤੁਸੀਂ ਡਰਦੇ ਨਹੀਂ ਹੋ? ਕਹਿੰਦੇ ਡਰਨਾ, ਡਰਦਾ ਤਾਂ ਉਹ ਹੁੰਦਾ ਜਿਨ੍ਹਾਂ ਨੇ ਗਲਤ ਗੱਲਾਂ ਕਰੀਆਂ ਹੁੰਦੀਆਂ। ਡਰਦੇ ਤਾਂ ਉਹੀਓ ਨੇ ਪਾਪ ਕਮਾਉਂਦੇ ਜਿਹੜੇ, ਡਰਦੇ ਤਾਂ ਉਹੀਓ ਨੇ ਪਾਪ ਕਮਾਉਂਦੇ ਜਿਹੜੇ।
ਥਾਂ ਉਹ ਜੋਲੇ ਪਾਪ ਕਮਾਉਂਦੇ ਜਿਹੜੇ ਥਾਂ ਉਹ ਜੋਲੇ ਪਾਪ ਕਮਾਉਂਦੇ ਜਿਹੜੇ
ਦੀ ਬਾਤ ਕਰਦੇ ਹੋ, ਚਿਹਰਿਆਂ ਤੇ ਲਾਲੀ ਹੈ, ਅੱਖਾਂ ਦੇ ਵਿੱਚ ਬੀਰ ਰਸ ਹੈ। ਕਹਿੰਦੇ ਡਰਦਾ ਉਹ ਹੁੰਦਾ ਜਿਹਨੇ ਗਲਤ ਗੱਲਾਂ ਕੀਤੀਆਂ ਹੁੰਦੀਆਂ। ਹਰ ਸੁਣਾ ਦੇ ਹਰ ਵੇਖਿਆ ਸੁਣਾ ਨਿਤ ਸਭ ਕੁਛ ਮੇਰੀ ਜਿੰਦੜੀ ਹੈ। ਸੋ ਡਰੇ ਜਿਨ ਭਾਵ ਕਮਾਤੇ ਰਾਮ, ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀ ਹੈ। ਜਨ ਸਭ ਡਰ ਕੱਤੇ ਰਾਮ, ਜਿਹੜੇ ਇਲੀਗਲ ਕਾਨੂੰਨ ਤੋਂ ਉਲਟ ਗੱਲਾਂ ਕਰਦੇ ਨੇ ਉਹ ਡਰਦੇ ਨੇ, ਜਿਹਨੇ ਕੋਈ ਸਮਾਜਿਕ ਕ੍ਰਾਈਮ ਕੀਤਾ ਉਹ ਡਰਦੇ ਨੇ। ਅਸੀਂ ਕਿਉਂ ਡਰੀਏ? ਕਿਹੜੀ ਗੱਲ ਸੱਤੇ ਹੋ ਗਈ ਜਿਹਦੇ ਕਰਕੇ ਅਸੀਂ ਡਰੀਏ? ਕੋਈ ਹੈ ਸਾਡਾ ਕਸੂਰ? ਉਸ ਵੇਲੇ ਮਹਾਰਾਜ ਪੇਸ਼ੀ ਚਲਦੀ ਰਹੀ, ਮਾਤਾ ਜੀ ਤੋਂ ਅਲੈਦਾ ਕਰ ਦਿੱਤਾ, ਦੂਸਰੇ ਦਿਨ ਫੇਰ ਬੁਲਾ ਲਏ, ਫੇਰ ਉਹ ਬਹੁਤ ਸਾਰੀਆਂ ਗੱਲਾਂ ਕਹਿਣ ਲੱਗੇ। ਕਹਿਣ ਲੱਗੇ, ਦੇਖੋ ਤੁਸੀਂ ਦੋ ਜਣੇ ਬਚੇ ਹੋ ਇੱਥੇ, ਤੁਹਾਨੂੰ ਮਾਰ ਦਿੱਤਾ ਜਾਏਗਾ, ਚੰਗਾ ਹੈ ਤੁਸੀਂ ਆਪਣੀ ਜਿੰਦ ਬਚਾ ਲਓ, ਮਰਨ ਤੋਂ ਤੁਹਾਨੂੰ ਡਰ ਨਹੀਂ ਲੱਗਦਾ। ਕਹਿੰਦੇ ਅਸੀਂ ਕਿਉਂ ਡਰੀਏ? ਡਰੇ ਉਹ ਜਿਹਨੇ ਜਾ ਕੇ ਲੇਖੇ ਦੇਣੇ ਨੇ ਨਰਕਾਂ 'ਚ ਜਾਣਾ, ਜਿਹਨੇ ਨੂੰ ਕੋਹਲੀ ਕੋਹਲੂ ਵਿੱਚ ਜਿਹਨਾਂ ਨੂੰ ਪੀੜ ਦੇਣਾ ਉਹ ਡਰ। ਗੁਰਮੁਖ ਪਿਆਰੇ ਤਾਂ ਮਾਰਨਾ ਜਾਂਦੇ ਆ, ਧਨ ਧਨ ਕਹੇ ਸਭ ਕੋਏ ਮੁੱਖ ਜਰਾਰ ਤਰਕੇ ਸੋਏ, ਸਾਨੂੰ ਕਿਸ ਗੱਲ ਦਾ? ਸਾਨੂੰ ਤਾਂ ਇਸ ਗੱਲ ਦਾ ਚਾਉ ਹੈ ਕਿ ਅਸੀਂ ਕਿਸੇ ਅਸੂਲ ਦੇ ਉੱਤੇ ਆਪਣਾ ਬਲੀਦਾਨ ਦੇ ਰਹੇ ਹਾਂ। ਪੜ੍ਹ ਲਓ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਡਰੇ ਜੱਗ ਸਾਰਾ, ਮੇਰੇ ਮਨ ਆਨੰਦ ਹੈ ਪਿਆਰਿਓ ਪਿਆਰਿਓ, ਮੇਰੇ ਮਨ ਆਨੰਦ ਹੈ ਜਿਹੜੀ ਮੌਤ, ਮੇਰੇ ਮਨ ਆਨੰਦ ਹੈ ਪਿਆਰਿਓ ਪਿਆਰਿਓ, ਮੇਰੇ ਮਨ ਆਨੰਦ ਹੈ ਜਿਹੜੀ ਮੌਤ, ਜਿਸ ਮਰਨੇ ਤੇ ਜਗ ਡਰਾ ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਜੇ ਕੋਈ ਐਵੇਂ ਹੀ ਮਰਦਾ ਹੈ ਵੀ ਮੈਂ ਨਹੀਂ ਡਰਦਾ, ਉਹਨੂੰ ਇਹ ਸੋਚ ਲੈਣਾ ਚਾਹੀਦਾ ਕਿ ਕੀਤੇ ਹੋਏ ਕਰਮਾਂ ਦੇ ਮੁਤਾਬਕ ਨਰਕ ਸੁਰਗ ਵਿੱਚ ਜਾਣਾ ਪੈਣਾ। ਕੇਵਲ ਗੁਰਮੁਖ ਨੇ ਜਿਨ੍ਹਾਂ ਦੇ ਅੰਦਰ ਗਿਆਨ ਹੁੰਦਾ ਕਿ ਮੈਂ ਆਤਮਾ ਮਰਦੀ ਨਹੀਂ ਸਰੀਰ ਰਹਿੰਦਾ ਨਹੀਂ, ਕਹਿਣ ਲੱਗੇ ਸਾਨੂੰ ਕਾਹਦਾ ਦੁੱਖ, ਸੰਸਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਸਾਡੀ ਵਾਰੀ ਆ ਗਈ, ਅਸੀਂ ਚਲੇ ਜਾਣਾ, ਡਰ ਕਿਸ ਗੱਲ ਦਾ ਹੋਵੇ। ਦੂਸਰਾ ਕਹਿਣ ਲੱਗੇ ਤੁਹਾਨੂੰ ਇਹ ਕਿੰਨੇ ਸਿਆਣੇ ਬੰਦੇ ਬੈਠੇ ਨੇ, ਇਹਨਾਂ ਦਾ ਸਤਿਕਾਰ ਨਹੀਂ ਤੁਹਾਡੇ ਬੰਦੇ ਅੰਦਰ? ਕਹਿੰਦੇ ਇਹਨਾਂ ਦਾ ਇਹ ਤਾਂ ਝੂਠੇ ਨੇ ਸਾਰੇ। ਸੱਚੇ ਬੰਦੇ ਦਾ ਸਤਿਕਾਰ ਹੁੰਦਾ, ਝੂਠਿਆਂ ਦਾ ਸਤਿਕਾਰ ਖੁਸ਼ਾਮਦੀ ਕਰਦੇ ਨੇ। ਇਹਨਾਂ ਨੇ ਬਚਨ ਕਰਿਆ, ਕੁਰਾਨ ਸ਼ਰੀਫ ਭੇਜਿਆ, ਦੋਨਾਂ ਰਾਜਿਆਂ ਨੇ ਆਪਣੇ ਇਸ਼ਟ ਭੇਜੇ। ਬਚਨ ਤੋੜਨ ਵਾਲਾ ਕੌਣ ਹੁੰਦਾ? ਸਾਡੇ ਸਤਿਗੁਰੂ ਇਸ ਤਰ੍ਹਾਂ ਫਰਮਾਨ ਕਰਦੇ ਆ, ਬੋਲੇ ਸਭ ਕੱਚਾ, ਬੋਲੇ ਸਭ ਕੱਚਾ ਜੀ, ਬੋਲੇ ਸਭ ਕੱਚਾ ਜੀ, ਬੋਲੇ ਸਭ ਕੱਚਾ, ਬਚਨ ਕਰੇ ਤੇ ਖਿੱਚ ਜਾਏ, ਬਚਨ ਕਰੇ ਸਭਾ ਹੈ ਸੱਚਿਆਂ ਦੀ, ਇਹ ਝੂਠਿਆਂ ਦੀ ਸਭਾ ਹੈ। ਇਹ ਮਾਇਆ ਦੇ ਵਿੱਚ ਰਚੇ ਹੋਏ ਨੇ, ਇਹਨਾਂ ਨੇ ਜੂਨੀਆਂ ਚ ਜਾ ਕੇ ਨੱਚਣਾ, ਅੰਦਰੋਂ ਥੋਥੇ ਤੇ ਕੂੜੇ ਨੇ, ਕੂੜ ਦੇ ਵਿੱਚ ਇਹ ਖਚਤ ਹੋਏ ਹੋਏ ਨੇ, ਵੈਰ ਨਿਰਵੈਰ ਨਾਲ ਕਰਦੇ ਨੇ, ਲਾਲਚਾਂ ਚ ਝੂਠਿਆਂ ਚ ਆ ਕੇ ਆਪਣਾ ਜੀਵਨ ਬਰਬਾਦ ਕਰਦੇ। ਇਹ ਤਾਂ ਜਮਦੂਤਾਂ ਦੇ ਬਸ ਪੈਣਗੇ, ਤੇ ਇਹਨਾਂ ਦੇ ਅੰਦਰ ਜਦੋਂ ਧਰਮ ਦਾ ਨਿਆਂ ਹੋਇਆ ਉੱਥੇ ਇਹਨਾਂ ਨੂੰ ਪਛਤਾਉਣਾ ਪੈਣਾ ਬਚਨ ਤੋੜਨ ਦਾ। ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਚਾ, ਆਵੇ ਜਾਏ ਭਵਾਈਆ ਬਹੁ ਜੁਨੀ ਨੱਚਾ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆ ਕੂੜੀ ਸਭ ਕੱਚਾ, ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ, ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ, ਜਮਦੂਤੀਆਂ ਹੇਰਿਆ ਦੁੱਖ ਮੇ ਪੱਚਾ, ਹੋਆ ਤਵਾਪਸ ਧਰਮ ਕਾ ਨਾਨਕ ਦਰ ਸੱਚਾ। ਸਾਹਿਬਜ਼ਾਦਿਆਂ ਦੇ ਪੂਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਆਸ ਸੀ, ਗੁਰੂ ਅੱਠਵੇਂ ਪਾਤਸ਼ਾਹ ਦੇ ਪੂਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਆਸ ਸੀ, ਬਾਬੇ ਫਰੀਦ ਦੇ ਪੂਰਾ ਕੁਰਾਨ ਸ਼ਰੀਫ 5 ਸਾਲ ਦੀ ਉਮਰ ਸੀ ਆਸ। ਉਸ ਵੇਲੇ ਕਹਿਣ ਲੱਗੇ ਜਿਸ ਧਰਮ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਇਸਲਾਮ ਵਿੱਚ ਆ ਜਾਓ, ਤੁਸੀਂ ਇਸਲਾਮ ਨੂੰ ਮੰਨਣ ਵਾਲੇ ਹੋ ਕੋਈ ਕਾਫਰ? ਤੁਸੀਂ ਤਾਂ ਆਪਣੀ ਧਰਮ ਪੋਥੀ ਦਾ ਹੀ ਰਿਕਾਰਡ ਨਹੀਂ ਰੱਖਿਆ, ਤੁਹਾਡਾ ਬਾਦਸ਼ਾਹ ਵੀ ਝੂਠਾ, ਤੁਸੀਂ ਵੀ ਝੂਠੇ, ਇਹ ਝੂਠਿਆਂ ਦੇ ਵਿੱਚ ਸਾਨੂੰ ਰਲਾਉਂਦੇ ਹੋ? ਦੱਸੋ ਸਾਨੂੰ ਕੀ ਗੁਣ ਹੈ ਉਹਦੇ ਵਿੱਚ? ਪਿਆਰਿਓ ਆਪੋ ਆਪਣੇ ਧਰਮ, ਸਭ ਨੂੰ ਪਿਆਰੇ, ਸਭ ਨੂੰ ਜਿਉਣ ਦਾ ਹੱਕ ਦਿਓ, ਸਭ ਨੂੰ ਆਪਣੇ ਧਰਮ ਦੇ ਮੁਤਾਬਕ ਪੂਜਾ ਪਾਠ ਕਰਨ ਦਾ ਹੱਕ ਦਿਓ। ਅਸਲ ਗੱਲ ਨੂੰ ਸਮਝਦੇ ਨਹੀਂ ਹੋ, ਸਾਡੇ ਪਿਤਾ ਜੀ ਨੇ ਕਦ ਕਿਸੇ ਦੇ ਉੱਤੇ ਚੜ੍ਹਾਈ ਕਰੀ ਹੈ? ਤੁਸੀਂ ਚੜ੍ਹ ਚੜ੍ਹਾਉਂਦੇ ਹਾਂ, ਅਸੀਂ ਉਹਦਾ ਜਵਾਬ ਦੇ ਦਿੰਦੇ। ਅਸਲ ਗੱਲ ਨੂੰ ਸਮਝੋ, ਉਹ ਹੈ ਤੁਹਾਡੇ ਧਰਮ ਦੇ ਮੁਤਾਬਕ ਸ਼ੈਤਾਨ ਨੇ ਮਨੁੱਖ ਨੂੰ ਭੁਲਾ ਦਿੱਤਾ, ਤੁਸੀਂ ਸਾਰੇ ਸ਼ੈਤਾਨ ਦੇ ਬੰਦੇ ਹੋ, ਤੇ ਹਉਮੈ ਦੇ ਅਧੀਨ ਹੋਣ ਕਰਕੇ ਤੁਸੀਂ ਜੰਮਦੇ ਹੋ ਮਰਦੇ ਹੋ, ਜੰਮਦੇ ਹੋ ਮਰਦੇ ਹੋ। ਜਦੋਂ ਤੀਕਰ ਤੁਹਾਡੇ ਅੰਦਰ ਦੁਆਇਤ ਹੈ, ਆਪਣੇ ਬਗਾਨੇ ਦੀ ਗੱਲ ਚੱਲ ਰਹੀ ਹੈ। ਇਨਸਾਫ ਤੋਂ ਤੁਸੀਂ ਖੁੱਥੇ ਹੋਏ, ਤੁਸੀਂ ਤਾਂ ਜੰਮਦੇ ਮਰਦੇ ਰਹੋ, ਉਹਦੇ ਵਿੱਚ ਸਾਨੂੰ ਲੜਾਉਂਦੇ ਹੋ। ਕਹਿੰਦੇ ਦੁੱਖ ਤਾਂ ਇਸ ਚੀਜ਼ ਦਾ, ਉਹ ਨਿਮਿਤ ਕਰਨਾ ਜੰਮਣ ਮਰਨ ਦਾ ਜੋ ਦੁੱਖ ਗੱਲ ਪਿਆ ਹੈ। ਆਦਮੀ ਪੰਜਾਂ ਤੱਤਾਂ ਦਾ ਬਣਿਆ ਹੋਇਆ, ਇਹਦੇ ਅੰਦਰ ਕੀ ਹੈ ਜਾਣਦੇ ਹੋ? ਇੱਕੋ ਜੋਤ ਹੈ। ਸਾਡੇ ਸਤਿਗੁਰੂ ਜੀ ਇਸ ਤਰ੍ਹਾਂ ਨਾਲ ਫਰਮਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਕਹਿਣ ਲੱਗੇ ਅਸਲੀ ਗੱਲ ਤਾਂ ਤੁਸੀਂ ਬੁੱਝਦੇ ਨਹੀਂ, ਇਸਲਾਮ ਚ ਆ ਜਾਓ, ਤੁਹਾਨੂੰ ਬੇਗਮਾਂ ਨਾਲ ਵਿਆਹਾਂਗੇ, ਤੁਹਾਨੂੰ ਨਵਾਬ ਬਣਾ ਦਾਂਗੇ, ਬੜੇ ਅਮੀਰ ਬਣ ਜਾਓਗੇ। ਕਹਿੰਦੇ ਨਾਲ ਜਾਊ ਸਭ ਕੁਛ, ਆਪਣੇ ਕਰਮਾਂ ਦਾ ਫਲ ਨਵਾਬ ਸਾਹਿਬ ਦੋਜ਼ਖਾਂ ਚ ਸੜ ਕੇ ਭੋਗਣਾ ਪੈਂਦਾ। ਹਾਂ, ਕੋਈ ਗੁਣ ਹੁੰਦੇ ਅਸੀਂ ਸੋਚ ਲੈਂਦੇ, ਆਹ ਗੁਣ ਨੇ ਤੁਹਾਡੇ ਚ, ਨਾ ਤੁਹਾਨੂੰ ਕੁਰਾਨ ਸ਼ਰੀਫ ਤੇ ਵਿਸ਼ਵਾਸ, ਨਾ ਆਪਣੇ ਧਰਮ ਦੇ ਅਸੂਲਾਂ ਤੇ ਵਿਸ਼ਵਾਸ, ਧੋਖੇਬਾਜ ਬੰਦੇ ਕੱਟੇ ਹੋਏ ਤੁਸੀਂ। ਸਾਡੇ ਪਿਤਾ ਜੀ ਚ ਦੱਸੋ ਕੀ ਸਲਾਮੀ, ਕਿਹੜੀ ਗੱਲ ਤੇ ਤੁਸੀਂ ਉਹਨਾਂ ਦੇ ਮਗਰ ਪਏ? ਉਹਨਾਂ ਨੇ ਕਿਸੇ, ਸਾਡੇ ਗੁਰੂ ਸਾਹਿਬ ਨੇ, ਸਾਡੇ ਦਾਦੇ ਨੇ, ਸਾਡੇ ਪੜਦਾਦਾ ਜੀ ਨੇ, ਕਿਸੇ ਨੇ ਕਦੇ ਕੋਈ ਐਸੀ ਗੱਲ ਕਰੀ ਤੇ ਤੁਸੀਂ ਫਤਵੇ ਦਿੰਦੇ ਹੋ ਤੇ ਇਹਨੂੰ ਮਾਰ ਦੋ, ਇਹਨੂੰ ਮਾਰ ਦੋ? ਮਾਰੇ ਤੇ ਨਹੀਂ ਮਰਦਾ, ਆਤਮਾ ਕਦੇ ਨਹੀਂ ਮਰਿਆ ਕਰਦੀ। ਗੱਲ ਸਮਝੋ, ਮਸਜਿਦ ਵੀ ਉਹੀ ਚੀਜ਼ ਹੈ, ਮੰਦਰ ਵੀ ਉਹੀ ਚੀਜ਼ ਹੈ, ਪੂਜਾ ਵੀ ਉਹੀ ਹੈ, ਨਮਾਜ਼ ਵੀ ਉਹੀ ਹੈ। ਰੱਬ ਨੂੰ ਮਿਲਣ ਦੇ ਵਸੀਲੇ ਨੇ ਸਾਰਿਆਂ ਦੇ, ਸਭ ਦੇ ਤਰੀਕਿਆਂ ਦਾ ਸਤਿਕਾਰ ਕਰੋ। ਬੇਅੰਤ ਦੁਨੀਆ, ਕੋਈ ਭਇਓ ਮੁੰਡੀਆਂ ਸੰਨਿਆਸੀ, ਕੋਈ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਈ ਜਤੀਆਂ ਨਮਾਨ ਵੋ, ਹਿੰਦੂ ਤੁਰਕ ਕਹੂ ਰਾਵ ਦੀ ਅਮਾਨ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨ ਵੋ, ਕਰਤਾ ਕਰੀਮ ਸੋਈ ਰਾਜ ਕਰੀਮ ਹੋਈ, ਦੂਸਰੇ ਨਾ ਭੇਦ ਭੂਲ ਭੇਦ ਕੋਈ ਭੂਲ ਭਰਮ ਮਾਨੋ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ, ਏਕ ਹੀ ਸਰੂਪ ਸਭ ਹੈ ਏਕ ਜੋਤ ਛਾ, ਸਾਰਿਆਂ ਦੇ ਅੰਦਰ ਇੱਕੋ ਪ੍ਰਭੂ ਦੀ ਜੋਤ ਹੈ। ਤੇ ਤੁਸੀਂ ਝਗੜਦੇ ਹੋ, ਮੰਦਰ ਢਾਈ ਜਾਂਦੇ ਹੋ ਤੁਸੀਂ, ਮੰਦਰ ਤੇ ਮਸਜਿਦ ਚ ਕੀ ਫਰਕ ਹੈ? ਦੋਵੇਂ ਪਰਮੇਸ਼ਰ ਦੇ ਯਾਦ ਕਰਨ ਦੀਆਂ ਥਾਵਾਂ, ਤੁਸੀਂ ਉੱਥੇ ਨਮਾਜ਼ ਪੜ੍ਹਦੇ ਹੋ, ਪੂਜਾ ਕਰਦੇ, ਦੇਰਾ ਮੁਸੀਤ ਸੋਈ ਪੂਜਾ ਨਮਾਜ਼ ਹੋਈ, ਮਨ ਸਭ ਏਕ ਪੈ ਨੇਕ ਕੋ ਪ੍ਰਭਾਵ, ਦੇਵਤਾ ਦੇਵ ਜਸ ਗੰਧਰ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ। ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਮਾਨ, ਖਾਕ ਬਾਦ ਆਤਿਸ਼ ਔਰ ਆਪ ਕੋ ਰਲਾਓ। ਐਂ ਦੱਸੋ ਤੁਹਾਡੇ ਚ ਕੋਈ ਤੱਤ ਵੱਧ ਘੱਟ ਨੇ? ਹਿੰਦੂਆਂ ਚ ਘੱਟ ਨੇ? ਬਾਦ ਪਏ ਹੋਏ ਤੁਸੀਂ ਮਾਰੀ ਜਾਂਦੇ ਹੋ ਬਾਦ ਸਾਰਿਆਂ ਨੂੰ। ਇੱਕੋ ਅੱਖਾਂ ਨੇ, ਇੱਕੋ ਕੰਨ ਹੈ, ਇੱਕੋ ਜਿਹੀ ਦੇਹ ਹੈ, ਇੱਕੋ ਜਿਹੇ ਬੋਲ ਨੇ, ਪੰਜਾਂ ਤੱਤਾਂ ਦੇ ਤੁਸੀਂ ਬਣੇ ਹੋ। ਅੱਲਾਹ ਭੇਖ ਸੋਈ ਪ੍ਰਾਨ ਉਹ ਕੁਰਾਨ ਹੋਈ, ਪ੍ਰਾਨ ਤੇ ਕੁਰਾਨ ਚ ਕੀ ਫਰਕ ਕਰਦੇ ਹੋ? ਅੱਲਾਹ ਤੇ ਰਾਮ ਦੇ ਵਿੱਚ ਕਿਉਂ ਵਿਤਕਰਾ ਪਾਉਂਦੇ? ਇਹ ਕੀ ਸਰੂਪ, ਸਭ ਇਹ ਹੀ ਰਲਾਓ। ਇੰਨਾ ਗਿਆਨ ਤੁਹਾਡੇ ਅੰਦਰ, ਸਾਡੇ ਸਤਿਗੁਰੂ ਦੱਸਦੇ ਨੇ ਇਸ ਤਰ੍ਹਾਂ, ਸੁਣੋ ਧਿਆਨ ਨਾਲ। ਆਪੇ ਇੱਕ ਤੋਂ ਅਨੇਕ ਰੂਪ ਧਾਰ ਕੇ ਆਪੇ ਖੇਡ ਕਰੇ ਆਪਣੀ, ਆਪੇ ਖੇਡ ਖੇਲੇ ਆਪਣੀ, ਦਰਸ਼ਨ ਕੀਨ ਰੂਪ ਨੇ, ਖੇਲ 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 ਖੇਲਣ ਅੰਤ ਕੋ ਫਿਰੇ। ਸਾਡੇ ਪਿਤਾ ਜੀ ਦਵਾਇਤ ਵਿੱਚ ਨਹੀਂ ਹੈ ਨਵਾਬ ਸਾਹਿਬ, ਸਾਡੇ ਪਿਤਾ ਜੀ ਕਹਿੰਦੇ ਨੇ ਜੈਸੇ ਇਹ ਕਾਗ ਤੇ ਕਨੂਕਾ ਕੋਡਾ ਗੁੱਠੇ, ਪਾ ਕੇ ਕਨੂਕਾ ਫਿਰ ਆਗਮੇ ਸਵਾਏ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਏਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜੁੱਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਸਮਾਏ। ਤੈਸੇ ਵਿਸ਼ਵ ਰੂਪ ਤੇ ਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਏ। ਸਾਰੇ ਧਰਮਾਂ ਵਾਲਿਆਂ ਦਾ ਸਤਿਕਾਰ ਹੈ, ਅਸੀਂ ਸਭ ਦੇ ਨਾਲ ਇੱਕ ਆਤਮਕ ਰੂਪ ਦੇ ਵਿੱਚ ਵਰਤਦੇ ਹਾਂ। ਨਵਾਬ ਸਾਹਿਬ ਮਜ਼ਹਬ ਵਸੀਲਾ ਹੁੰਦਾ ਹੈ ਮੁਕਤੀ ਦਾ, ਨਜਾਤ ਦਾ। ਇਹ ਮਜ਼ਹਬ ਇਹ ਨਹੀਂ ਹੁੰਦਾ ਵੀ ਝੱਕੇ ਨਾਲ ਗੱਲ ਵੱਢ ਕੇ ਆਪਣੇ ਵਿੱਚ ਲੜਾਈ ਜਾਓ। ਅਸੀਂ ਆਪਣੇ ਧੰਨਵਾਦ ਗੁਰੂ ਨੂੰ ਪਹਿਲਾਂ ਹਰਪਦੇ ਹਾਂ, ਫਿਰ ਤੁਸੀਂ ਕਹਿੰਦੇ ਹੋ ਨਮਾਜ਼ ਨਹੀਂ ਪੜ੍ਹਦੇ। ਅਸੀਂ ਹਰ ਤੁਸੀਂ ਪੰਜ ਵਾਰੀ ਨਮਾਜ਼ ਪੜ੍ਹਦੇ ਹੋ, ਅਸੀਂ ਸਦਾ ਹੀ ਨਮਾਜ਼ ਪੜ੍ਹਦੇ। ਸਾਨੂੰ ਕਦੇ ਵੀ ਨਾਮ ਨਹੀਂ ਭੁੱਲਦਾ, ਅੱਖਾਂ ਜੀਵਾਂ ਬਿਸਰੇ ਮਰ ਜਾਓ। ਅਲਪਹਾਰ ਸੁਲਭ ਸੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀ। ਹਿੰਦੂਆਂ ਨੂੰ ਤੁਸੀਂ ਤੰਗ ਕਰਦੇ ਹੋ, ਮੁਸਲਮਾਨਾਂ ਨੂੰ ਤੁਸੀਂ ਤੰਗ ਕਰਦੇ ਹੋ, ਗਰੀਬਾਂ ਨੂੰ। ਤੁਹਾਨੂੰ ਹੰਕਾਰ ਹੈ ਆਪਣੀਆਂ ਨਵਾਬੀਆਂ ਦਾ। ਇਹ ਗੱਲਾਂ ਅਸੀਂ ਸਹਿਣ ਨਹੀਂ ਕਰ ਸਕਦੇ। ਸਾਡਾ ਕੋਈ ਝਗੜਾ ਨਹੀਂ ਕਿਸੇ ਨਾਲ, ਕਿਸੇ ਰਾਜ ਨਾਲ ਝਗੜਾ ਨਹੀਂ ਹੈ। ਝਗੜਾ ਹੈ ਤਾਂ ਬੇਇਨਸਾਫੀ ਨਾਲ ਹੈ, ਜ਼ੁਲਮ ਨਾਲ। ਕਹਿਣ ਲੱਗਿਆ ਸੁੱਚਾ ਨੰਦ, ਕਹਿੰਦੇ ਸੁਣ ਲਈਆਂ ਇਹਨਾਂ ਦੀਆਂ ਗੱਲਾਂ, ਇਹ ਕਿਤੇ ਛੱਡਣ ਵਾਲੇ ਨੇ? ਕਹਿੰਦੇ ਬੱਚੇ ਜੇ ਤੁਹਾਨੂੰ ਛੱਡ ਦੀਏ ਫੇਰ ਤੁਸੀਂ ਕੀ ਕਰੋ? ਕਹਿੰਦੇ ਜਦ ਤੱਕ ਬੇਇਨਸਾਫੀ ਚੱਲਦੀ ਹੈ ਅਸੀਂ ਜਦੋਂ ਜ਼ਹਿਰ ਕਰਾਂਗੇ। ਲਓ ਕਹਿੰਦਾ ਨਵਾਬ ਸਾਹਿਬ, ਹੁਣ ਕਾਜੀ ਸਾਹਿਬ ਨੂੰ ਕਹੋ ਫਤਵਾ ਲਾਵੇ। ਕਾਜੀ ਨੇ ਫਤਵਾ ਲਾਇਆ ਕਿ ਦੋਹਾਂ ਨੂੰ ਜਿਉਂਦਿਆਂ ਨੂੰ ਪਨਿਆਤ ਦੇ ਵਿੱਚ ਚਿਣ ਦਿੱਤਾ ਜਾਵੇ। ਕਿੱਡੀ ਬੜੀ ਸਖ਼ਤ ਸਜ਼ਾ! ਉਸੇ ਵੇਲੇ ਨਵਾਬ ਨੇ ਕੋਟਲੇ ਦਾ ਉੱਠ ਕੇ ਖੜਾ ਹੋ ਗਿਆ। ਕਹਿੰਦਾ ਸੁਣੋ ਸੁਣੋ, ਕੁਫਰ ਕਰ ਰਹੇ ਹੋ ਤੁਸੀਂ, ਇਹ ਬੱਚੇ ਸ਼ੀਰ ਖੋਰਾਂ ਨੇ ਕੀ ਵਿਗਾੜਿਆ? ਕਿਹੜਾ ਕਾਨੂੰਨ ਹੈ ਜਿਹੜਾ ਇਹਨਾਂ ਤੇ 5 ਸਾਲ ਔਰ 8 ਸਾਲ ਦੇ ਬੱਚੇ ਤੇ ਲਾਗੂ ਹੋ ਜਾਵੇ? ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਮੈਂ ਇਹ ਜੀ ਸਭਾ ਦਾ ਤਿਆਗ ਕਰਨਾ ਜਿੱਥੇ ਖੁਦਾ ਨੂੰ ਵੀ ਇੱਕ ਪਾਸੇ ਸਿੱਟ ਦਿੱਤਾ ਜਾਂਦਾ, ਮੇਰਾ ਕੁਫਰ ਹੈ। ਉਹਦੇ ਬਾਅਦ ਕਹਿਣ ਲੱਗੇ, ਬੱਚਿਓ ਹੁਣ ਆਖਰੀ ਫੈਸਲਾ, ਜੇ ਤਾਂ ਜਿਉਣਾ ਤਾਂ ਦੀਨੇ ਇਸਲਾਮ ਕਬੂਲ ਕਰ ਲਓ, ਨਹੀਂ ਫਿਰ ਮੌਤ ਬਾਅਦ ਤੇ ਤਿਆਰ ਹੋ ਜਾਓ। ਕਹਿਣ ਲੱਗੇ ਨਵਾਬ ਸਾਹਿਬ, ਜਿਉਣ ਤੇ ਮਰਨ ਵਿੱਚ ਫਰਕ ਨਹੀਂ ਹੈ, ਕਿਉਂਕਿ ਆਤਮਾ ਨਾ ਕਦੇ ਮਰਦੀ ਹੈ ਨਾ ਕਦੇ ਜੰਮਦੀ ਹੈ। ਇਹ ਤੁਸੀਂ ਪਾਮਰ ਲੋਕ ਜੰਮਦੇ ਹੋ, ਮਰਦੇ ਹੋ, ਦੋਜ਼ਖਾਂ ਜਾਂਦੇ, ਗੁਰਸਿੱਖ ਨਹੀਂ ਜਾਂਦੇ। ਗੁਰਸਿੱਖ ਨੂੰ ਸਦਾ ਦਾ ਜੀਵਨ ਮਿਲਦਾ ਹੈ, ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ। ਅਸੀਂ ਅਕਾਲ ਦੇ ਲੜਨ ਲੱਗੇ ਹੋਏ ਹਾਂ, ਅਕਾਲ ਤੋਂ ਉੱਪਰ ਲੰਘੇ ਹੋਏ, ਸਾਨੂੰ ਮਰਨ ਜੰਮਣ ਦੀ ਬਾਤ ਨਾ ਕੋਈ ਕਹੋ। ਬਾਕੀ ਹੈ ਜਿਹੜਾ ਤੁਸੀਂ ਕਹਿੰਦੇ ਹੋ, ਇਹ ਸਾਡੇ ਖਾਨਦਾਨ ਦੀ ਰੀਤ ਚੱਲੀ ਆ ਰਹੀ ਹੈ ਸ਼ੁਰੂ ਤੋਂ। ਸਾਡੇ ਦਾਦਾ ਜੀ ਦੇ ਦਾਦਾ ਜੀ, ਉਹਨਾਂ ਨੇ ਕਿਵੇਂ ਲਾਹੌਰ ਦੇ ਅੰਦਰ ਤੱਤੀਆਂ ਤਵੀਆਂ ਤੇ ਆਪਣਾ ਬਲੀਦਾਨ ਦਿੱਤਾ, ਸਾਡੇ ਦਾਦਾ ਜੀ ਨੇ ਕਿਸ ਤਰ੍ਹਾਂ ਬਲੀਦਾਨ ਦਿੱਤਾ। ਹਮਰੇ ਬੰਸ ਰੀਤ ਆਈ ਸੀਸ ਦੇਤ ਪਰ ਧਰਮ ਨਾ ਜਾਈ। ਉਸ ਵੇਲੇ ਕਹਿਣ ਲੱਗੇ ਤਿਆਰ ਹੋ ਜਾਓ। ਉਸ ਵੇਲੇ ਅਰਦਾਸ ਕੀਤੀ, ਹੇ ਮਹਾਰਾਜ, ਹੇ ਸਤਿਗੁਰੂ ਜੀ, ਤੇਰੇ ਚਰਨਾਂ ਦੇ ਨਾਲ ਸਾਡੀ ਅੰਤ ਸਮੇਂ ਨਿਭ ਜਾਵੇ। ਨਿਭ ਜਾ ਗੁਰੂ ਜੀ, ਨਿਭ ਜਾ ਤੇਰੇ ਚਰਨਾਂ ਨਾਲ। پاتشاہ تیرے چرن سرداس ہوئے. اس ویلے میں دس نہیں سکتا پر کوئی مہتی کر ساری گل دس. سچے پاتشاہ بنیاد چرن لگ گئے بہت سختی نال اٹ کی سدائی رکھتے اگ کی نہیں رکھتے. چھوٹے صاحبزادے تب گھٹن لگ گیا اس ویلے بڑیاں دے اکھا چ پانی آ گیا. چھوٹے کہن لگے کی گل کہتے مومے تو پچھوں آیا سی شہید تو پہلے لے گئی مہاراج ادھے کندھ پھٹ گئی کندھ گر گئی بے ہوش ہو گئے تو کمبل پا دیتے گئے. نواب نے کہا کہ کوئی سورما اٹھو لے لو بدلا اپنے رشتے دار جہے یہاں کے پتا نے سکھا نے مارے. کہہ دے کوئی نہ اٹھیا اس ویلے مہاراج جلاد آئے سی سمانے والے انہوں نے کوئی کام سی. نواب نے کہا تو انہوں نے چھاتی اتنے گوڈے رکھے دعا دے جی بکری نیبا کرتے ہیں اے ہس دے چڑھتی کلا چاہ نے اپنا بلیدان دیتا. وہ بعد ماتا جی نو جا کے خبر ہوئی. ماتا جی نے اس ویلے بہت دھنواد کریا کہ نبھ گئی ساڈی گرو نال. اس ویلے ماتا جی نے چوکڑا ماریا سواس دسویں دوار کھچے تے برم رندر پھوڑ کے شریر دے وچوں اٹ ہو گئے. بانی دے وچ اس طرح ہوندا پڑھو پیار نال آبے جائے نتنگ گرمک مرضی ہے مرضی دے نال شریر چ رہ سکتا ہے مرضی دے نال شریر چ نکل جائے. ساڈے اتہاس نے اتھے اندھیر بچایا ہوا. ایک اتہاس لکھتا ہے کہ ماتا جی نے کہا ٹوڈر مل آیا کہ ٹوڈر مل مینو ہنے ہیرا لیا دے میں چٹ کے مر جا میرے شہیدی کا دکھ سیاہ نہیں کرتا. کتنی کمزور بات ہے. دوجا اتہاس لکھتا ہے کہ ماتا جی نے سنتے سار پور چوں چھال ماری. کنے سال جب میں چھوٹا سی اتے جانا سرند اتے دیکھنا بھی اتے چھال ماری وہ ڈونگا سو سی بہت کھیت بھر دیتے. وہ ਅੰਦਾਜ਼ਾ। ਤੀਸਰਾ ਕਹਿੰਦਾ ਵੀ ਜਾਂ ਮਾਤਾ ਜੀ ਨੇ ਸੁਣਿਆ, ਇਤਿਹਾਸ ਦੀਆਂ ਗੱਲਾਂ ਕਰਦਾ ਪ੍ਰੋਫੈਸਰਾਂ ਦੀਆਂ, ਉਹ ਕਹਿੰਦਾ ਮਾਤਾ ਜੀ ਨੇ ਇੰਨੇ ਜ਼ੋਰ ਨਾਲ ਟੱਕਰ ਮਾਰੀ ਮਹਿਲ ਦੇ ਵਿੱਚ, ਸਿਰ ਪਟ ਗਿਆ, ਖੂਨ ਨਿਕਲ ਗਿਆ ਚੜ੍ਹਾਈ ਕਰ। ਚੌਥਾ ਹੋਰ ਸਿਆਣਾ ਇਤਿਹਾਸਕਾਰ ਕਹਿੰਦਾ ਕਹਿੰਦਾ ਮਾਤਾ ਜੀ ਦਾ ਸੁਣ ਕੇ ਦਿਲ ਫੇਲ ਹੋ ਗਿਆ। ਹੁਣ ਮੈਂ ਤੁਹਾਨੂੰ ਇਹਦੀ ਬਾਤ ਦੱਸਦਾ, ਕੱਚੀਆਂ ਗੱਲਾਂ। ਨਾਮਧਾਰੀ ਸਿੰਘ 72 ਨੇ ਤੇ ਉਹ ਹੁਕਮ ਹੋ ਗਿਆ ਕਿ ਤੋਪਾ ਨਾਲ ਉਡਾ ਦੋ, ਬਗੈਰ ਮੁਕੱਦਮਾ ਚਲਾਏ ਤੋਪਾ ਨਾਲ ਉੜ ਰਹੇ ਨੇ। ਤੇ ਉਹਨਾਂ ਚ ਇੱਕ ਬਿਸ਼ਨ ਸਿੰਘ ਨਾਮ ਦਾ ਬੱਚਾ 14 ਸਾਲ ਦਾ, ਬਹੁਤਾ ਹੀ ਸੁੰਦਰ। ਜਦ ਉਹਦੀ ਵਾਰੀ ਆਈ ਤਾਂ ਕਾਵਨ ਦੀ ਮੇਮ, ਉਸ ਡਿਪਟੀ ਕਮਿਸ਼ਨਰ ਦੀ, ਕਹਿਣ ਲੱਗੀ ਮਿਸਟਰ ਕਾਵਨ, ਇਹ ਬੱਚੇ ਨੇ ਤੇਰਾ ਕੀ ਵਿਗਾੜਿਆ, ਇਹਨੂੰ ਛੱਡ ਦੇ। ਉਹਨੇ ਛੱਡ ਦਿੱਤਾ। ਉਹਦੀ ਮਾਤਾ ਵਿੱਚ ਖੜੀ ਸੀ, ਦੇਖ ਰਹੀ ਸੀ ਦੁਨੀਆ ਸਾਰੀ, ਤੋਪਾਂ ਚਾਰ ਚੱਲਦੀਆਂ ਸੀ ਅਸਮਾਨਾਂ ਚ, ਉੜ ਜਾਣਾ ਫਿਰ ਬਾਂਹ ਕਿਸੇ ਦੀ, ਕਿਤੇ ਲੱਤਾਂ, ਕਿਤੇ ਸਿਰ, ਕਿਤੇ ਧੜ, ਕਿਤੇ ਬੇਅੰਤ ਬੰਦੇ ਬੁਲਾਏ ਸੀ ਅੰਗਰੇਜ਼ ਨੇ ਦਹਿਸ਼ਤ ਪਾਉਣ ਵਾਸਤੇ। ਉਹਦੀ ਮਾਂ ਵੀ ਵਿੱਚ ਖੜੀ ਸੀ। ਜਦ ਉਹ ਬੱਚਾ ਛੱਡਿਆ, ਮਾਂ ਕੋਲ ਨੂੰ ਆ ਗਿਆ, ਮਾਂ ਕਹਿੰਦੀ ਤੂੰ ਕਿਉਂ ਆਇਆ, ਗੁਰੂ ਤੇਗ ਬਹਾਦਰ ਸਾਹਿਬ ਨੇ ਜਹਾਜ਼ ਲਾਇਆ ਹੋਇਆ ਸ਼ਹੀਦੀ ਦਾ। ਕਹਿੰਦਾ ਮਾਂ ਰੋਣ ਲੱਗ ਗਿਆ, ਕਹਿੰਦੀ ਰੋਣਾ ਕਿਵੇਂ, ਤੈਨੂੰ ਡਰ ਲੱਗਦਾ? ਕਹਿੰਦੀ ਡਰ ਨੀ ਲੱਗਦਾ, ਮੈਨੂੰ ਛੱਡਤਾ ਉਹਨਾਂ ਨੇ, ਮੈਨੂੰ ਕਹਿੰਦਾ ਤੂੰ ਛੋਟਾ ਹੈ। ਮਾਂ ਨੇ ਕਿਹਾ ਕਿ ਉਹਦੀ ਦਾੜੀ ਫੜ ਲੈ ਜਾ ਕੇ। ਡੀਸੀ ਕੋਲ ਚਲਿਆ ਗਿਆ ਮਿਸਟਰ ਕਾਵਨ ਕੋਲ, ਕਹਿੰਦਾ ਮੈਂ ਤੈਨੂੰ ਗੱਲ ਦੱਸਣੀ ਹੈ, 6.5 ਫੁੱਟ ਉੱਚਾ ਸੀ ਉਹ, ਦਾੜੀ ਉਹਦੀ ਧੁਨੀ ਤੱਕ ਸੀ। ਜਦ ਨੀਵਾਂ ਹੋਇਆ ਉੱਥੇ ਬੱਚੇ ਨੇ ਐਸੇ ਜ਼ੋਰ ਨਾਲ ਫੜੀ, ਬਥੇਰਾ ਹੀ ਛਡਾ ਰਹੇ ਉਹਦਾ ਛੱਡੀ। ਉੱਥੇ 90 ਦੇ ਰਸਾਲੇ ਦਾ ਇੱਕ ਨਾਇਬ ਸੂਬੇਦਾਰ ਖੜਾ ਸੀ ਤੇ ਉਹਨੇ ਆਪਣੀ ਕਿਰਚ ਕੱਢੀ, ਦੋਏ ਬਾਹਾਂ ਵੜਤੀਆਂ ਉਹਦੀ, ਧਰਤੀ ਤੇ ਗਿਰਿਆ, ਉਹਦਾ ਸਿਰ ਕੱਟਤਾ। ਉਹਦੀ ਮਾਂ ਜਕਾਰੇ ਬੁਲਾਉਣ ਲੱਗ ਗਈ ਸੰਗਤ ਚ, ਬੋਲੇ ਸੋ ਰਿਹਾ, ਛਾਲਾਂ ਮਾਰੇ ਟੱਪਦੀ ਫਿਰੇ, ਅੱਜ ਮੇਰੀ ਕੁੱਖ ਸੁਲੱਖਣੀ ਹੋ ਗਈ, ਮੇਰਾ ਪੁੱਤ ਸ਼ਹੀਦ ਹੋ ਗਿਆ। ਤੇ ਇੱਧਰ ਗੁਰੂ ਦਸਵੇਂ ਪਾਤਸ਼ਾਹ ਦੀ ਮਾਤਾ ਨੂੰ ਕਹਿੰਦੇ ਨੇ ਵੀ ਹੀਰਾ ਲਿਆ ਦੇ ਮੈਂ ਚੱਟਣਾ। ਸਾਧੂ ਮਹਾਂਪੁਰਸ਼ਾਂ ਚ ਸ਼ਕਤੀ ਹੁੰਦੀ ਹੈ, ਆਪਣੀ ਮੌਜ ਦੇ ਨਾਲ ਬੈਠ ਕੇ ਸਰੀਰ ਛੱਡ ਦਿੰਦੇ ਨੇ। ਮਾਤਾ ਜੀ 28 ਸਾਲ ਗੁਰੂ 9ਵੇਂ ਪਾਤਸ਼ਾਹ ਦੇ ਦਰਵਾਜ਼ੇ ਤੇ ਬੈਠ ਕੇ ਤਪ ਕਰਦੀ ਰਹੀ। ਉਹਨਾਂ ਨੂੰ ਸਾਰੀ ਅੰਦਰਲੀ ਖੇਡ ਦਾ ਪਤਾ ਸੀ, ਮਾਤਾ ਜੀਤੋ ਜੀ ਨੂੰ ਸਾਰੀ ਖੇਡ ਦਾ ਪਤਾ ਸੀ, ਉਹ ਸਰੀਰ ਐਵੇਂ ਛੱਡ ਕੇ ਗਏ ਸੀ ਗੁਰਮੁਖਾਵੇ ਜਾਇਨ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਐਵੇਂ ਸਰੀਰ ਛੱਡਿਆ, ਬਾਬਾ ਅਤਰ ਸਿੰਘ ਜੀ ਰੇਨੂ ਸਾਹਿਬ ਵਾਲਿਆਂ ਨੇ ਐਵੇਂ ਸਰੀਰ ਛੱਡਿਆ, ਮਹਾਰਾਜ ਜੀ ਨੇ ਐਵੇਂ ਸਰੀਰ ਛੱਡਿਆ। ਬਿਮਾਰ ਹੋ ਕੇ ਨਹੀਂ ਛੱਡੇ, ਚੌਂਕੜੇ ਮਾਰ ਕੇ ਛੱਡੇ। ਤੇ ਮਾਤਾ ਜੀ ਨੂੰ ਇਹ ਗੱਲ ਕਹਿੰਦੇ ਨੇ। ਸੋ ਇਹ ਜਿਸ ਵਕਤ ਮਹਾਰਾਜ ਜੀ ਨੇ ਸਾਰੀ ਗੱਲ ਸੁਣੀ, ਸੰਗਤ ਵੱਲ ਦੇਖਿਆ, ਕਿਸੇ ਦੇ ਨੇਤਰ ਸੁੱਕੇ ਨਹੀਂ, ਹੌਕੇ ਲੈ ਰਹੇ ਨੇ ਸਾਰੇ। ਜਿਹੜਾ ਉੱਥੇ ਦਾ ਰਾਜ ਇਕੱਲਾ ਰਾਜਾ ਹੈ ਉਹ ਬਹੁਤ ਰੋ ਰਿਹਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪਿਆਰਿਓ ਤੁਸੀਂ ਕਿਉਂ ਰੋ ਰਹੇ ਹੋ? ਉਹ ਤਾਂ ਸੱਚਖੰਡ ਦੇ ਵਿੱਚ ਜਾ ਚੁੱਕੇ ਨੇ, ਬਹੁਤ ਉੱਚਾ ਉਹਨਾਂ ਨੂੰ ਦਰਜਾ ਪ੍ਰਾਪਤ ਹੋਇਆ ਤੇ ਉਹਨਾਂ ਦੀ ਕਰਨੀ ਦੇ ਨਾਲ ਜਿਹੜੇ ਡਰਪੋਕ ਬੰਦੇ ਨੇ ਉਹਨਾਂ ਦੇ ਅੰਦਰ ਬਹਾਦਰੀ ਆਏਗੀ, ਸੱਚ ਦੇ ਉੱਤੇ ਕੁਰਬਾਨ ਹੋਣ ਦੀ ਜ਼ਰੂਰਤ ਆਏਗੀ। ਤੇ ਉਹ ਤਾਂ ਐਸੀ ਕਰਨੀ ਕਰ ਗਏ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਜਸ ਗਾਇਆ ਜਾਇਆ ਕਰਨਾ ਹੈ। ਪੜ੍ਹ ਲਓ ਬਾਬਾ ਬਾਬਾ ਬਈ ਸਭ ਦੁਨੀਆ ਬਈ ਜਸ ਗਾਉ ਸਾਰੀ ਕਿ ਤੁਸੀਂ ਇੰਨੇ ਬਰਾਕ ਵਿੱਚ ਕਿਉਂ ਆਇਆ, ਖੁਸ਼ੀ ਮਨਾਓ ਉਹਨਾਂ ਦੇ ਆਪਣੇ ਧਰਮ ਨੂੰ ਕਾਇਮ ਰੱਖ, ਉਹਨਾਂ ਨੇ ਦੂਸਰੇ ਧਰਮਾਂ ਦੀ ਰਾਖੀ ਕਰਦੇ ਹੋਇਆ ਆਪਣਾ ਬਲੀਦਾਨ ਦਿੱਤਾ, ਉਹਦਾ ਅਕਾਲ ਪੁਰਖ ਦੇ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਦਰਨਿਆਲ, ਉੱਥੇ ਉਹਨਾਂ ਨੂੰ ਉੱਚੀਆਂ ਸੀਟਾਂ ਮਿਲ ਗਈਆਂ ਨੇ, ਇਹ ਅਫਸੋਸ ਕਰਨ ਦਾ ਸਮਾਂ ਨਹੀਂ ਹੈ। ਰਾਜ ਕੱਲੇ ਨੂੰ ਵੀ ਸਮਝਾਇਆ, ਇਹਨੇ ਚ ਆਪ ਬਚਨ ਵੀ ਸੁਣਦੇ ਸੀ, ਇੱਕ ਕਾਹੀ ਦੇ ਬੂਟੇ ਦੇ ਕਰਦ ਸੀ ਛੋਟੀ, ਐ ਪੱਟੀ ਵੀ ਜਾਂਦੇ ਸਾਇੰਸ, ਉਹ ਹੱਥ ਵਿੱਚ ਐ ਪੱਟ ਲਿਆ, ਕਹਿੰਦੇ ਲਓ ਮੁਗਲ ਰਾਜ ਦੀ ਜੜ ਗਈ। ਹਾਦਾ ਨਾਰਾ ਕਿਹਨੇ ਮਾਰਿਆ, ਕਹਿੰਦੇ ਮਹਾਰਾਜ ਮਲੇਰਕੋਟਲੀਆਂ, ਕਹਿੰਦੇ ਉਹਨਾਂ ਦੀ ਜੜ ਰਹੂਗੀ, ਪਾਪ ਕਰਨ ਵਾਲੇ ਦੀ ਜੜ ਖਤਮ ਹੋ ਜਾਂਦੀ ਹੈ, ਧਰਮ ਕਰਨ ਵਾਲੇ ਦੀ ਜੜ ਹਰੀ ਰਹਿੰਦੀ ਹੈ। ਖਾਲਸੇ ਦਾ ਰਾਜ ਆਵੇਗਾ, ਮਲੇਰਕੋਟਲੀਆਂ ਨੂੰ ਕੁਛ ਨਹੀਂ ਕਹਿਣਗੇ। ਉਸ ਵੇਲੇ ਰਾਏ ਕੱਲੇ ਨੇ ਕਿਹਾ ਕਿ ਮਹਾਰਾਜ ਮੈਂ ਵੀ ਤਾਂ ਮੁਸਲਮਾਨ ਹਾਂ। ਮਹਾਰਾਜ ਕਹਿੰਦੇ ਕੋਈ ਨਾ, ਤੈਨੂੰ ਅਸੀਂ ਸ੍ਰੀ ਸਾਹਿਬ ਦਿੰਦੀ ਹਾਂ ਆਪਣੀ, ਜਦ ਤੱਕ ਕਿ ਤੇਰੇ ਘਰ ਵਿੱਚ ਸਤਿਕਾਰ ਰਹੇਗਾ ਉਸ ਵੇਲੇ ਤੱਕ ਤੇਰੀ ਬਾਦਸ਼ਾਹੀ ਬਣੀ ਰਹੇਗੀ, ਜਦੋਂ ਉਸਦਾ ਨਿਰਾਦਰ ਕਰਨਗੇ ਫਿਰ ਇਹ ਖਤਮ ਹੋ ਜਾਏਗੀ। ਇਸ ਤਰ੍ਹਾਂ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਸਾਰੀ ਕਿਰਿਆ ਨਿਰਵੈਰ, ਕਿਸੇ ਨਾਲ ਵੈਰ ਨਹੀਂ, ਨਿਰਾਲੀ ਕਿਰਿਆ। ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾਲਾ, ਜਿਹਾ ਬੀਜੇ ਸੋ ਲੁਣੇ ਫਲ ਕਰਮ ਸੰਭਾਲਾ, ਜਿਉਂ ਕਰ ਨਿਰਮਲ ਆਰਤੀ ਜਗ ਦੇ ਸੰਭਾਲ, ਜਿਹਾ ਮੂੰਹ ਕਰ ਪਾ ਲਈਏ ਤੇ ਉਹ ਵੀ ਖਾਲਾ, ਸੇਵਕ ਦਰ ਕੇ ਸੁਰਗੁਰੂ ਬੇਮੁਖ ਮੂੰਹ ਕਾਲਾ। ਗੁਰੂ ਦੀ ਬਾਤ ਚੱਲ ਰਹੀ ਹੈ ਕਈ ਦਿਨ ਤੋਂ ਵੀ ਗੁਰੂ ਕਿਹਾ ਜਾਣਾ ਚਾਹੀਦਾ, ਘਰ ਮੇ ਘਰ ਦਿਖਾਏ ਤੇ ਸੋ ਸਤਿਗੁਰ ਪੁਰਖ ਸਜਾਣ, ਗੁਰੂ ਤੀਸਰੇ ਪਾਤਸ਼ਾਹ ਦਾ ਜ਼ਿਕਰ ਚੱਲ ਰਿਹਾ। ਸੋ ਹੁਣ ਸਮਾਂ ਬਹੁਤ ਅੱਗੇ ਵੀ ਲੰਘ ਚੁੱਕਿਆ, ਇਜਾਜ਼ਤ ਨਹੀਂ ਦਿੰਦਾ, 3 ਵੱਜਣ ਵਾਲੇ ਨੇ, ਲੰਗਰ ਛਕਣਾ ਸਾਰਿਆਂ ਨੇ, ਅਰਦਾਸ ਹੋਏਗੀ, ਅਨੰਦ ਸਾਹਿਬ ਪੜਿਆ ਜਾਏਗਾ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ। ਥੋੜੇ ਦਿਨਾਂ ਦਾ ਪ੍ਰੋਗਰਾਮ ਹੋਰ ਰਹਿੰਦਾ, ਸਾਡੇ ਉੱਥੇ 13 ਤਰੀਕ ਦੀ ਵਿਸਾਖੀ ਹੁੰਦੀ ਹੈ, ਕੱਲ ਨੂੰ ਵਿਚਾਰ ਕੀਤੀ ਜਾਏਗੀ ਵੀ 5 ਪਿਆਰਿਆਂ ਦੇ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਗਲਤ ਫਹਿਮੀਆਂ ਪਈਆਂ ਹੋਈਆਂ ਸਾਧਸੰਗਤ ਦੇ ਇਤਿਹਾਸ ਵਿੱਚ ਬਹੁਤ ਜ਼ਬਰਦਸਤ, ਹਰ ਥਾਂ ਗਲਤ ਫਹਿਮੀ, ਅਤੇ ਫਿਰ ਵਿਚਾਰ ਕਰਾਂਗੇ। ਕੱਲ ਨੂੰ ਮਹਾਰਾਜ ਨੇ ਕਿਰਪਾ ਕਰੀ ਅਤੇ ਹੁਣ ਭਾਈ ਗੁਰਪਾਲ ਸਿੰਘ ਜੀ ਅਨੰਦ ਸਾਹਿਬ ਪੜ੍ਹਨਗੇ ਅਤੇ ਅਸੀਂ ਇੱਥੇ ਫਤਿਹ ਬੁਲਾਉਣੇ ਆ। ਬਾਕੀ ਪ੍ਰੋਗਰਾਮ ਆਪਣੇ ਸੁਣਨਾ ਜੋ ਹੈ ਰਹਿੰਦਾ, ਅੰਮ੍ਰਿਤ ਸੰਚਾਰ ਹੋਏਗਾ, ਜਿਹਨੇ ਪ੍ਰੇਮੀਆਂ ਨੇ ਗੁਰੂ ਧਾਰਨ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਦਸ਼ਮੇਸ਼ ਪਿਤਾ ਨੂੰ, ਉਹ ਆਪਣੇ ਨਾਂ ਲਿਖਾਉਣ ਤਾਂ ਕਿ ਕੋਈ ਪ੍ਰੋਗਰਾਮ ਬਣ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।